ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਤੀਜਾ। ਸਚਰਤੀਆ ਸੁਹਾਗਣੀ ਜਿਨ੍ਹਾਂ ਗੁਰ ਕੈ ਸ਼ਬਦ ਸੀਗਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰਾਂ ਨੇ ਅੰਮ੍ਰਿਤਮਈ ਬਾਣੀ ਦਾ ਲਾਹਾ ਬਖਸ਼ਿਆ ਹੈ। ਮਨੁੱਖਾ ਸਰੀਰ ਦੇ ਅਮੋਲਕ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਆਪਾਂ ਸਾਰਿਆਂ ਨੂੰ ਕਥਾ ਬਖਸ਼ੀ ਹੈ ਮਹਾਰਾਜ ਨੇ। ਆਓ ਮਨ ਬਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਸਤਿਗੁਰਾਂ ਦੀ ਅੰਮ੍ਰਿਤ ਵੀ ਬਾਣੀ ਦੇ ਲੜੀਵਾਰ ਕਥਾ ਦਾ ਵਿਚਾਰ ਆ ਰਿਹਾ, ਸੁਣੋ ਜੀ।
ਆਸਾ ਮਹੱਲਾ ਤੀਜਾ।
ਆਸਾ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦਾ ਪਾਵਨ ਬਚਨ ਹੈ।
ਸਚਰਤੀਆ ਸੁਹਾਗਣੀ
ਤੇ ਸਾਰਾ ਸ਼ਬਦ
ਜਿਨ੍ਹਾਂ ਗੁਰ ਕੈ ਸ਼ਬਦ ਸੀ ਗਾਰ।
ਮਹਾਰਾਜ ਸਾਹਿਬ ਜੀ ਫਰਮਾਉਂਦੇ ਹੈ, ਜਿਨ੍ਹਾਂ ਨੇ ਗੁਰਨਾਮ ਸਤਿਗੁਰਾਂ ਤੋਂ ਭਾਵ ਹੈ, ਸਤਿਗੁਰਾਂ ਦੇ ਸ਼ਬਦ ਤੋਂ ਭਾਵ ਹੈ ਉਪਦੇਸ਼ ਨੂੰ ਆਪਣਾ ਸ਼ਿੰਗਾਰ ਸੁਹਾਪਣ ਸਮੱਗਰੀ ਦਾ ਨਾਮ ਸ਼ਿੰਗਾਰ ਹੁੰਦਾ ਹੈ। ਅੰਤਰੀਵ ਸ਼ਿੰਗਾਰ ਹੈ, ਇਹ ਉਪਦੇਸ਼ ਨੂੰ ਆਪਣਾ ਸ਼ਿੰਗਾਰ ਬਣਾਇਆ ਹੋਇਆ ਹੈ। ਜਾਂ ਫਿਰ ਜਿਹਨਾਂ ਗੁਰ ਕਾ ਸ਼ਬਦ ਸ਼ਿੰਗਾਰ ਗੁਰ ਸ਼ਬਦ ਦੁਆਰਾ ਜਪ ਤਪ ਰੂਪੀ ਸ਼ਿੰਗਾਰ ਬਣਾਇਆ ਹੋਇਆ ਤੇ ਸੱਚੇ ਨਾਮ ਵਿੱਚ ਰੱਤੀਆਂ ਰੰਗੀਆਂ ਹੋਈਆਂ ਹਨ। ਜੀਵ ਰੂਪ ਇਸਤਰੀਆਂ ਮਹਾਤਮਾ ਰੂਪ ਸਖੀਆਂ, ਉਹ ਮਹਾਤਮਾ ਨੂੰ ਸਖੀਆਂ ਸੁਹਾਗਣੀ ਸੁਹਾਗ ਬੰਤੀਆਂ ਹਨ, ਆਨੰਦ ਮਾਨਣ ਵਾਲੀਆਂ ਹਨ।
ਘਰ ਹੀ ਸੋ ਫਿਰ ਪਾਇਆ,
ਜਿਹਨਾਂ ਨੇ ਮਹਾਤਮਾ ਰੂਪ ਸਖੀਆਂ ਜਿਹੜੀਆਂ ਮਹਾਤਮਾ ਰੂਪ ਸਖੀਆਂ ਨੇ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਜਿਹੜੀ ਵਿਚਾਰ ਹੈ, ਘਰ ਹੀ ਸੋ ਫਿਰ ਪਾਇਆ, ਉਹ ਘਰ ਅੰਤਿਸ਼ ਕਰਨ ਦੇ ਵਿੱਚ ਉਸ ਪਤੀ ਪਰਮਾਤਮਾ ਨੂੰ ਪਾ ਲਿਆ ਹੈ।
ਸੱਚਾ ਸ਼ਬਦ ਵਿਚਾਰ
ਪਾਇਆ ਕਿਵੇਂ ਹੈ? ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕੀਤੀ ਹੈ ਉਹਨਾਂ ਨੇ ਹਿਰਦੇ ਵਿੱਚੋਂ ਹੀ, ਜਾਂ ਫਿਰ ਘਰ ਹੀ ਸੋ ਫਿਰ ਪਾਇਆ, ਸਤਸੰਗਤ ਰੂਪੀ ਘਰ ਦੇ ਵਿੱਚ ਪਾਇਆ, ਮਨੁੱਖਾ ਸਰੀਰ ਰੂਪੀ ਘਰ ਦੇ ਵਿੱਚ ਸੋ ਪਤੀ ਪਰਮਾਤਮਾ ਅਕਾਲ ਪੁਰਖ ਪਾ ਲਿਆ ਹੈ, ਭਾਵ ਸਿਖਿਆਤਾਕਾਰ ਕਰ ਲਿਆ ਹੈ।
ਅਵਗਣ ਗੁਣੀ ਬਖਸ਼ਾਇਆ,
ਜਿਨ੍ਹਾਂ ਨੇ ਗੁਣਾਂ ਦੁਆਰਾ ਤੇ ਆਪਣੇ ਜਿਹੜੇ ਗੁਣ ਤੇ ਗੁਰੂ ਸਾਹਿਬ ਜੀ ਦੀ ਸੰਗਤ ਕੀਤੀ, ਗੁਰੂ ਦੁਆਰਾ ਗੁਣੀ ਪੁਰਖਾਂ ਦੇ ਨਾਲ ਮਿਲ ਕੇ ਔਗੁਣਾਂ ਨੂੰ ਬਖਸ਼ਾ ਲਿਆ, ਮਾਫ਼ ਕਰਾ ਲਿਆ ਔਗੁਣਾਂ ਨੂੰ ਛੱਡ ਕੇ, ਤੇ ਉਹਨਾਂ ਨੇ ਸਤਸੰਤੋਖ ਆਦਿ ਜਿਹੜੇ ਗੁਣ ਹਨ ਇਹਨਾਂ ਨੂੰ ਧਾਰਨ ਕਰ ਲਿਆ ਹੈ।
ਹਰ ਸਿਉ ਲਿਵ ਲਾਈ,
ਉਹਨਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਲਿਵ ਨਾਮ ਬਿਰਤੀ ਦਾ ਬਿਰਤੀ ਲਾਉਣਾ ਕੀਤੀ ਹੈ।
ਹਰ ਬਾਰ ਪਾਇਆ ਕਾਮਣੀ,
ਜਿਹਨਾਂ ਨੂੰ ਹਰੀ ਪਰਮੇਸ਼ਵਰ ਵਾਹਿਗੁਰੂ ਬਰਪਤੀ ਰੂਪ ਦੇ ਅੰਦਰ ਕੌਣ ਅਕਾਲ ਪੁਰਖ ਵਾਹਿਗੁਰੂ ਕਾਮਣੀ ਇਸਤਰੀ ਜਗਿਆਸੂ ਰੂਪ ਇਸਤਰੀ ਨੇ ਪਾਇਆ ਹੈ, ਪਾਇਆ ਕਿਵੇਂ ਦੱਸਦੇ ਹਨ?
ਗੁਰ ਮੇਲ ਮਿਲਾਈ,
ਜਿਹਨਾਂ ਨੂੰ ਗੁਰੂ ਸਤਿਗੁਰੂ ਸਾਹਿਬ ਜੀ ਨੇ ਗੁਰਮੇਲ ਮਿਲਾਈ, ਸਤਿਗੁਰਾਂ ਨੇ ਨਾਮ ਦੇ ਮੇਲ ਮਿਲਾਪ ਵਿੱਚ ਜਿਹਨਾਂ ਦੀ ਬੁੱਧੀ ਜਿਹੜੀ ਹੈ ਮਿਲਾਈ ਮਿਲਾ ਦਿੱਤੀ ਹੈ, ਜਾਂ ਇਉਂ ਕਹੋ ਜਿਹਨਾਂ ਨੂੰ ਪਰਮੇਸ਼ਵਰ ਨੇ ਪੂਰਵਲੇ ਕਰਮਾਂ ਦੇ ਪ੍ਰੇਰੇ ਹੋਏ ਨੇ ਗੁਰਾਂ ਦੇ ਮੇਲ ਵਿੱਚ ਮਿਲਾ ਦਿੱਤਾ ਹੈ। ਉਹਨਾਂ ਮਹਾਤਮਾ ਰੂਪ ਕਾਮਣੀ ਇਸਤਰੀਆਂ ਜਿਹੜੀਆਂ ਨੇ ਉਹਨਾਂ ਸਖੀਆਂ ਨੂੰ ਹਰ ਵਾਰ ਪਾਇਆ ਕਾਮਣੀ, ਉਹ ਕਾਮਣੀ ਜਿਹੜਾ ਪਾਠ ਪਾਈ ਥੋੜਾ ਜਿਹਾ ਕੱਸ ਕੇ ਬੋਲਣਾ, ਕਾਮਣੀ ਨਾ ਬਣੇ ਕਾਮਣੀ, ਉਹ ਕਾਮਣੀ ਇਸਤਰੀਆਂ ਸਖੀਆਂ ਨੇ ਬਰਪਤੀ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲਿਆ ਹੈ। ਅਭਾਸ ਬਿਰਤੀ ਵਾਲੀਆਂ ਸਖੀਆਂ ਨੇ ਸਾਖੀ ਚੇਤਨ ਬ੍ਰਹਮ ਨੂੰ ਪਾ ਲਿਆ ਹੈ। ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਇੱਕ ਪਿਰ ਹਦੂਰ ਨਾ ਜਾਣਨੀ,
ਇਹ ਵਿੱਚ ਰੂਪ ਕਲੰਕਾਰ ਦੀ ਝਲਕ ਹੈ, ਜਿਵੇਂ ਵਿਵਿਚਾਰਨ ਔਰਤ ਜਿਹੜੀ ਉਹ ਪਤੀ ਨੂੰ ਨੇੜੇ ਨਹੀਂ ਸਮਝਦੀ ਹੈ।
ਦੂਜਾ ਭਰਮ ਭੁਲਾਏ,
ਉਹ ਦੂਸਰੇ ਮਨੁੱਖ ਦੇ ਭਰਮ ਵਿੱਚ ਵਿਸ਼ੇ ਰੱਖਦੇ ਜੀ ਭੁੱਲ ਜਾਂਦੀ ਹੈ। ਇਸੇ ਪ੍ਰਕਾਰ ਇੱਕ ਪਿਰ
ਹਦੂਰ ਨਾ ਜਾਣਨੀ,
ਇਸੇ ਤਰ੍ਹਾਂ ਮਨਮੁੱਖ ਰੂਪ ਇਸਤਰੀਆਂ ਨੇ ਪਿਰ ਪਤੀ ਅਕਾਲ ਪੁਰਖ ਨੂੰ ਹਦੂਰ ਹਾਜ਼ਰ ਨਾਜ਼ਰ ਨਹੀਂ ਜਾਣਦੇ, ਇਸ ਕਰਕੇ ਫਿਰ ਉਹਨਾਂ ਦੀ ਦਵੈਸ਼ ਅੰਦਰ ਹੋਣ ਕਰਕੇ ਦੂਜੇ
ਭਰਮ ਭੁਲਾਏ,
ਦੂਜੇ ਦਵਾਜ ਭਾਵ ਦੇਵੀ ਦੇਵਤਿਆਂ ਦੇ ਭਰਮ ਵਿੱਚ ਆਪਣੀ ਬੁੱਧੀ ਭੁਲਾਈ ਭੁਲਾਉਣੇ ਕੀਤੀ ਆ, ਉਸਨੇ ਭੁਲਾਈ ਹੋਈ ਹੈ।
ਕਿਉਂ ਪਾਇਨ ਦੁਹਾਗਣੀ,
ਜਿਸ ਤਰ੍ਹਾਂ ਦੁਹਾਗਣੀ ਛੁੱਟੜ ਔਰਤ, ਤੇ ਉਹ ਕਿਉਂ ਪਤੀ ਦਾ ਸੁੱਖ ਕਿਵੇਂ ਪਾਈ ਨਹੀਂ ਪਾ ਸਕਦੀ ਹੈ।
ਦੁਖੀ ਰਹਿਣ ਰਿਹਾਈ,
ਉਹਨਾਂ ਦੀ ਉਮਰ ਦੁੱਖਾਂ ਦੇ ਵਿੱਚ ਇਹ ਰਾਤਾਂ ਬਤੀਤ ਹੁੰਦੀਆਂ, ਜਿਹੜੀ ਛੁੱਟੜ ਔਰਤ ਹੈ। ਇਹ ਬਾਹਜ ਅਰਥ ਹੈ। ਇਸੇ ਪ੍ਰਕਾਰ ਕਿਉਂ ਪਾਇਨ,
ਕਿਉਂ ਪਾਇਨ ਦੁਹਾਗਣੀ,
ਉਹ ਦੁਹਾਗਣੀ ਛੁੱਟੜ ਔਰਤ ਦੀ ਨਿਆਈ ਮਨਮੁੱਖ ਰੂਪ ਇਸਤਰੀਆਂ ਕਿਵੇਂ ਪਤੀ ਪਰਮੇਸ਼ਵਰ ਨੂੰ ਪਾਇਨ ਪਾ ਸਕਦੀਆਂ ਹਨ, ਕਿਉਂਕਿ ਉਹਨਾਂ ਦੀ ਤਾਂ ਅਵਸਥਾ ਰੂਪ
ਦੁਖੀ ਰਹਿਣ ਰਿਹਾਏ,
ਅਵਸਥਾ ਰੂਪ ਰਾਤ ਜਿਹੜੀ ਹੈ ਦੁੱਖਾਂ ਦੇ ਵਿੱਚ ਬਤੀਤ ਹੋ ਰਹੀ ਹੈ, ਵਿਆਹੀ ਲੰਘ ਰਹੀ ਹੈ, ਸਮਾਂ ਬਤੀਤ ਹੋ ਰਿਹਾ।
ਜਿਨਕੈ ਮਨ ਸੱਚ ਵਸਿਆ,
ਜਿਨ੍ਹਾਂ ਦੇ ਮਨ ਵਿੱਚ ਹਿਰਦੇ ਦੇ ਵਿੱਚ ਸੱਚ ਸੱਚਾ ਵਾਹਿਗੁਰੂ ਵਸ ਗਿਆ ਹੈ।
ਸੱਚੀ ਕਾਰ ਕਮਾਏ,
ਉਹ ਸੁਹਾਗਵੰਤੀਆਂ ਸੱਚੀ ਭਗਤੀ ਰੂਪੀ ਕਾਰ ਸੇਵਾ ਨੂੰ ਕਮਾਏ ਕਮਾਉਂਦੀਆਂ ਹਨ ਜੀ।
ਅਨ ਦਿਨ ਸੀਵਹਿ ਸਹਿਜ ਸਿਓ,
ਉਹ ਫਿਰ ਅਨ ਦਿਨ ਦਿਨ ਰਾਤ ਸਹਿਜ ਸੁਤੇ ਸਿੱਧ ਨਿਰਜਤਨੀ ਸ਼ਾਂਤੀ ਦੇ ਸਿਓ ਸਹਿਤ ਸਮੇਤ ਪਰਮੇਸ਼ਵਰ ਨੂੰ ਸੇਵੈ ਚਿੰਤਨ ਸਿਮਰਨ ਕਰਕੇ ਉਹ ਵਾਹਿਗੁਰੂ ਪਰਮੇਸ਼ਵਰ ਦਾ
ਸੱਚੇ ਮਾਹੇ ਸਮਾਏ,
ਉਹ ਸੱਚੇ ਦੇ ਮਾਹੇ ਵਿੱਚ ਸਮਾਏ ਅਭੇਦ ਹੋ ਜਾਂਦੀਆਂ ਹਨ, ਇੱਕ ਮਿਕ ਹੋ ਜਾਂਦੀਆਂ ਹਨ, ਪਰਮੇਸ਼ਵਰ ਦਾ ਸਰੂਪ ਹੀ ਬਣ ਜਾਣ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝਵੇ ਰਹਾ ਨਾ ਹੂੰ, ਇਹ ਅਵਸਥਾ ਮਿਲ ਜਾਂਦੀ ਹੈ।
ਦੁਹਾਗਣੀ ਭਰਮ ਭੁਲਾਈਆ,
ਜਿਵੇਂ ਛੁੱਟੜ ਔਰਤ ਉਹ ਭਰਮ ਦੀ ਭੁਲਾਈ ਹੋਈ, ਭੁਲੇਖੇ ਦੇ ਵਿੱਚ ਵੀ ਪਤੀ ਨਾਲੋਂ ਦੂਸਰਾ ਮਰਦ ਸੁਖ ਦੇਊਗਾ, ਇਸ ਪ੍ਰਕਾਰ ਦਾ ਭੁਲੇਖਾ ਹੁੰਦਾ ਹੈ।
ਕੂੜ ਬੋਲ ਵਿਖ ਖਾਹੇ,
ਉਹ ਨਾਲੇ ਪਰਾਏ ਪੁਰਸ਼ਾਂ ਦੇ ਨਾਲ ਵਿਭਚਾਰ ਕਰਦੀਆਂ ਤੇ ਵਿਸ਼ਿਆਂ ਰੂਪੀ ਵਿਓਹ ਨੂੰ ਖਾਂਦੀਆਂ ਹਨ। ਇਸੇ ਪ੍ਰਕਾਰ ਹੀ
ਦੁਹਾਗਣੀ ਭਰਮ ਭੁਲਾਈਆ,
ਮਨਮੁੱਖ ਜਿਹੜੀ ਹੈ ਉਹ ਮਨਮੁੱਖ ਛੁੱਟੜ ਔਰ ਦੀ ਨਿਆਈ ਹੈ। ਪੰਜ ਪ੍ਰਕਾਰ ਦੇ ਭਰਮ ਵਿੱਚ ਭੁਲੇਖਿਆਂ ਵਿੱਚ ਭੁਲਾਈਆਂ ਹੋਈਆਂ ਹਨ, ਉਹ ਭੁੱਲਣ ਵਿੱਚ ਉਹਨਾਂ ਦੀ ਬੁੱਧ ਆਈ ਹੋਈ ਹੈ। ਅਤੇ
ਕੂੜ ਬੋਲ ਵਿਖ ਖਾਹੇ,
ਝੂਠੇ ਪਦਾਰਥਾਂ ਵਾਸਤੇ ਤੇ ਝੂਠੇ ਬੋਲ ਬਚਨ ਬੋਲਣਾ ਵਿਸ਼ਿਆਂ ਰੂਪ ਵਿਖ ਜ਼ਹਿਰ ਨੂੰ ਖਾਹੇ ਖਾਂਦੀਆਂ ਹਨ।
ਫਿਰ ਨਾ ਜਾਣਨ ਆਪਣਾ,
ਆਪਣੇ ਫਿਰ ਪਤੀ ਪਰਮੇਸ਼ਵਰ ਵਾਹਿਗੁਰੂ ਨੂੰ ਆਪਣਾ ਆਤਮਾ ਨੂੰ ਬ੍ਰਹਮ ਰੂਪ ਕਰਕੇ ਨਹੀਂ ਜਾਣਦੀਆਂ ਹਨ।
ਸੁਣੀ ਸੇਜ ਦੁੱਖ ਪਾਹੇ,
ਉਹਨਾਂ ਦੀ ਪਤੀ ਪਰਮਾਤਮਾ ਦੀ ਸਿਖਿਆਤਾ ਕਾਰ ਹੋਣ ਤੋਂ ਬਿਨਾਂ ਉਹਨਾਂ ਦੀ ਅੰਤਸਕਰਨ ਦੀ ਸੇਜਾ ਸੁਣੀ ਪਈ ਹੈ, ਖਾਲੀ ਪਈ ਹੈ, ਸੁਣੀ ਤੋਂ ਪਾਵੇ ਖਾਲੀ, ਜਿਸ ਕਰਕੇ ਉਹ ਜੰਮਣ ਮਰਨ ਦਾ ਦੁੱਖ ਨਾਮ ਕਸ਼ਟ ਦਾ ਹੈ, ਇਹੀ ਪਾਹੇ ਪਾਉਂਦੀਆਂ ਹਨ।
ਸੱਚਾ ਸਾਹਿਬ ਏਕ ਹੈ,
ਜਿਨ੍ਹਾਂ ਨੇ ਏਕ ਇੱਕੋ ਹੀ ਸੱਚੇ ਸਾਹਿਬ ਮਾਲਕ ਨੂੰ ਜਾਣਿਆ ਹੈ।
ਮਤ ਮਨ ਭਰਮ ਭੁਲਾਹੇ,
ਉਹ ਆਪਣੇ ਮਨ ਨੂੰ ਸਿੱਖਿਆ ਦਿੰਦੀਆਂ ਹਨ ਕਿ ਮਤ ਮਤਾਂ ਭਰਮ ਭੁਲੇਖਿਆਂ ਦੇ ਵਿੱਚ ਭੁਲਾਹੇ ਹੈ, ਮਨਾ ਮਤਾਂ ਭੁੱਲ ਤੂੰ, ਸਾਰਿਆਂ ਦਾ ਇੱਕੋ ਹੀ ਪਤੀ ਪਰਮੇਸ਼ਰ ਹੈ, ਤੇ ਇਸ ਪ੍ਰਕਾਰ ਉਹਨਾਂ ਦਾ ਨਿਸ਼ਚਾ ਹੋ ਜਾਂਦਾ ਹੈ।
ਗੁਰ ਪੂਛ ਸੇਵਾ ਕਰਹਿ,
ਜੇਕਰ ਗੁਰ ਸਤਿਗੁਰਾਂ ਤੋਂ ਪੂਛ ਪੁੱਛ ਕੇ ਪਤੀ ਪਰਮੇਸ਼ਰ ਦੀ ਸੇਵਾ ਟਹਿਲ ਕੀ ਹੈ ਭਗਤੀ ਕਰਹਿ ਕਰੀਏ, ਤਾਂ ਫਿਰ
ਸੱਚ ਨਿਰਮਲ ਮਨ ਸਾਹਿ,
ਨਿਰਮਲ ਮਲ ਮਾਇਆ ਤੋਂ ਰਹਿਤ ਉੱਜਲ ਸੱਚ ਸੱਚ ਸਰੂਪ ਕੌਣ ਹੈ? ਵਾਹਿਗੁਰੂ। ਉਹਦੇ ਸਰੂਪ ਪਤੀ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੂੰ ਪਤੀ ਪਰਮੇਸ਼ਰ ਨੂੰ ਆ ਕੇ ਮਨ ਹਿਰਦੇ ਵਿੱਚ ਵਸਾਏ, ਉਹਨਾਂ ਨੇ ਵਸਾ ਲਿਆ ਜਾਂ ਫਿਰ ਹਿਰਦੇ ਦੇ ਵਿੱਚ ਵਾਹਿਗੁਰੂ ਵਸ ਜਾਂਦਾ ਹੈ।
ਸੱਚ ਨਿਰਮਲ ਮਨ ਵਸਾਏ,
ਤੇ ਉਹਨਾਂ ਨੇ ਫਿਰ ਸੱਚ ਸਰੂਪ ਕੌਣ ਹੈ? ਵਾਹਿਗੁਰੂ ਅਕਾਲ ਪੁਰਖ, ਉਹ ਮਲ ਮਾਇਆ ਤੋਂ ਰਹਿਤ ਨਿਰਮਲ ਸ਼ੁੱਧ ਹੈ, ਤੇ ਉਹ ਸੱਚ ਸਰੂਪ ਪਤੀ ਪਰਮੇਸ਼ਰ ਨੂੰ ਮਨ ਦੇ ਵਿੱਚ ਉਹਨਾਂ ਨੇ ਹਿਰਦੇ ਚ ਵਸਾ ਲਿਆ, ਜਾਂ ਫਿਰ ਗੁਰੂ ਦੀ ਜਦੋਂ ਪੁੱਛ ਕੇ ਉਹਨਾਂ ਨੇ ਸੇਵਾ ਟਹਿਲ ਕੀਤੀ ਪਰਮੇਸ਼ਰ ਦੀ ਭਗਤੀ ਰੂਪੀ ਮਨ ਦੇ ਵਿੱਚ ਵਸ ਗਿਆ ਵਾਹਿਗੁਰੂ।
ਸੁਹਾਗਣੇ ਸਦਾ ਪਿਰ ਪਾਇਆ,
ਸੁਹਾਗਵੰਤੀਆਂ ਦੇਹ ਦੀ ਹਉਮੈ ਹੰਗਤਾ ਦੇ ਆਪਣੇ ਗੁਣਾਂ ਦਾ ਆਪ ਭਾਵ ਆਪ ਅਹੰਕਾਰ ਨੂੰ ਗਵਾ ਕੇ ਸਦਾ ਹਮੇਸ਼ਾ ਹੀ ਪਿਰ ਪਾਇਆ, ਪਤੀ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲਿਆ। ਪਾਇਆ ਕਿਸ ਤਰ੍ਹਾਂ ਹੈ? ਉਹਦੇ ਚ ਰੁਕਾਵਟ ਕੀ ਸੀ ਦੱਸਦੇ ਨੇ। ਹੋਮੈ
ਆਪ ਗਵਾਏ,
ਜੇ ਜਦੋਂ ਆਪ ਹੋਮੇ ਹੰਗਤਾ ਮਮਤਾ ਨੂੰ ਗਵਾ ਦਿੱਤਾ, ਇਹੀ ਰੁਕਾਵਟ ਸੀ ਕਿ ਬਸ ਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ, ਇਹ ਕੂੜ ਦੀ ਉਹ ਕੰਧ ਸੀ, ਇਹ ਢਾਹ ਦਿੱਤੀ ਹੋਮੇ ਦੀ, ਸਦਾ ਸੁਹਾਗ ਮੰਤੀਆਂ ਹੋ ਗਈਆਂ। ਫਿਰ ਪਤੀ ਪਰਮਾਤਮਾ ਵਾਹਿਗੁਰੂ ਪਾ ਲਿਆ ਹੈ।
ਫਿਰ ਸੀਤੀ ਆਦਿਨ ਗਹਿ ਰਹੀ,
ਉਹ ਦਿਨ ਰਾਤ ਪਤੀ ਪਰਮੇਸ਼ਰ ਅਕਾਲ ਪੁਰਖ ਨੂੰ ਉਹਦੇ ਸੇਤੀ ਨਾਲ ਚਿੱਤ ਨੂੰ ਬੇਕਾਰਾਂ ਵੱਲੋਂ ਇਹਨੂੰ ਚਿੱਤ ਨੂੰ ਉਹਨਾਂ ਨੇ ਗਹਿ ਪਕੜ ਕੇ ਤੇ ਉਸ ਦੇ ਵਿੱਚ ਇਸਤਤ ਹੋ ਰਹੀਆਂ ਨੇ। ਵਾਹਿਗੁਰੂ ਪਰਮੇਸ਼ਰ ਦੇ ਪਿਰ ਸੇਤੀ ਅਨ ਦਿਨ ਗਹਿ ਰਹੀ, ਹਿਰਦੇ ਚ ਗਹਿ ਗ੍ਰਹਿਣ ਕੀਤਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ।
ਸੱਚੀ ਸੇਜ ਸੁਖ ਪਾਏ,
ਉਹ ਉਹਦੇ ਵਿੱਚ ਗਹਿ ਗਚ ਹੋ ਕੇ ਅਭੇਦ ਹੋ ਰਹੀਆਂ ਨੇ ਤੇ ਗਹਿ ਰਹੀ ਉਹ ਸੱਚੇ ਅੰਤਸ਼ਕਰਨ ਜਾਂ ਸ਼ਰਧਾ ਰੂਪੀ ਸੇਜਾ ਦੇ ਸੁਖ ਆਨੰਦ ਨੂੰ ਪਾਏ ਪਾਉਂਦੀਆਂ ਹਨ।
ਮੇਰੀ ਮੇਰੀ ਕਰ ਗਏ,
ਜਿਹੜੀਆਂ ਦੁਹਾਗਣਾ ਇਸਤਰੀ ਦੀ ਨਿਆਈ ਮਨਮੁਖ ਲੋਕ, ਮੇਰੀ ਜ਼ਮੀਨ ਹੈ ਤੇ ਮੇਰਾ ਪੈਸਾ ਹੈ, ਮੇਰਾ ਪਰਿਵਾਰ ਹੈ, ਇਸ ਪ੍ਰਕਾਰ ਦਾ ਉਹਨਾਂ ਦੇ ਅੰਦਰ ਮੇਰੀ ਮੇਰੀ ਕਰ ਗਏ, ਉਹ ਸੰਸਾਰ ਤੋਂ ਮੇਰੀ ਵੀ ਕਰਦੇ ਚਲੇ ਗਏ, ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਈ, ਉਹ ਵੀ ਚਲੇ ਗਏ ਹਨ।
ਪੱਲੇ ਕਿਛ ਨਾ ਪਾਏ,
ਉਹਨਾਂ ਦੇ ਹਿਰਦੇ ਰੂਪੀ ਪੱਲੇ ਲੜ ਦੇ ਵਿੱਚ ਕੁਝ ਵੀ ਸ਼ੁਭ ਗੁਣ ਪ੍ਰਾਪਤ ਨਾ ਹੋਏ, ਉਹਨਾਂ ਦੇ ਪੱਲੇ ਦੇ ਅੰਦਰ ਨਾਮ ਨਾ ਪ੍ਰਾਪਤ ਹੋਇਆ।
ਮਹਿਲ ਨਾਹੀ ਦੁਹਾਗਣੀ,
ਤੇ ਛੁੱਟੜ ਔਰ ਦੀ ਨਿਆਈ ਖੋਟੇ ਕਰਮਾਂ ਵਾਲੀਆਂ ਮਨਮੁਖ ਰੂਪ ਇਸਤਰੀਆਂ ਉਹ ਸੱਚ ਸਰੂਪ ਰੂਪੀ ਮਹਿਲ ਦੀ ਪ੍ਰਾਪਤੀ ਨਹੀਂ ਕਰ ਸਕਦੀਆਂ, ਜਿਸ ਕਰਕੇ ਫਿਰ
ਅੰਤ ਗਈ ਪਛਤਾਏ,
ਜਦੋਂ ਸਰੀਰ ਦਾ ਅੰਤ ਹੋਇਆ ਪਰਲੋਕ ਨੂੰ ਪਛਤਾਤਾਪ ਕਰਦੀਆਂ ਹੀ ਜਾਂਦੀਆਂ ਹਨ ਮਨਮੁਖ ਇਸਤਰੀਆਂ।
ਸੋ ਪਿਰ ਮੇਰਾ ਏਕ ਹੈ,
ਜਿਹੜਾ ਸੋ ਤਤ ਦੇ ਤੂੰ ਪਦ ਦਾ ਜਿਹੜਾ ਲੱਖ ਅਰਥ ਰੂਪ ਹੈ, ਉਹ ਜੋ ਤਤ ਤੂੰ ਦਾ ਲੱਖ ਅਰਥ ਰੂਪ ਹੈ ਉਹ ਪਰੋਖ ਹੋ ਕੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਵੇਦਾਂ ਸ਼ਾਸਤਰਾਂ ਕਰਕੇ ਪ੍ਰਤਿਪਾਦਕ ਹੈ ਤੇ ਇਸ ਕਰਕੇ ਪ੍ਰਤਿਪਾਦਕ ਹੁੰਦਾ ਜੇ ਕਥਨ ਕਰਨ ਯੋਗ ਕਥਨ ਕੀਤਾ ਜਾਂਦਾ। ਸੋ ਉਹ ਮੇਰਾ ਪਰਮੇਸ਼ਰ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਇੱਕ ਸਿਓਂ
ਇੱਕ ਸਿਓਂ ਲਿਵਲਾਇ,
ਉਹ ਇੱਕ ਅਦਵੈਤ ਸਰੂਪ ਪਤੀ ਪਰਮਾਤਮਾ ਪਰਮੇਸ਼ਰ ਹੈ, ਜਿਸ ਕਰਕੇ ਹੇ ਸਕੀ ਉਸ ਇੱਕ ਪਰਮੇਸ਼ਰ ਦੇ ਸਿਓਂ ਦਾ ਅਰਥ ਹੈ ਨਾਲ, ਉਹਦੇ ਨਾਲ ਲਈ ਬਿਰਤੀ ਨੂੰ ਲਾਏ ਲਾਉਣਾ ਕਰ।
ਨਾਨਕ ਜੇ ਸੁਖ ਲੋੜ ਹੈ ਕਾਮਣੀ,
ਸਤਿਗੁਰੂ ਜੀ ਕਥਨ ਕਰਦੇ ਹਨ, ਹੇ ਚਾਹਵਾਨ ਜਗਿਆਸੂ ਰੂਪ ਕਾਮਣੀ ਇਸਤਰੀਏ, ਹੇ ਸਖੀਏ, ਜੇਕਰ ਤੂੰ ਆਤਮਕ ਸੁਖ ਨੂੰ ਲੋੜ ਹੈ ਚਾਹੁੰਦੀ ਹੈ ਕਿ ਮੈਨੂੰ ਸੁਖ ਪ੍ਰਾਪਤ ਹੋਵੇ, ਤਾਂ ਫਿਰ ਦੱਸਦੇ ਹਨ
ਹਰ ਕਾ ਨਾਮ ਮਨ ਵਸਾਏ,
ਤਾਂ ਫਿਰ ਹਰੀ ਪਰਮੇਸ਼ਰ ਜੋ ਸਾਰਿਆਂ ਦੇ ਅੰਦਰ ਹੈ ਉਹਦੇ ਅੰਮ੍ਰਿਤ ਨਾਮ ਨੂੰ ਹਿਰਦੇ ਚ ਵਸਾਏ ਵਸਾਉਣਾ ਕਰ।
ਆਸਾ ਮਹੱਲਾ ਤੀਜਾ,
ਆਸਾ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ,
ਅੰਮ੍ਰਿਤ ਜਿਨ੍ਹਾਂ ਚਖਾਇਓ,
ਜਿਨ੍ਹਾਂ ਨੂੰ ਸਤਿਗੁਰਾਂ ਨੇ ਅੰਮ੍ਰਿਤ ਨਾਮ ਚਖਾਇਓ ਚਖਾਇਆ ਭਾਵ ਧਾਰਨ ਕਰਵਾ ਦਿੱਤਾ ਹੈ,
ਰਸ ਆਇਆ ਸਹਿਜ ਸੁਭਾਏ,
ਉਹਨਾਂ ਨੂੰ ਅੰਮ੍ਰਿਤ ਨਾਮ ਦਾ ਰਸ ਸਵਾਦ ਆਇਆ, ਰਸ ਆਇਆ ਤੇ ਇਹ ਰਸ ਦਾ ਅਰਥ ਹੀ ਸਵਾਦ ਹੁੰਦਾ, ਆਨੰਦ ਆਇਆ ਹੈ, ਉਹ ਸਹਿਜ ਸੁਭਾਅ ਸ਼ਾਂਤੀ ਸਵਾਦ ਦੀ ਪ੍ਰਾਪਤੀ ਹੋ ਗਈ ਉਹਨਾਂ ਨੂੰ।
ਸੱਚਾ ਵੀ ਪ੍ਰਵਾਹ ਹੈ,
ਉਹ ਸੱਚਾ ਪਰਮੇਸ਼ੁਰ ਬੇਪਰਵਾਹ ਜਣੀ ਇੱਛਾ ਤੋਂ ਰਹਿਤ ਹੈ, ਬੇਖਵਾਸ਼ ਹੈ, ਉਹਨੂੰ ਖਵਾਸ਼ ਕੋਈ ਨਹੀਂ ਹੈ, ਉਹ ਇੱਛਾ ਤੋਂ ਰਹਿਤ ਹੈ, ਪਾਓ ਉਸ ਨੂੰ ਉਸ ਪਰਮੇਸ਼ੁਰ ਨੂੰ। ਇਹ ਅੱਗੇ ਦੱਸਦੇ ਤਿਲ ਜਿੰਨੀ ਵੀ ਤਿਸ ਨੂੰ
ਤਿਲ ਨਾ ਤਮਾਏ,
ਤੇ ਉਸ ਪਰਮੇਸ਼ੁਰ ਨੂੰ ਤਿਲ ਮਾਤਰ ਜਣੀ ਥੋੜੇ ਮਾਤਰ ਵੀ ਕਿਸੇ ਪਦਾਰਥਾਂ ਦੀ ਤਮਾਏ ਤਮਾ ਇੱਛਾ ਹੀ ਨਹੀਂ ਹੈ, ਤੇ ਨਾ ਹੀ ਉਹਨਾਂ ਨੂੰ ਇਉਂ ਕਹੋ ਉਹਨਾਂ ਨੂੰ ਤਿਲ ਜਿੰਨਾ ਹੀ ਤਮਾਏ ਤਮੋ ਗੁਣ ਨਹੀਂ ਹੈ ਪਰਮੇਸ਼ੁਰ, ਤਿਲ ਨਾ ਤਮਾਏ ਤੇ ਉਹਨੂੰ ਤਿਲ ਜਿੰਨਾ ਵੀ ਅਗਿਆਨ ਦਾ ਅੰਧੇਰਾ ਨਹੀਂ ਹੈ।
ਅੰਮ੍ਰਿਤ ਸੱਚਾ ਵਰਸਦਾ,
ਗੁਰੂ ਰੂਪ ਬੱਦਲ ਦੁਆਰਾ ਤੇ ਉਹ ਪਰਮੇਸ਼ੁਰ ਸੱਚੇ ਅੰਮ੍ਰਿਤ ਨਾਮ ਦਾ ਮੀਂਹ ਵਰਸਦਾ ਪੈਂਦਾ ਹੈ ਸਤਿਗੁਰਾਂ ਦੁਆਰਾ, ਇਸ ਕਰਕੇ ਸੱਚਾ ਗੁਰੂ ਜਿਹੜਾ ਨਾ ਉਹ ਅੰਮ੍ਰਿਤ ਰੂਪ ਉਪਦੇਸ਼ ਨੂੰ ਵਰਸਾਉਂਦਾ ਹੈ, ਜਿਵੇਂ ਬੱਦਲ ਵਰਸਦਾ ਹੈ ਉਹਨਾਂ ਦੀ ਰਸਨਾ ਤੋਂ ਉਪਦੇਸ਼ ਦਾ ਮੀਂਹ ਵਰਸਦਾ ਹੈ।
ਗੁਰਮੁਖਾ ਮੁਖ ਪਾਏ,
ਤੇ ਗੁਰਮੁਖਾਂ ਨੇ ਅੰਤਹਿਕਰਨ ਰੂਪੀ ਮੁਖ ਮੂੰਹ ਦੇ ਵਿੱਚ ਪਾਏ ਪਾਉਣਾ ਕੀਤਾ ਹੈ, ਜਿਵੇਂ ਸਵਾਂਤੀ ਬੂੰਦ ਪਪੀਹੇ ਦੇ ਮੂੰਹ ਵਿੱਚ ਪੈਂਦੀ ਹੈ, ਸਿੱਖ ਰੂਪ ਪਪੀਹਾ ਫਿਰ ਉਹ ਉਪਦੇਸ਼ ਰੂਪ ਸਵਾਂਤੀ ਬੂੰਦ ਨੂੰ ਆਪਣੇ ਮੁਖ ਪਾਉਂਦਾ, ਜਨਮਾਂ ਜਨਾਤਨੀ ਤ੍ਰੇਹ ਮੇਟ ਲੈਂਦਾ, ਤ੍ਰਿਸ਼ਨਾ ਆਦਿ।
ਮਨ ਸਦਾ ਹਰਿਆਵਲਾ,
ਜਿਹੜੇ ਗੁਰਮੁਖ ਜਨ ਤੇ ਸਹਿਜੇ ਤੋਂ ਸਾਰੇ ਬੋਲੋ ਜੀ ਮਨ
ਸਦਾ ਮਨ ਸਦਾ ਹਰੀ ਆਵਲਾ ਸਹਿਜੇ ਹਰ ਗੁਣ ਗਾਏ।
ਇਹਦੇ 94 ਰੀਤ ਹੈ ਥੋੜੀ ਜਿਹੀ ਜਿਹੜੇ ਗੁਰਮੁਖ ਜਨ ਸਹਿਜੇ ਸੁਤੇ ਸਿੱਧ ਹਰ ਅਕਾਲ ਪੁਰਖ ਦੀ ਜਿਹੜਾ ਵਾਹਿਗੁਰੂ ਪਰਮੇਸ਼ਵਰ ਦੀਆਂ ਗੁਣ ਸਿਫਤਾਂ ਨੂੰ ਗਾਏ ਗਾਉਂਦੇ ਨੇ ਉਹਨਾਂ ਦਾ ਫਿਰ ਜਿਹੜਾ ਮਨ ਹੈ ਮਨ ਸਦਾ ਹਰੀ ਆਵਲਾ ਉਹ ਮਨ ਹਿਰਦਾ ਜਿਹੜਾ ਸਦਾ ਹਮੇਸ਼ਾ ਸੁਭ ਗੁਣਾ ਸਤ ਸੰਤੋਖ ਦਇਆ ਧਰਮ ਆਦਿ ਦੀਆਂ ਹਰਿਆਵਲਾਂ ਦੀ ਸਹਿਤ ਹੋ ਜਾਂਦਾ ਹੈ। ਇਹ ਹਰਿਆਵਲ ਹੈ ਭਗਤੀ ਦੀ ਹੋ ਜਾਂਦੀ ਹੈ। ਅਸਥਾਈ ਦੇ ਕੇ ਫਰਮਾਉਂਦੇ ਹਨ ਜੀ
ਮਨਮੁਖ ਸਦਾ ਦੁਹਾਗਣੀ
ਤੇ ਮਨਮੁਖ ਸਦਾ ਹੀ ਛੁੱਟੜ ਔਰਤ ਦੀ ਨਿਆਈ ਹਨ।
ਦਰ ਖੜੀਆ ਬਿਲਲਾਹੇ
ਉਹ ਸੰਸਾਰ ਰੂਪੀ ਦਰ ਦਰਵਾਜ਼ੇ ਤੇ ਖੜੀਆਂ ਖੜੋਤੀਆਂ ਹੋਈਆਂ ਬਿਲਲਾਹੇ ਬਿਰਲਾਪ ਕਰਦੀਆਂ ਦਰ ਖੜੀਆਂ ਬਿਲਲਾਹੇ ਜਾਂ ਜਮਾਂ ਦੇ ਦਰ ਰੂਪ ਉੱਥੇ ਖੜੀਆਂ ਬਿਰਲਾਪ ਕਰਦੀਆਂ ਹੁਣ ਸੁਣਿਆ ਕਿਆ ਰੂ ਆਇਆ ਮਨੰਦ ਹੈ ਜਨਮ ਗਵਾਇਆ ਜਾਂ ਜੂਨਾਂ ਰੂਪ ਦਰਵਾਜ਼ਿਆਂ ਦੇ ਵਿੱਚ ਖੜੀਆਂ ਬਿਰਲਾਪ ਕਰਦੀਆਂ ਨੇ ਦੇਵੀ ਦੇਵਤਿਆਂ ਦੇ ਬੂਹਿਆਂ ਦੇ ਅੱਗੇ ਇੱਛਾ ਪੂਰੀ ਕਰਨ ਵਾਸਤੇ ਉਹ ਬਿਰਲਾਪ ਲੱਲੜੀਆਂ ਕੱਢਦੇ ਫਿਰਦੇ ਹਨ।
ਜਿਨ੍ਹਾਂ ਪਿਰ ਕਾ ਸਵਾਦ ਨਾ ਆਇਓ
ਤੇ ਜਿਨ੍ਹਾਂ ਨੂੰ ਪਿਰਪਤੀ ਅਕਾਲ ਪੁਰਖ ਦੇ ਮਿਲਾਪ ਦਾ ਸਵਾਦ ਰਸ ਨਹੀਂ ਆਇਆ ਹੈ
ਜਿਨ੍ਹਾਂ ਪਿਰ ਕਾ ਸਵਾਦ ਨਾ ਆਇਓ
ਜਿਨ੍ਹਾਂ ਨੂੰ ਪਿਰਪਤੀ ਅਕਾਲ ਪੁਰਖ ਦੇ ਮਿਲਾਪ ਦਾ ਇਹ ਜਿਹੜਾ ਸਵਾਦ ਰਸ ਨਾ ਆਇਓ ਨਹੀਂ ਆਇਆ ਹੈ।
ਜੋ ਤੁਰ ਲਿਖਿਆ ਸੋ ਕਮਾਹੇ
ਤੇ ਉਹਨਾਂ ਦੇ ਜੋ ਤੁਰ ਮੁੱਢ ਤੋਂ ਕਰਮਾਂ ਅਨੁਸਾਰ ਮੱਥੇ ਤੇ ਲੇਖ ਲਿਖਿਆ ਹੋਇਆ ਹੈ ਸੋ ਉਹਦੇ ਅਨੁਸਾਰ ਕਰਮ ਕਮਾਏ ਉਹ ਕਰਮ ਕਮਾਉਂਦੇ ਹਨ।
ਗੁਰਮੁਖ ਬੀਜੇ ਸੱਚ ਜੰਮੇ
ਗੁਰਮੁਖ ਜਨ ਸਰਧਾ ਕਰਕੇ ਗੁਰਾਂ ਤੋਂ ਸੱਚੇ ਨਾਮ ਨੂੰ ਹਿਰਦੇ ਰੂਪੀ ਧਰਤੀ ਦੇ ਵਿੱਚ ਜਿਹੜਾ ਸਰਵਣ ਕਰਨ ਹੈ ਸਰਵਣ ਕਰਨ ਰੂਪ ਤਾਂ ਬੀਜ ਬੀਜੇ ਬੀਜ ਦੇਣ ਫਿਰ ਸੱਚੇ ਨਾਮ ਦਾ ਜਿਹੜਾ ਮੰਨਣ ਕਰਨਾ ਇਹ ਅੰਕਰ ਜੰਮਦਾ ਹੈ ਇਸ ਪ੍ਰਕਾਰ ਇਹ ਉਹਨਾਂ ਦੀ ਫਸਲ ਜੰਮਦੀ ਹੈ। ਇਸ ਕਰਕੇ ਸੱਚ ਦੀ ਪ੍ਰਾਪਤੀ ਰੂਪ ਫਿਰ ਅੱਗੇ ਸਚਨਾਮ
ਸਚਨਾਮ ਵਪਾਰ
ਸੱਚ ਦੀ ਪ੍ਰਾਪਤੀ ਰੂਪੀ ਇਹਨੂੰ ਸਾਸ ਜੀ ਫਲ ਲੱਗਦਾ ਫਿਰ ਗੁਰਮੁਖ ਜਨ ਸੱਚੇ ਨਾਮ ਨੂੰ ਜਪਦੇ ਨੇ ਤੇ ਹੋਰਨਾਂ ਨੂੰ ਜਪਾਉਣ ਰੂਪ ਵਪਾਰ ਇਹ ਵਣਜ ਕਰਦੇ ਹਨ।
ਜੋ ਇਤ ਲਾਹੇ ਲਾਇਨ
ਜਿਹੜੇ ਮਹਾਰਾਜ ਨੇ ਇਤ ਇਸ ਲਾਹੇ ਲਾਭ ਦੇ ਵਿੱਚ ਲਾਇਨ ਲਾਉਣਾ ਕੀਤੇ ਹਨ
ਭਗਤੀ ਦੇ ਭੰਡਾਰ
ਉਹਨਾਂ ਨੂੰ ਭਗਤੀ ਦੇ ਭੰਡਾਰ ਖਜ਼ਾਨੇ ਬਖਸ਼ ਦੇ ਦਿੱਤੇ ਹਨ ਮਹਾਰਾਜ ਦੇ ਦਿੰਦੇ ਹਨ।
ਗੁਰਮੁਖ ਸਦਾ ਸੁਹਾਗਣੀ
ਗੁਰਮੁਖ ਸੁਹਾਗਣੀ ਸੁਹਾਗਵੰਤ ਇਸਤਰੀਆਂ ਸਦਾ ਹਮੇਸ਼ਾ ਹੀ ਉਹ ਜਿਹੜੇ ਗੁਰਮੁਖ ਸਦਾ ਸੁਹਾਗਵੰਤੀਆਂ ਕਿਉਂ ਹਨ ਉਹਨਾਂ ਦੇ ਵਿੱਚ ਆਹ ਗੁਣ ਹੈ
ਭੈ ਭਗਤ ਸੀਗਾਰ
ਇੱਕ ਤਾਂ ਪਰਮੇਸ਼ਰ ਦੇ ਭੈ ਵਿੱਚ ਰਹਿੰਦੀਆਂ ਗੁਰਮੁਖ ਰੂਪ ਇਸਤਰੀਆਂ ਤੇ ਦੂਸਰਾ ਫਿਰ ਭਾਵਨਾ ਵੀ ਹੈ ਤੇ ਇਸ ਕਰਕੇ ਭੈ ਦੇ ਵਿੱਚ ਰਹਿ ਕੇ ਡਰ ਦੇ ਸੰਯੁਕਤ ਹੋ ਕੇ ਪ੍ਰੇਮਾ ਭਗਤੀ ਕਰਦੀਆਂ ਇਹੀ ਉਹਨਾਂ ਦਾ ਸ਼ਿੰਗਾਰ ਜਾਨਣਾ ਕਰੋ।
ਅਨ ਦਿਨ ਰਾਵਹਿ ਪਿਰ ਆਪਣ
ਉਹ ਰਾਤ ਦਾ ਆਪਣੇ ਪਿਰਪਤੀ ਅਕਾਲ ਪੁਰਖ ਦੇ ਆਨੰਦ ਨੂੰ ਰਾਵੇ ਮਾਣਦੀਆਂ ਹਨ।
ਸੱਚ ਰੱਖੈ ਉਰ ਧਾਰ
ਸੱਚੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਣਾ ਕਰਦੀਆਂ ਹਨ।
ਜਿਨ੍ਹਾਂ ਪਿਰ ਰਾਵਿਆ ਆਪਣਾ
ਜਿਨ੍ਹਾਂ ਨੇ ਆਪਣੇ ਪਿਰਪਤੀ ਅਕਾਲ ਪੁਰਖ ਦੇ ਆਨੰਦ ਨੂੰ ਰਾਵਿਆ ਮਾਣਿਆ ਹੈ
ਤਿਨ੍ਹਾਂ ਵਿਟੋ ਵੱਲ ਜਾਓ
ਉਹਨਾਂ ਤੋਂ ਬਲਿਹਾਰ ਕੁਰਬਾਨ ਜਾਈਏ ਭਾਵ ਹਰ ਵਕਤ ਸਰੂਪ ਦਾ ਆਨੰਦ ਬਣਿਆ ਰਹਿੰਦਾ ਜਿਨ੍ਹਾਂ ਨੂੰ ਤਿਨਾ ਉਹਨਾਂ ਦੇ ਵਿੱਟੋਂ ਉਪਰੋਂ ਬਲਿਹਾਰ ਕੁਰਬਾਨ ਜਾਈਏ ਜੀ।
ਸਦਾ ਪਿਰ ਕੈ ਸੰਗ ਰਹਿ
ਕਿਉਂਕਿ ਉਹ ਗੁਰਮੁਖ ਜਨ ਉਹ ਗੁਰਮੁਖ ਰੂਪ ਸੁਹਾਗਣਾ ਸੁਹਾਗਵੰਤ ਇਸਤਰੀਆਂ ਆਪਣੇ ਦੁਆਰੇ ਬੋਲੋ ਜੀ ਸਦਾ ਪਿਰ ਕੈ
ਸਦਾ ਪਿਰ ਕੈ ਸੰਗ ਰਹਿ
ਕਿਉਂਕਿ ਉਹ ਗੁਰਮੁਖ ਰੂਪ ਸੁਹਾਗਣਾ ਜਿਹੜੀਆਂ ਨੇ ਇਸਤਰੀਆਂ ਆਪਣੇ ਵਿੱਚੋਂ ਅੰਦਰੋਂ ਵਿੱਚੋਂ ਬੋਲੋ ਜੀ
ਵਿੱਚੋ ਆਪ ਗਵਾਏ
ਉਹਨਾਂ ਵਿੱਚੋਂ ਅੰਦਰੋਂ ਆਪਾ ਭਾਵ ਗਵਾ ਦਿੱਤਾ ਤੇ ਆਪਾ ਭਾਵ ਮੇਟਦਾ ਹੰਕਾਰ ਮੇਟ ਦਿੱਤਾ ਤੇ ਜਦੋਂ ਆਪਾ ਭਾਵ ਮੇਟ ਦਿੱਤਾ ਸਦਾ ਪਿਰ ਕੇ ਸੰਗ ਰਹੇ ਹੈ ਉਹ ਪਤੀ ਅਕਾਲ ਪੁਰਖ ਦੇ ਸੰਗ ਨਾਲ ਬਿਰਤੀ ਜੋੜ ਕੇ ਹਰ ਵੇਲੇ ਰਹਿ ਰਹੀਆਂ ਹਨ।
ਤਨ ਮਨ ਸੀਤਲ ਮੁਖ ਉਜਲੇ
ਉਹਨਾਂ ਦਾ ਤਨ ਵੀ ਤਨ ਸਰੀਰ ਤੇ ਮਨ ਹਿਰਦਾ ਸੀਤਲ ਠੰਡਾ ਹੋ ਗਿਆ ਮੁਖ ਮੁਖੜਾ ਵੀ ਜਿਹੜੀ ਲੋਕ ਪ੍ਰਲੋਕ ਦੇ ਉਜਾਲੇ ਵਾਲਾ ਹੋ ਗਿਆ ਜਸ ਵਾਲਾ ਹੋ ਗਿਆ ਹੈ।
ਪਿਰ ਕੈ ਭਾਏ ਪਿਆਰ
ਜੋ ਪਿਰ ਪਤੀ ਦੇ ਭਾਏ ਪ੍ਰੇਮ ਤੇ ਪਿਆਰ ਵਿੱਚ ਰੰਗੀ ਹੋਈ ਹੈ ਪਤੀ ਪਰਮੇਸ਼ਰ ਦੇ ਭਾਏ ਅਨੁਸਾਰ ਪ੍ਰੇਮ ਰੰਗ ਵਿਚ ਰੰਗੀ ਹੋਈ ਹੈ।
ਸੇਜ ਸੁਖਾਲੀ ਪਿਰ ਰਾਵੈ,
ਉਹ ਦੇਹ ਦੀ ਜਿਹੜੀ ਅਹੰਗਤਾ ਤਿਆਗਣ ਕਰਕੇ ਹੋਮੇ ਤ੍ਰਿਸ਼ਨਾ ਬੋਲਦੇ ਜੀ ਨਾਲ,
ਹੋਮੇ ਤ੍ਰਿਸ਼ਨਾ ਮਾਰ,
ਉਹ ਦੇਹ ਦੀ ਹੋਮੇ ਹੰਗਤਾ, ਰਸਾਂ ਕਸਾਂ ਦੀ ਤ੍ਰਿਸ਼ਨਾ, ਕਾਮ ਕ੍ਰੋਧ ਆਦਿ ਦੇ ਵਿਕਾਰ ਜਿਹੜੇ ਨੇ, ਇਹਨਾਂ ਸਾਰਿਆਂ ਨੂੰ ਮਾਰ ਕੇ ਜਦੋਂ ਮਾਰ ਦਿੱਤਾ, ਨਿਵਿਰਤ ਕਰ ਦਿੱਤੇ, ਤੇ ਫਿਰ ਅੰਤਹਕਰਨ ਰੂਪੀ ਤੇ ਸੁਖਾਲੀ ਸੁੱਖਾਂ ਵਾਲੀ ਸੇਜਾ ਉੱਤੇ ਫਿਰ ਪਤੀ ਅਕਾਲ ਪੁਰਖ ਦੇ ਆਨੰਦ ਨੂੰ ਉਹ ਰਵੈ, ਇਸ ਤਰ੍ਹਾਂ ਦਾ ਰਵੈ ਮਾਣਦੀ ਹੈ।
ਕਰ ਕਿਰਪਾ ਘਰ ਆਇਆ,
ਜਿਸ ਨੇ ਗੁਰੂ ਸਾਹਿਬ ਜੀ ਦੇ, ਸਾਰੀ ਪੰਕਤੀ ਬੋਲੋ ਜੀ,
ਗੁਰ ਕੈ ਹੇਤ ਅਪਾਰ,
ਜਿਸ ਨੇ ਸਤਿਗੁਰੂ ਦੇ ਨਾਲ ਅਪਾਰ ਬਹੁਤ ਭਾਵ ਬਹੁਤ ਹੀ ਪਾਰਾਵਾਰ ਤੋਂ ਰਹਿਤ ਹੇਤ ਪ੍ਰੇਮ ਕੀਤਾ ਹੈ, ਤੇ ਉਸ ਤੇ ਕਿਰਪਾ ਦ੍ਰਿਸ਼ਟੀ ਕਰਕੇ, ਤੇ ਕਰ ਕਿਰਪਾ ਘਰ ਆਇਆ, ਤੇ ਕਿਰਪਾ ਦ੍ਰਿਸ਼ਟੀ ਕਰਕੇ ਘਰ ਹਿਰਦੇ ਵਿੱਚ ਆਇਆ, ਆ ਕੇ ਪਤੀ ਪਰਮੇਸ਼ਰ ਸਖਿਆਤਾਕਾਰ ਹੋ ਗਿਆ ਹੈ, ਪ੍ਰਤੱਖ ਹੋ ਗਿਆ ਹੈ।
ਵਰ ਪਾਇਆ ਸੁਹਾਗਣੀ,
ਉਹ ਗੁਰਮੁਖ ਰੂਪ ਸੁਹਾਗਣੀ ਸੁਹਾਗਵੰਤੀ ਇਸਤਰੀ ਨੇ ਵਰਪਤੀ ਅਕਾਲ ਪੁਰਖ ਵਾਹਿਗੁਰੂ ਵਾਹਿਗੁਰੂ ਦੇ ਆਨੰਦ ਨੂੰ ਪਾਇਆ ਪਾ ਲਿਆ ਹੈ।
ਕੇਵਲ ਏਕ ਮੁਰਾਰ,
ਜੋ ਕੇਵਲ ਸਿਰਫ ਏਕ ਇੱਕ ਮੁਰਦੈਤ ਨੂੰ ਮਾਰਨ ਵਾਲਾ, ਪਰਮੇਸ਼ਰ ਅਗਿਆਨ ਰੂਪੀ ਮੁਰਦੈਤ ਨੂੰ ਮਾਰਨ ਵਾਲਾ, ਉਹਦਾ ਅਰੀ ਦੁਸ਼ਮਣ ਜੋ ਪਰਮੇਸ਼ਰ ਹੈ, ਤੇ ਉਹ ਕੇਵਲ ਚੇਤਨ ਵਿਰਤੀ ਰੂੜ ਹੋ ਕੇ ਜਿਹੜਾ ਮੋਹ ਹੰਕਾਰ ਆਦਿਕਾਂ ਦਾ ਬੈਰੀ ਹੈ, ਤੇ ਉਹ ਵਰ ਪਾ ਲਿਆ ਉਹਨਾਂ ਨੇ।
ਸੁਭੇ ਗੁਨਹ ਬਖਸਾਏ ਲਯੋ,
ਤੇ ਇਹਨੂੰ ਪਾਈ ਥੋੜਾ ਜਿਹਾ ਕੱਸ ਕੇ ਗੁਨਹ, ਇਹ ਗੁਨਾਹਾਂ ਤੋਂ ਭਾਵ ਹੈ, ਗੁਨਾਹ ਉਹਨੇ ਆਪਣੇ ਸਾਰੇ ਗੁਨਹ ਪਾਪ ਗੁਨਾਹ ਤੇ ਨਾਮ ਜਪ ਕੇ ਪਤੀ ਪਰਮੇਸ਼ਰ ਤੋਂ ਬਖਸਾਏ, ਮਾਫ ਕਰਾ ਲਏ, ਤੇ ਕਿਉਂਕਿ ਉਹਨਾਂ ਨੂੰ ਫਿਰ
ਮੇਲੇ ਮੇਲਣਹਾਰ,
ਮੇਲਣਹਾਰ ਕੌਣ ਹੈ? ਗੁਰੂ ਹਰਦਰਗੇ ਕਾ ਵਸੀਠ, ਉਸ ਨੂੰ ਸੱਚ ਸਰੂਪ ਵਿੱਚ ਮੇਲੇ ਮੇਲ ਦਿੱਤਾ ਸਤਿਗੁਰਾਂ ਨੇ।
ਨਾਨਕ ਆਖਣ ਆਖੀਐ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਅਸੀਂ ਆਖਣ ਕਥਨ ਕਰਨ ਵਾਲੀ ਜਿਹੜੀ ਗੁਰਮੁਖ ਰੂਪ ਇਸਤਰੀ ਦੇ ਨਾਲ ਮਿਲ ਕੇ ਪਤੀ ਪਰਮੇਸ਼ਰ ਦੇ ਜਸ ਨੂੰ ਆਖੀਐ, ਕਹੀਏ ਕਹਿਣਾ ਕਰੀਏ, ਜਾਂ ਫਿਰ ਨਾਨਕ ਆਖਣ ਆਖੀਐ, ਅਖਾਣਾਂ ਦੁਆਰਾ ਮੁਖ ਦੁਆਰਾ ਪਰਮੇਸ਼ਰ ਦੇ ਜਸ ਨੂੰ ਆਖੀਏ ਕਹਿਣਾ ਕਰੀਏ।
ਜੇ ਸੁਣ ਧਰੇ ਪਿਆਰ,
ਐਸੀ ਬੇਨਤੀ ਕਰੀਏ ਤੇ ਮੂੰਹ ਕੇ ਬੋਲਣ ਬੋਲੀਏ, ਜਿੱਤ ਸੁਣ ਧਰੇ ਪਿਆਰ, ਜੇ ਉਹ ਸੁਣ ਕਰਕੇ ਪਰਮੇਸ਼ਰ ਸਾਡੇ ਨਾਲ ਪਿਆਰ ਪ੍ਰੇਮ ਧਾਰਨ ਕਰ ਲਵੇ, ਪ੍ਰੇਮ ਧਰੇ ਧਾਰਨ ਕਰ ਲਵੇ ਪ੍ਰੇਮ।
ਆਸਾ ਮਹੱਲਾ ਤੀਜਾ,
ਆਸਾ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ,
ਸਤਿਗੁਰ ਤੇ ਗੁਣ ਉਪਜੈ,
ਜਦੋਂ ਗੁਰੂ ਸਾਹਿਬ ਕਿਰਪਾ ਕਰਨ ਸਤਿਗੁਰਾਂ ਦੀ ਸੰਗਤ ਪ੍ਰਾਪਤ ਹੋ ਜਾਏ, ਸਤਿਗੁਰਾਂ ਦੀ ਸੰਗਤ ਦੇ ਵਿੱਚੋਂ ਫਿਰ ਗੁਣ ਜਨਮ ਲੈਂਦੇ ਨੇ, ਚੰਗੇ ਗੁਣ ਔਗੁਣ ਮਿਟਦੇ ਹਨ।
ਜਾ ਪ੍ਰਭ ਮੀਲਾ ਸੋਏ,
ਜਾਂ ਜਦੋਂ ਸੋਏ ਉਹ ਪ੍ਰਭੂ ਪਰਮੇਸ਼ਰ ਜਿਹੜਾ ਹੈ ਨਾ, ਉਹ ਪ੍ਰਭ ਅਕਾਲ ਪੁਰਖ ਪਰਮੇਸ਼ਰ ਜੀਵ ਨੂੰ ਸਤਿਗੁਰਾਂ ਨਾਲ ਮੇਲੇ ਮਿਲਾਪ ਕਰਾਉਂਦਾ, ਤਾਂ ਫਿਰ ਸਤਿਗੁਰਾਂ ਤੋਂ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਸਤ ਸੰਤੋਖ ਦਇਆ ਧਰਮ ਵਿਚਾਰ ਆਦਿ ਸੁਭ ਗੁਣ, ਇਹ ਗੁਣ ਪੈਦਾ ਹੁੰਦੇ ਹਨ।
ਸਹਿਜੇ ਨਾਮ ਧਿਆਈਐ,
ਜੇਕਰ ਸਹਿਜੇ ਦਾ ਅਰਥ ਹੈ ਸੁਤੇ ਸਿੱਧ, ਜਾਣੀ ਸੁਤੇ ਸਿੱਧ ਹੀ, ਜਿਵੇਂ ਹੁਣ ਆਪਾਂ ਸੁਤੇ ਸਿੱਧ ਸੰਕਲਪ ਨਹੀਂ ਕਰੀ ਜਾਂਦੇ ਸੁਭਾਵਕ ਹੀ, ਜਾਣੀ ਇਸ ਤਰ੍ਹਾਂ ਸੁਤੇ ਸਿੱਧ ਹੀ ਨਾਮ ਨੂੰ ਧਿਆਕਰ ਬਿਰਤੀ ਦੁਆਰਾ ਤੇ ਧਿਆਉਂਦੇ ਰਹੀਏ, ਧਿਆਈਏ, ਫਿਰ ਕੀ ਹੋਏਗਾ? ਦਸ ਦਿਨ
ਗਿਆਨ ਪ੍ਰਗਟ ਹੋਏ,
ਲੋ ਫਿਰ ਹਿਰਦੇ ਦੇ ਵਿੱਚ ਬ੍ਰਹਮ ਗਿਆਨ ਪ੍ਰਗਟ ਹੋ ਜਾਂਦਾ ਸੁਤੇ ਸਿੱਧ ਹਰ ਵਕਤ, ਜਦੋਂ ਧਿਆਨ ਹੋਰ ਪਾਸੇ ਜਾਵੇ ਮੋੜ ਕੇ ਲਿਆਓ, ਫਿਰ ਨਾਮ ਦੇ ਵਿੱਚ ਜੋੜੋ, ਫਿਰ ਉਹ ਵਾਹਿਗੁਰੂ ਪਰਮੇਸ਼ਰ ਇਹਦੇ ਵਿੱਚ ਗਿਆਨ ਸਰੂਪ ਜਿਹੜਾ ਹੈ, ਕੌਣ ਹੈ? ਵਿਆਪਕ ਸਰੂਪ ਪਰਮੇਸ਼ਰ, ਉਹ ਪ੍ਰਗਟ ਨਾਮ ਹੈ, ਪ੍ਰਤੱਖ ਹੋ ਜਾਂਦਾ, ਸਖਿਆਤਾਕਾਰ ਹੋ ਜਾਂਦੀ ਹੈ।
ਇਹ ਮਨ ਮਤ ਜਾਣ ਹੈ ਹਰ ਦੂਰ ਹੈ,
ਕਹਿੰਦੇ ਹੇ ਮਨਾ, ਤੂੰ ਐਡਾ ਮੂਰਖ ਕਿਉਂ ਬਣਦਾ, ਤੂੰ ਰੱਬ ਨੂੰ ਦੂਰ ਕਿਉਂ ਜਾਣਦਾ? ਇੱਕ ਨਿੱਕੇ ਜਿਹੇ ਬੱਚੇ ਤੋਂ ਭਾਇ ਕਰਦਾ ਵੀ ਇਹ ਬੱਚਾ ਕਿ ਮੇਰਾ ਔਗੁਣ ਦੱਸ ਨਾ ਦੇਵੇ ਕਿਸੇ ਨੂੰ, ਤੇ ਇਸ ਬੱਚੇ ਤੋਂ ਤਾਂ ਡਰਦਾ, ਰੱਬ ਤੋਂ ਨਹੀਂ ਡਰ ਰਿਹਾ, ਉਹ ਸਦ ਸੁਣਦਾ, ਸਦ ਸੁਣਦਾ, ਸਦ ਵੇਖਦਾ, ਉਹ ਸਦਾ ਹਮੇਸ਼ਾ ਹੀ ਤੇਰੀਆਂ ਗੱਲਾਂ ਨੂੰ ਸੁਣਦਾ, ਤੇਰੀਆਂ ਤਾਂ ਚਿਤਵਣੀਆਂ ਨੂੰ ਵੀ ਸੁਣਦਾ, ਕੀ ਚਿਤਵਦਾ? ਸੰਸਾਰ ਤੋਂ ਲੋਕੇ ਜਿਹੜੇ ਮਾੜੇ ਕਰਮ ਕਰਦੇ, ਉਹ ਸਦ ਵੇਖਦਾ, ਹਮੇਸ਼ਾ ਉਹ ਦੇਖ ਰਿਹਾ ਹੈ।
ਇਹ ਮਨ ਮਤ ਜਾਣ ਹੈ ਹਰ ਦੂਰ ਹੈ,
ਇਹ ਮਨ ਮਤਾਂ ਉਸ ਪਰਮੇਸ਼ਰ ਨੂੰ ਤੋਂ ਦੂਰ ਜਾਣੇ ਵੀ ਉਹ ਦੂਰ ਹੈ, ਦੂਰ ਨਹੀਂ ਹੈ ਉਹ ਪਰਮੇਸ਼ਰ ਤੋਂ ਅਗਿਆਨ ਕਰਕੇ ਦੂਰ ਫਾਸਲੇ ਤੇ ਸਮਝਦਾ ਵੀ ਦੂਰ ਹੈ।
ਸਦਾ ਵੇਖ ਹਦੂਰ,
ਉਹਨੂੰ ਸਦਾ ਹਮੇਸ਼ਾ ਹਦੂਰ ਨਿਕਟ ਆਪਣੇ ਰੂਬਰੂ ਵੇਖ। ਮਤਲਬ ਕੀ ਹੈ, ਜਦੋਂ ਆਪਾਂ ਨੂੰ ਇਹ ਹੋਵੇ ਵੀ ਆਪਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇਖ ਰਹੇ ਨੇ, ਗੁਰੂ ਗੋਬਿੰਦ ਸਿੰਘ ਜੀ ਦੇਖ ਰਹੇ, ਹਿੰਮਤ ਹੈ ਕਿਸੇ ਦੀ ਪਾਪ ਕਰਨ ਦੀ? ਇਸ ਕਰਕੇ ਇਹ ਮੰਦੀ ਅਵਸਥਾ ਹੁੰਦੀ ਹੈ। ਇੱਕ ਮਹਾਂਪੁਰਸ਼ ਦਾ ਇਹ ਪਤਾ ਚੱਲਿਆ ਸੀ, ਇਹ ਸਨ 71 ਦੀ ਗੱਲ ਹੈ, ਵੀ ਉਹ ਅੰਤਰਜਾਮੀ ਹੈ, ਦਿਲ ਦੀ ਜਾਣਦਾ, ਮੈਂ ਉਹਦੇ ਗਿਆ ਦਰਸ਼ਨ ਕਰਨ, ਹੈ ਤਾਂ ਵਾਕਈ ਅੰਤਰਜਾਮ ਸੀ, ਐਸੀ ਨਹੀਂ ਗੱਲ ਹੈ, ਪਰ ਮੈਨੂੰ ਪਤਾ ਹੈ ਵੀ ਮੇਰੀ ਜ਼ਿੰਦਗੀ ਦਾ ਉਹ ਤਕਰੀਬਨ ਘੰਟੇ ਡੇਢ ਘੰਟੇ ਦਾ ਸਫ਼ਰ ਕਿਵੇਂ ਲੰਘਿਆ। ਵੀ ਮੈਂ ਹਰ ਵੀ ਮੇਰੇ ਮਾੜੀ ਜਿਹੀ ਚਿਤਵਣੀ ਬਣਾ ਦੇਵੇ, ਉਹਨਾਂ ਨੇ ਸਮਝ ਲੈਣੀ ਆ ਵੀ ਤੂੰ ਕੀ ਸੋਚਦਾ ਹੁੰਦਾ ਸੀ। ਉਹ ਡੇਢ ਘੰਟਾ ਵਾਹਿਗੁਰੂ ਸ਼ਬਦ ਦਾ ਹੀ ਆਪਣੇ ਆਪ ਜਾਪ ਚੱਲਦਾ ਰਿਹਾ, ਕਿਉਂ ਨੇੜੇ ਸਮਝੇ ਨੇ, ਜੇ ਐਂ ਗੁਰੂ ਨੂੰ ਸਮਝ ਲਈਏ ਨੇੜੇ, ਪਾਪ ਹੋਏ ਨਹੀਂ ਸਕਦਾ। ਸਦਾ ਵੇਖਾ ਤੂੰ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਹਜ਼ੂਰ ਹੈ, ਉਹ ਸਦੀ ਹਾਜ਼ਰ ਹਜ਼ੂਰ ਹੈ।
ਸਦ ਸੁਣਦਾ ਸਦ ਵੇਖਦਾ,
ਜੀਵਨ ਦੀਆਂ ਗੁਪਤ ਗੱਲਾਂ ਨੂੰ ਸਦਾ ਹਮੇਸ਼ਾ ਸੁਣਦਾ ਹੈ, ਅਤੇ ਸੰਸਾਰ ਦੇ ਵਿੱਚ ਲੋਕੇ ਤੋਂ ਪਾਪ ਕਰਮ ਕਰਦਾ ਹੈ ਉਹ ਸਦਾ ਹਮੇਸ਼ਾ ਦੇਖਦਾ ਹੈ। ਉਹ ਤਾਂ ਕੋਈ ਐਸੀ ਹੈ ਹੀ ਨਹੀਂ ਜਗ੍ਹਾ, ਖਸਵੇਂ ਨਦਰੀ ਕੀੜਾ ਵੇ ਤਾਂ ਕੀੜਾ ਵੀ ਦਿਸਦਾ ਉਹਨੂੰ ਤਾਂ ਫਿਰਦਾ। ਸੋ ਇਸ ਕਰਕੇ ਐਸਾ ਜੋ ਵਾਹਿਗੁਰੂ ਹੈ ਉਹ ਦੱਸਦੇ ਹਨ ਸ਼ਬਦ।
ਸ਼ਬਦ ਰਹਿਆ ਭਰਪੂਰ,
ਸ਼ਬਦ ਨਾਮ ਹੈ ਬ੍ਰਹਮ ਦਾ, ਸ਼ਬਦ ਅਰਥ ਬ੍ਰਹਮ, ਸਾਰੇ ਭਰਪੂਰ ਪਰਿਪੂਰਨ ਹੋ ਰਿਹਾ ਹੈ। ਜਦੋਂ ਗੁਰਾਂ ਦੇ ਸ਼ਬਦ ਦੁਆਰਾ ਕਮਾਈ ਕਰੇਗਾ ਤਾਂ ਤੈਨੂੰ ਸਾਖਿਆਤਾਕਾਰ ਹੋ ਜਾਏਗੀ, ਪਰਮੇਸ਼ਰ ਸਾਰੇ ਹੈ ਭਰਪੂਰ ਪਰ ਤੈਨੂੰ ਦਿਸਦਾ ਨਹੀਂ, ਫਿਰ ਤੈਨੂੰ ਦਿਸਣ ਲੱਗ ਜਾਏਗਾ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਨੇ,
ਗੁਰਮੁਖ ਆਪ ਪਛਾਣਿਆ,
ਜਿਹਨਾਂ ਗੁਰਮੁਖਾਂ ਨੇ ਮਨ ਇਕਾਗਰ ਕਰਕੇ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕੀਤਾ ਹੈ, ਗੁਰਮੁਖ ਆਪ ਪਛਾਣਿਆ, ਉਹਨਾਂ ਨੇ ਆਪਣੇ ਆਪ, ਸਾਰੀ ਪੰਕਤੀ ਬੋਲੋ ਜੀ, ਅਸਤ ਸਾਰੇ ਦੇ ਮਨੂੰਗਾ ਠੀਕ।
ਗੁਰਮੁਖ ਆਪ ਪਛਾਣਿਆ, ਤਿੰਨੀ ਇੱਕ ਮਨ ਧਿਆਇਆ,
ਜਿਹਨਾਂ ਗੁਰਮੁਖਾਂ ਨੇ ਮਨ ਇਕਾਗਰ ਕਰਕੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ, ਇਕਾਗਰ ਚਿਤ ਹੋ ਕੇ ਵਾਹਿਗੁਰੂ ਨੂੰ ਧਿਆਉਣਾ ਕੀਤਾ ਹੈ, ਤਿੰਨੀ ਉਹਨਾਂ ਨੇ ਆਪ ਆਪਣੇ ਸਰੂਪ ਨੂੰ ਆਪ ਪਛਾਣਿਆ, ਪਹਿਚਾਣ ਲਿਆ ਹੈ, ਅਤੇ
ਸਦਾ ਰਵਹਿ ਪਿਰ ਆਪਣਾ,
ਉਹ ਆਪਣੇ ਪਿਰਪਤੀ ਅਕਾਲ ਪੁਰਖ ਦਾ ਸਦਾ ਹਮੇਸ਼ਾ ਆਨੰਦ ਰਵਹਿ ਮਾਣਦੇ ਨੇ, ਕਿਉਂਕਿ
ਸੱਚੇ ਨਾਮ ਸੁਖ ਪਾਇਆ,
ਉਹਨਾਂ ਨੇ ਸੱਚੇ ਸਰੂਪ ਵਾਹਿਗੁਰੂ ਪਰਮੇਸ਼ਰ ਜਿਹੜਾ ਉਹ ਸੱਚ ਸਰੂਪ ਲਿਖਣ ਵਾਲੇ ਨਾਮ ਕਰਕੇ, ਨਾਮ ਦੁਆਰਾ ਹੀ ਲਿਖਿਆ ਜਾਂਦਾ ਹੈ, ਆਤਮ ਸੁਖ ਨੂੰ ਪਾ ਲਿਆ ਹੈ।
ਈ ਮਨ ਤੇਰਾ ਕੋ ਨਹੀਂ,
ਉਹ ਮਨਾ ਚੱਲਿਆ, ਉਹ ਮੂਰਖ ਮਨਾ ਤੇਰਾ ਤਾਂ ਕੋਈ ਵੀ ਨਹੀਂ ਹੈ, ਤੂੰ ਕਿਉਂ ਆਪਣੇ ਬਣਾਈ ਫਿਰਦਾ, ਇਹ ਤੈਂ ਅਗਿਆਨ ਕਰਕੇ ਆਪਣੇ ਬਣਾਈ ਫਿਰਦਾ, ਤੇਰਾ ਕੋਈ ਵੀ ਨਹੀਂ ਹੈ।
ਕਰ ਵੇਖ ਸ਼ਬਦ ਵਿਚਾਰ,
ਤੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਤਾਂ ਦੇਖ, ਗੁਰੂ ਤਾਂ ਕਹਿੰਦੇ ਜਹ ਮਾਤ ਪਿਤਾ ਸੁਤਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ, ਨਾਮ ਤੋਂ ਬਿਨਾਂ ਤੋਂ ਤੇਰਾ ਕੋਈ ਵੀ ਨਹੀਂ ਹੈ, ਜਿਹੜਾ ਤੇਰਾ ਹੈ ਉਹਨੂੰ ਆਪਣਾ ਨਹੀਂ ਬਣਾ ਰਿਹਾ ਤੂੰ, ਸਤਿਗੁਰੂ ਹੈ ਆਪਣਾ ਉਹਨੂੰ ਆਪਣਾ ਨਹੀਂ ਬਣਾ ਰਿਹਾ ਗੁਰੂ ਨਾਨਕ ਨੂੰ, ਇਸ ਕਰਕੇ ਤੇਰਾ ਕੋਈ ਨਹੀਂ ਹੈ, ਇਹ ਮਨ ਤੇਰਾ ਕੋ ਨਹੀਂ, ਇਹਨੂੰ ਕਰ ਵੇਖ ਸ਼ਬਦ ਵਿਚਾਰ ਗੁਰੂ ਦੇ ਬਾਣੀ ਦੁਆਰਾ, ਸ਼ਬਦਾਂ ਦੁਆਰਾ, ਤੇ ਇਹਨੂੰ ਵਿਚਾਰ ਕਰਕੇ ਗੁਰੂ ਦੇ ਸ਼ਬਦ ਉਪਦੇਸ਼ ਦੁਆਰਾ ਵਿਚਾਰ ਕਰਕੇ ਦੇਖ, ਤੇਰਾ ਸਹਾਇਕ ਕੋਈ ਨਹੀਂ ਨਿਕਲੇਗਾ।
ਹਰ ਸਰਣਾਈ ਭੱਜ ਪਾਓ,
ਇਹਨੂੰ ਭੱਜ ਸ਼ਬਦ ਜਿਹੜਾ ਹੈ ਇਹਨੂੰ ਅਧਿਕ ਸਹਿਜ ਜਿਵੇਂ ਅੱਧੀ ਕਦ ਕਹਿ ਜਾਣੀ, ਭਜਣਾ ਬਣ ਜਾ, ਭਜਣਾ ਹੁੰਦਾ ਭਜਣ ਦਾ, ਭਜਣਾ ਹੁੰਦਾ ਦੌੜਨ ਦਾ, ਕਹਿੰਦੇ ਹਰੀ ਪਰਮੇਸ਼ਰ ਦੀ ਸਰਨ ਭੱਜ ਕੇ ਦੌੜ ਕੇ ਪੈਣਾ ਕਰ, ਜੇ ਤੂੰ ਐਸਾ ਕਰੇਂ
ਪਾਏ ਮੋਖ ਦੁਆਰ,
ਇਹ ਮੁਕਤੀ ਦਾ ਦੁਆਰਾ ਗਿਆਨ ਹੈ, ਤੈਨੂੰ ਪ੍ਰਾਪਤ ਹੋ ਜਾਏਗਾ, ਫਿਰ ਗਿਆਨ ਪ੍ਰਾਪਤ ਹੋ ਜਾਏਗਾ, ਅਪਰੋਕਸ਼ ਬ੍ਰਹਮ ਗਿਆਨ।
ਸ਼ਬਦ ਸੁਣੀਐ ਸ਼ਬਦ ਬੁੱਝੀਐ,
ਗੁਰੂ ਸਾਹਿਬ ਜੀ ਦਾ ਸ਼ਬਦ ਉਪਦੇਸ਼ ਹੈ ਜਿਹੜਾ, ਉਹਨੂੰ ਪਹਿਲਾਂ ਤਾਂ ਸਰਵਣ ਕਰੀਏ, ਤੇ ਫਿਰ ਗੁਰ ਉਪਦੇਸ਼ ਜਿਹੜਾ ਸੁਣਿਆ ਸਤਸੰਗ ਦੇ, ਫਿਰ ਉਸ ਨੂੰ ਉਹਨੂੰ ਸਮਝਣਾ ਕਰੀਏ, ਫਿਰ ਜਾਣੀ ਅਰਥ ਦੁਆਰਾ ਸਮਝਣਾ ਕਰੀਏ।
ਸੱਚ ਰਹਿ ਲਿਵ ਲਾਇ,
ਹਰ ਵੇਲੇ ਸੱਚੇ ਦੇ ਝਿਲੇ ਵੀ ਬਿਰਤੀ ਨੂੰ ਲਗਾ ਕਰਕੇ ਰਹਿਣਾ ਕਰੀਏ, ਤੇ ਇਸ ਕਰਕੇ ਬੁੱਝੀਆ ਵੀ ਅਧਿਕ ਸਹਿਤ ਨੂੰ ਬੁੱਝੀਆ ਨਾ ਬਣ ਜਾਵੇ, ਇਸ ਕਰਕੇ ਉਹਨੂੰ ਜਾਣਨਾ ਕਰੀਏ ਜੀ, ਸਦਾ ਹਮੇਸ਼ਾ ਹੀ ਲੈ ਬਿਰਤੀ ਲਾਈਏ ਵਾਹਿਗੁਰੂ ਵਿੱਚ।
ਸ਼ਬਦ ਹਾ ਮੈਂ ਮਾਰੀਐ,
ਇਸ ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਦੇਹ ਦੀ ਜਿਹੜੀ ਹੋਮੇ ਹੰਗਤਾ ਹੈ ਇਹ ਮਾਰੀਏ, ਮਾਰਨਾ ਕਰੀਏ।
ਸੱਚੇ ਮਹਿਲ ਸੁਖ ਪਾਏ,
ਤਾਂ ਤੁਰਿਆ ਪਦ ਰੂਪੀ ਸੱਚੇ ਮਹਿਲ ਸਰੂਪ ਦੇ ਵਿੱਚ ਸੁਖ ਆਨੰਦ ਨੂੰ ਪਾ ਕਰਕੇ ਤੇ ਆਨੰਦ ਮਾਣਾਂਗੇ, ਪਾ ਲਵਾਂਗੇ ਜੀ।
ਇਸ ਯੁੱਗ ਮਹਿ ਸੋਭਾ ਨਾਮ ਕੀ,
ਇਹ ਜਿਹੜਾ ਯੁੱਗ ਕਲਯੁੱਗ ਹੈ ਨਾ, ਇਹਦੇ ਵਿੱਚ ਨਾਮ ਦੀ ਉਹ ਵਡਿਆਈ ਹੈ, ਇਹਦੀ ਸੋਭਾ ਵਡਿਆਈ ਹੈ ਨਾਮ ਦੀ। ਸਤਯੁਗ ਦੇ ਵਿੱਚ ਇਹਦੇ ਉਹਦੇ ਚ ਯੋਗ ਦੀ ਵਡਿਆਈ ਸੀ, ਤੇ ਤ੍ਰੇਤੇ ਦੇ ਚ ਜਗ ਦੀ ਵਡਿਆਈ ਸੀ, ਦੁਆਪਰ ਦੀ ਪੂਜਾ ਦੀ ਵਡਿਆਈ। ਕਲਯੁਗ ਦੇ ਵਿੱਚ ਕੇਵਲ ਨਾਮ ਦੀ ਹੈ। ਸਤਯੁਗ ਸਤ ਤੇਤਾ ਜੁਗੀ ਦੁਆਪਰ ਪੂਜਾ ਚਾਰ, ਤਿੰਨੋ ਯੁਗ ਤਿੰਨੋ ਜਿਹੜੇ ਕਲ ਕੇਵਲ ਨਾਮ ਆਧਾਰ। ਉਹਦੇ ਚ ਸਤਯੁਗ ਦੇ ਵਿੱਚ ਸਤ ਪ੍ਰਤਗੀ ਲੋਕ ਸੀ ਤੇ ਯੋਗ ਨਾਲ ਜੁੜਦੇ ਸੀ। ਇਸ ਪ੍ਰਕਾਰ ਇਸ ਯੁਗ ਮੈਂ ਸੋਭਾ ਨਾਮ ਕੀ, ਨਾਮ ਦੁਆਰਾ ਹੀ ਵਡਿਆਈ ਹੈ। ਬਿਨ ਨਾਵੈ
ਬਿਨ ਨਾਵੈ ਸੋਭਾ ਨਾ ਹੋਏ,
ਭਾਈ ਨਾਮ ਜਿਨ੍ਹਾਂ ਨੇ ਨਹੀਂ ਜਪਿਆ ਨਾ ਇਹ ਲੋਕ ਦੇ ਵਿੱਚ ਸੋਭਾ ਹੈ ਤੇ ਨਾ ਪਰਲੋਕ ਦੇ ਵੀ ਸੋਭਾ ਹੈ, ਵਡਿਆਈ ਹੈ। ਨਾਮ ਦੁਆਰਾ ਵਡਿਆਈ ਪ੍ਰਾਪਤ ਹੋਵੇਗੀ, ਜਸ ਮਿਲੇਗਾ।
ਬਿਨ ਨਾਵੈ ਸੋਭ ਨਾ ਹੋਏ,
ਬਿਨਾ ਨਾਮ ਜਪੇ ਤੋਂ ਸੋਭ ਨਾਮ ਵਡਿਆਈ ਦਾ ਨਹੀਂ ਵਡਿਆਈ ਹੁੰਦੀ ਹੈ, ਨਾ ਇਹ ਲੋਕ ਵਿੱਚ ਨਾ ਪਰਲੋਕ ਵਿੱਚ।
ਇਹ ਮਾਇਆ ਕੀ ਸੋਭਾ ਚਾਰ ਦਿਹਾੜੇ,
ਇਹ ਮਾਇਆ ਦੀ ਧਨ ਦੀ ਇਹ ਜਿਹੜੀ ਵਡਿਆਈ ਹੈ ਨਾ, ਚਾਰ ਕੁ ਦਿਹਾੜਿਆਂ ਦੀ ਹੋਈ ਹੈ। ਬੜੇ ਬੜੇ ਸ਼ਾਹੂਕਾਰ ਜਿਨ੍ਹਾਂ ਨੂੰ ਵਡਿਆਈਆਂ ਹੁੰਦੀਆਂ ਨੇ, ਭੀਖ ਮੰਗਦੇ ਦੇਖੇ ਗਏ ਨੇ। ਇਸ ਕਰਕੇ ਫਿਰ ਇਹ ਤਾਂ ਚਾਰ ਕੁ ਦਿਨਾਂ ਦੀ ਹੈ, ਇਹ ਮਾਇਆ ਕੀ ਸੋਭਾ ਚਾਰ ਦਿਹਾੜੇ। ਇਹ ਐਸੀ ਜਿਹੜੀ ਇਹ ਚਾਰ ਦਿਹਾੜਿਆਂ ਦੀ ਹੈ, ਥੋੜੇ ਸਮੇਂ ਦੀ ਹੈ ਇਹ।
ਜਾਂਦੀ ਬਿਲਮ ਨਾ ਹੋਏ,
ਇਹਨੂੰ ਜਾਂਦੀ ਨੂੰ ਦੇਰ ਹੀ ਨਹੀਂ ਲੱਗਦੀ, ਬਹੁਤੀ ਦੇਰ ਨਹੀਂ ਲੱਗਦੀ। ਜਾਂਦੀ ਬਿਲਮ ਨਾ ਮੈਂ ਦੇਰ ਦਾ, ਦੇਰ ਨਾ ਦੇਰ ਨਹੀਂ ਹੁੰਦੀ ਜਾਂਦੀ ਸੋਭਾ ਨੂੰ। ਇਹ ਤਾਂ ਜਿਵੇਂ ਮਸਕੂਰ ਉੱਡਦਾ ਐਂ ਵਡਿਆਈ ਉੱਡ ਜਾਂਦੀ ਹੈ, ਕੋਈ ਔਗਣ ਇਹੋ ਜਿਹਾ ਹੋ ਗਿਆ ਛਿੱਤਰਾਂ ਦੇ ਹਾਰ ਗਲ 'ਚ ਪੈ ਜਾਂਦੇ ਨੇ, ਮੂੰਹ ਕਾਲੇ ਹੋ ਜਾਂਦੇ ਨੇ। ਇਹ ਚਾਰ ਦਿਹਾੜੀ ਤੋਂ ਭਾਵ ਹੈ ਜਿਹੜਾ ਹਫ਼ਤਾ ਹੁੰਦਾ ਉਹਦੇ ਸੱਤ ਦਿਨ ਹੁੰਦੇ ਨੇ, ਉਦੋਂ 'ਚ ਇੱਕ ਤਾਂ ਮਰਨ ਦਾ ਦਿਨ ਕੱਢ ਦਿਓ, ਇੱਕ ਜੰਮਣ ਦਾ ਕੱਢ ਦਿਓ ਅਤੇ ਇੱਕ ਅੱਜ ਦਾ ਕੱਢ ਦਿਓ, ਤਿੰਨ ਕੱਢ ਦਿਓ, ਬਾਕੀ ਚਾਰ ਹੀ ਰਹਿ ਗਏ ਨੇ। ਇਹ ਚਾਰ ਕੁ ਦਿਹਾੜੀ ਦੀ ਸੋਭਾ, ਜਾਂਦੇ ਦੇਰ ਨਹੀਂ ਲੱਗਦੀ ਹੈ। ਇਸ ਕਰਕੇ ਇਹ ਜਿਹੜੀ ਐਸੀ ਸੋਭਾ ਹੈ, ਫਰਮਾਨ ਕੀਤਾ ਹੈ, ਬਹੁਤ ਪ੍ਰਤਾਪ ਗਾਉਂ ਸੌ ਪਾਏ, ਦੋਏ ਲੱਖ ਟਕਾ ਬਰਾਤ, ਦਿਵਸ ਚਾਰ ਕੀ ਕਰੋ ਸਾਹਿਬੇ, ਜੈਸੇ ਬਨ ਹਰ ਪਾਤ। ਉਹ ਇਹ ਤਾਂ ਇਉਂ ਹੈ ਜਿਵੇਂ ਪੱਤੇ ਜਿਹੜੇ ਦਰਖਤ ਦੇ ਨਾਲ ਲੱਗੇ ਨਾ, ਚਾਰ ਕੁ ਦਿਨ ਉਹਨਾਂ ਸੁੱਕ ਕੇ ਝੜ ਜਾਣਾ, ਰੁਲਦੇ ਫਿਰਨਗੇ। ਤੂੰ ਕਾਇਆ ਮੈਂ ਰੁਲਦੀ ਦੇਖੀ, ਤੇਰਾ ਵੀ ਇਹੀ ਹਾਲ ਹੋ ਜਾਣਾ ਹੈ।
ਜਿਨੇ ਨਾਮ ਵਸਾਰਿਆ,
ਜਿਨ੍ਹਾਂ ਨੇ ਨਾਮ ਵਸਾਰਿਆ ਕਿ ਇਹ ਭੁਲਾ ਦਿੱਤਾ ਹੈ ਜੀ,
ਸੇ ਮੋਏ ਮਰ ਜਾਹੇ,
ਉਹ ਸੇ ਕੀ ਉਹ ਫਿਰ ਪਰਮੇਸ਼ਰ ਵੱਲੋਂ ਮਰ ਗਏ ਨੇ। ਕਿਉਂਕਿ ਆਖਾਂ ਜੀਵਾਂ ਵਿਸਰੇ ਮਰ ਜਾਓ, ਮਰੇ ਹੋਏ ਨੇ, ਜੂਨਾਂ ਦੇ ਵਿੱਚ ਜੰਮ ਕੇ ਫਿਰ ਮਰ ਜਾਹੇ, ਮਰ ਜਾਂਦੇ ਨੇ, ਜੰਮ ਪੇ ਮਰ ਪੇ। ਇਸ ਕਰਕੇ ਫਿਰ ਮਰ ਮਰ ਕੇ ਜੂਨਾਂ ਦੀ ਜਾਹੇ ਜਾਂਦੇ ਹਨ।
ਹਰ ਰਸ ਸਾਧਨਾ ਆਇਓ,
ਜਿਨ੍ਹਾਂ ਮਨਮੁੱਖਾਂ ਨੂੰ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਰਸ ਦਾ ਸਵਾਦ, ਰਸ ਆਨੰਦ ਜਿਹੜਾ ਨਾ, ਇਹ ਨਹੀਂ ਆਨੰਦ ਨਹੀਂ ਆਇਆ ਹੈ।
ਬਿਸ਼ਟਾ ਮਾਹੇ ਸਮਾਹੇ,
ਉਹ ਮਾਤਾ ਦੇ ਗਰਭ ਰੂਪੀ, ਕਿਉਂਕਿ ਬਿਸ਼ਟਾ ਉੱਥੇ ਨੇੜੀ ਹੈ ਜਿੱਥੇ ਦਾ ਮੂੰਹ ਹੁੰਦਾ ਜੀਵ ਦਾ ਮਾਤਾ ਦੇ ਉਦਰ ਵਿੱਚ, ਜਾਂ ਵਿਸ਼ਿਆਂ ਰੂਪੀ ਬਿਸ਼ਟੇ ਦੇ ਵਿੱਚ, ਨਰਕ ਰੂਪੀ ਬਿਸ਼ਟਾ ਗੰਦਗੀ ਜਿੱਥੇ ਲਹੂ ਪੀਕ ਤੋਂ ਬਿਨਾਂ ਹੋਰ ਕੁਛ ਨਹੀਂ ਹੈ, ਉਹਦੇ 'ਚ ਗੋਤੇ ਖਾਂਦਾ, ਉਹਦੇ 'ਚ ਸਮਾਹੇ ਸਮਾਉਂਦੇ ਹਨ। ਫਿਰ ਬਿਸ਼ਟਾ ਮਾਹੇ ਸਮਾਹੇ, ਗੋਤੇ ਖਾਹੇ ਨਾ ਨਿਕਲੇ, ਫਿਰ ਨਿਕਲ ਨਹੀਂ ਸਕਦੇ ਗੋਤੇ ਖਾਂਦੇ।
ਇੱਕ ਆਪੇ ਬਖਸ ਮਿਲਾਇਨ,
ਤੇ ਇਕਨਾਂ ਦੇ ਔਗਣਾਂ ਨੂੰ ਆਪ ਹੀ ਗੁਰੂ ਨੇ ਬਖਸ਼ ਕੇ ਉਹਨਾਂ ਨੂੰ ਇੱਕ ਆਪੇ ਬਖਸ਼ ਮਿਲਾਇਨ, ਤੇ ਉਹ ਬਖਸ਼ ਕਰਕੇ ਉਹਨਾਂ ਨੂੰ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ।
ਅਨਦਿਨ ਨਾਮੇ ਲਾਏ,
ਕਿਉਂਕਿ ਅਨਦਿਨ ਰਾਤ ਦਿਨ ਨਾਮ ਦੇ ਵਿੱਚ ਲਾ ਦਿੱਤੇ ਨੇ, ਜਿਹੜੇ ਨਾਮ ਵਿੱਚ ਲਾ ਕੇ ਉਹ ਪਰਮੇਸ਼ਰ ਦੇ ਨਾਲ ਫਿਰ ਗੁਰੂ ਸਾਹਿਬ ਨੇ ਮਿਲਾਇਆ ਨੇ, ਮਿਲਾ ਦਿੱਤੇ ਹਨ।
ਸੱਚ ਕਮਾਵੇ ਹੈ ਸੱਚ ਰਹੇ ਹੈ,
ਜੋ ਪੁਰਖ ਸੱਚ ਸੱਚੇ ਨਾਮ ਨੂੰ ਮਨ ਕਰਕੇ ਕਮਾਵੇ ਕਮਾਉਂਦੇ ਨੇ, ਸੱਚ ਸੱਤੇ ਵਿੱਚ ਤਨ ਕਰਕੇ ਇਸਤਤ ਰਹੇ ਰਹਿੰਦੇ ਹਨ ਜੀ।
ਸੱਚੇ ਸੱਚ ਸਮਾ,
ਉਹ ਸੱਚੇ ਨਾਮ ਨੂੰ ਜਪ ਕੇ ਤੇ ਸੱਚ ਸਰੂਪ ਪਰਮੇਸ਼ਰ ਦੇ ਵਿੱਚ ਸਮਾਹੇ ਨਾ ਅਭੇਦ ਹੋ ਜਾਂਦਾ ਹੈ। ਉਹ ਅਭੇਦ ਹੋ ਜਾਂਦੇ ਨੇ, ਇੱਕ ਮਿਕ ਹੋ ਜਾਂਦੇ ਨੇ।
ਬਿਨ ਸ਼ਬਦ ਸੁਣੀਐ ਨਾ ਦੇਖੀਐ,
ਤੇ ਬਿਨਾਂ ਗੁਰੂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰੇ ਤੋਂ ਬਗੈਰ, ਤੇ ਨਾ ਤਾਂ ਪਰਮੇਸ਼ਰ ਦਾ ਜਾ ਸੁਣੀਐ ਸਰਵਣ ਹੁੰਦਾ, ਤੇ ਨਾ ਦੇਖੀਏ ਨਾ ਹੀ ਪਰਮੇਸ਼ਰ ਦੇ ਦਰਸ਼ਨ ਦੇਖੀਦੇ ਨੇ। ਪਰਮਾਤਮਾ ਦੇ ਦਰਸ਼ਨ ਨਹੀਂ ਹੋ ਸਕਦੇ ਹਨ।
ਜਗ ਬੋਲਾ ਅੰਨਾ ਪਰਮਾਇ,
ਸਾਰਾ ਜਗ ਸੰਸਾਰ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਤੋਂ ਤਾਂ ਬਿਨਾਂ ਬੋਲਾ ਹੋ ਰਿਹਾ, ਬਹਿਰਾ ਹੋ ਰਿਹਾ। ਬੈਰਾਗ ਵਿਵੇਕ ਦੇ ਨੇਤਰਾਂ ਤੋਂ ਬਿਨਾਂ ਹੋਣ ਕਰਕੇ ਇਹ ਅੰਨਾ ਨੇਤਰਹੀਣ ਹੋ ਰਿਹਾ, ਤੇ 84 ਦੇ ਚੱਕਰਾਂ ਦੇ ਭਰਮਾਏ ਭਰਮਦਾ ਫਿਰਦਾ, ਚੱਕਰ ਕੱਢਦਾ ਫਿਰਦਾ, ਜਿਵੇਂ ਖੂਹ ਦੀਆਂ ਟਿੰਡਾਂ ਘੁੰਮਦੀਆਂ ਹੁੰਦੀਆਂ ਹਨ, ਜਿਵੇਂ ਚੰਡੋਲ ਘੁੰਮਦੇ ਇਸ ਤਰ੍ਹਾਂ ਘੁੰਮਦਾ ਫਿਰਦਾ ਹੈ।
ਬਿਨ ਨਾਵੇ ਦੁੱਖ ਪਾਏ ਸੀ,
ਵਾਹਿਗੁਰੂ ਦੇ ਨਾਮ ਤੋਂ ਬਗੈਰ ਜੰਮਣ ਮਰਨ ਰੂਪੀ ਦੁੱਖ ਤਕਲੀਫ ਨੂੰ ਪਾਏ ਸੀ, ਪਾਉਂਦਾ ਹੈ।
ਨਾਮ ਮਿਲੈ ਤਿਸੈ ਰਜਾਏ,
ਪਰ ਨਾਮ ਉਸ ਨੂੰ ਮਿਲਦਾ ਜਿਹਨੂੰ ਪਰਮੇਸ਼ਵਰ ਦੀ ਰਜਾਏ ਆਗਿਆ ਮੰਨਣ ਕਰਕੇ ਨਾਮ ਮਿਲਿਆ ਪ੍ਰਾਪਤ ਹੁੰਦਾ। ਵਾਹਿਗੁਰੂ ਦੀ ਆਗਿਆ ਮੰਨੇ ਨਾਮ ਮਿਲ ਜਾਂਦਾ, ਇਹ ਢੰਗ ਤਰੀਕਾ ਦੱਸਿਆ ਹੈ।
ਜਿਨ ਬਾਣੀ ਸਿਓ ਚਿਤ ਲਾਇਆ,
ਭਾਈ ਜਿਨ੍ਹਾਂ ਨੇ ਵਾਹਿਗੁਰੂ ਸਰੂਪ ਜਿਹੜੀ ਬਾਣੀ ਹੈ ਉਪਦੇਸ਼ ਰੂਪ, ਇਹ ਸੱਚੀ ਬਾਣੀ ਹੈ, ਬਾਣੀਆਂ ਸੁਰਬਾਣੀਆਂ ਸ਼੍ਰੋਮਣ ਬਾਣੀਆਂ, ਇਹਦੇ ਨਾਲ ਜਿਨ੍ਹਾਂ ਨੇ ਚਿੱਤ ਲਾਇਆ, ਪਾਠ ਰੂਪ ਚ ਲਾਉਣ, ਕਥਾ ਰੂਪ ਚ ਲਾਉਣ, ਕੀਰਤਨ ਰੂਪ ਚ ਲਾਉਣ, ਜਿਨ੍ਹਾਂ ਨੇ ਆਪਣੀ ਬਿਰਤੀ ਲਾ ਲਈ ਆ ਬਾਣੀ ਦੇ ਨਾਲ,
ਨਿਰਮਲ ਪ੍ਰਵਾਨ,
ਉਹ ਜਨ ਪੁਰਖ ਨਿਰਮਲ ਸ਼ੁੱਧ, ਜਿਵੇਂ ਕੱਪੜੇ ਨੂੰ ਸਾਬਣ ਲਾ ਲਾ ਕੇ ਪਾਣੀ ਦੇ ਭਿਉ ਪਿਓ ਕੇ ਉਹਨੂੰ ਉਜਲ ਕਰ ਲਈਦਾ, ਐ ਉਹਨਾਂ ਦਾ ਮਨ ਫਿਰ ਉਜਲ ਹੋ ਜਾਂਦਾ ਤੇ ਪ੍ਰਮਾਣਿਕ ਹੋ ਜਾਂਦੇ ਹਨ।
ਨਾਨਕ ਨਾਮ ਤਿਨਾ ਕਦੇ ਨਾ ਈਸਰੈ,
ਸਤਿਗੁਰੂ ਜੀ ਕਥਨ ਕਰਦੇ ਨੇ ਤਿਨਾ ਉਹਨਾਂ ਨੂੰ ਕਦੇ ਵੀ ਪਰਮੇਸ਼ਰ ਦਾ ਨਾਮ ਨਾ ਵਿਸਰੈ, ਕਦੇ ਭੁੱਲਦਾ ਨਹੀਂ ਹੈ।
ਸੇ ਦਰ ਸੱਚੇ ਜਾਣ,
ਉਹ ਪਰਮਾਤਮਾ ਦੇ ਸੱਚਖੰਡ ਸੱਚੇ ਸਚਾਈ ਵਾਲੇ ਜਾਣ ਜਾਣੇ ਜਾਂਦੇ ਹੈ। ਸੇ ਦਰ ਸੱਚੇ ਜਾਣ, ਤੂੰ ਜਾਣ ਲੈ ਵਾਹਿਗੁਰੂ ਦੇ ਦਰ ਤੇ ਸਚਾਰ ਹੋਣਗੇ ਉਹ। ਸਤਸੰਗਤ ਜਿਹੜੀ ਹੈ, ਸਤਸੰਗਤ ਗਿਆਨ ਰੂਪ ਦਰ ਦੇ ਵਿੱਚ, ਸਤਸੰਗਤ ਦੇ ਦਰ ਦੇ ਵਿੱਚ ਜਾਂ ਗਿਆਨ ਰੂਪੀ ਦਰ ਦੇ ਵਿੱਚ ਸੱਚ ਦੀ ਪ੍ਰਾਪਤੀ ਵਾਲੇ ਉਹ ਜਾਣੇ ਜਾਣਗੇ, ਫਿਰ ਜਾਣੇ ਜਾਂਦੇ ਹਨ।
ਆਸਾ ਮਹੱਲਾ ਤੀਜਾ,
ਆਸਾ ਰਾਗ ਦੇ ਅੰਦਰ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਤੀਸਰੇ ਪਾਤਸ਼ਾਹੀ ਪਾਵਨ ਅੰਮ੍ਰਿਤ ਬਚਨ ਵਿਚਾਰਦੇ ਹਨ ਜੀ।
ਸ਼ਬਦ ਹੀ ਭਗਤ ਜਾਪਦੇ,
ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਹੀ ਭਗਤ ਜਨ ਲੋਕ ਪ੍ਰਲੋਕ ਦੇ ਹਰ ਸਿਮਰਨ ਕਰ ਭਗਤ ਪ੍ਰਗਟਾਏ, ਉਹ ਜਾਪਦੇ ਜਾਣੇ ਜਾਂਦੇ ਹਨ।
ਜਿਨ ਕੀ ਬਾਣੀ ਸੱਚੀ ਹੋਏ,
ਜਿਨ੍ਹਾਂ ਦੀ ਕਥਨੀ ਕੀਤੀ ਹੋਈ ਬਾਣੀ ਉਹ ਸੱਚੀ ਹੋ ਜਾਂਦੀ ਹੈ, ਸੁਭਾਵਕ ਹੀ ਭਾਵੇਂ ਬੋਲਣ, ਸੁਭਾਵਕ ਬਚਨ ਵੀ ਜਿਹੜੇ ਉਹਨਾਂ ਦੇ ਪੂਰੇ ਹੋ ਜਾਂਦੇ। ਉਹਦੇ ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ ਕਿ ਭਾਈ ਰਾਮ ਕੌਰ ਜੀ ਜਿਹੜੇ ਬਾਬਾ ਬੁੱਢਾ ਸਾਹਿਬ ਦੀ ਵੰਸ਼ ਦੇ ਵਿੱਚ ਹੋਏ, ਜਿਨ੍ਹਾਂ ਦੀ ਰਸਨ ਉੱਤੇ ਇਤਿਹਾਸ ਸਾਰਾ ਵਾਰਤਕ ਰੂਪ ਦੇ ਅੰਦਰ ਜਿਹੜਾ ਉਹ ਲਿਖਿਆ ਗਿਆ ਸੀ, ਤੇ ਉਸੇ ਨੂੰ ਸੰਦਾਬੰਦੀ ਚ ਭਾਈ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਬਣਾਇਆ। ਰਮਦਾਸ ਨਗਰ ਚ ਰਹਿੰਦੇ ਸੀ, ਤੇ ਉੱਥੇ ਛੋਟਾ ਜਿਹਾ ਕਸਬਾ ਸੀ, ਕੋਈ ਬਹੁਤਾ ਵੱਡਾ ਨਹੀਂ ਸੀ ਇਹ, ਇੱਕ ਕਿਉਂਕਿ ਭਾਈ ਸਾਹਿਬ ਪ੍ਰਤਾਪ ਬਹੁਤ ਵੱਡਾ ਸੀ, ਬਿਰਤੀ ਬੜੀ ਰੂੜ ਸੀ। ਇੱਕ ਦਿਨ ਕਿਸੇ ਨੇ ਆਪਣੇ ਪਿਤਾ ਦੀ ਬਰਸੀ ਵਾਲੇ ਦਿਨ ਚੰਗਾ ਭੋਜਨ, ਖੀਰ ਖੂਰ ਚੰਗੀ ਬਣਾਈ, ਐਨ ਬਾਸਪਤੀ ਦੇ ਚੌਲ, ਦੁੱਧ ਚ ਰਿਹਨੇ ਪਿਸਤੇ ਬਦਾਮ ਪਾ ਕੇ ਉਹਦੇ ਚ ਖੁਸ਼ਬੂਆਂ ਆਉਣ, ਭਾਈ ਸਾਹਿਬ ਨੂੰ ਲਿਆ ਕੇ ਉਹ ਛਕਾ ਦਿੱਤੀ। ਉਹ ਬਿਰਤੀ ਕਦੇ ਕਦੇ ਉਤਰਦੀ ਸੀ, ਤੇ ਨਾਲ ਸੇਵਕ ਨੂੰ ਇਹ ਦੱਸਣਾ ਪੈਂਦਾ ਸੀ ਵੀ ਜੀ ਹੁਣ ਤੁਸੀਂ ਬਸ ਕਰੋ, ਵੀ ਤੁਸੀਂ ਰੱਜ ਗਏ। ਉਹ ਫਿਰ ਪੁੱਛਦਾ ਕਿ ਤੈਨੂੰ ਕਿਵੇਂ ਪਤਾ ਮੈਂ ਰੱਜ ਗਿਆ? ਕਹਿੰਦਾ ਜੀ ਮੇਰੇ ਕੋਲ ਰੱਸੀ ਰੱਖੀ ਹੋਈ ਆ, ਮੈਂ ਮਿਣਕੇ ਦੇਖ ਲੈਂਦਾ। ਇਸ ਤਰ੍ਹਾਂ ਦੀ ਬਿਰਤੀ ਸੀ, ਜਦੋਂ ਕਹਿ ਦੇਣਾ ਹਟ ਜਾਣਾ ਵੀ ਲਗਾ ਨਹੀਂ ਸੀ, ਬਿਰਤੀ ਕਿਤੇ ਉਤਰੀ ਹੈ। ਕਹਿੰਦੇ ਭਾਈ ਬੜੀ ਸੇਵਾ ਕੀਤੀ ਹੈ, ਭੋਜਨ ਬੜਾ ਸੋਹਣਾ ਬਣਾ ਕੇ ਲਿਆ ਆ ਤੂੰ, ਹੁਣ ਦੱਸ ਅਰਦਾਸ ਕਿਹਦੇ ਨਾਂ ਦੀ ਕਰਾਂ? ਉਹ ਕਹਿੰਦੇ ਜੀ ਵੀ ਕੀ ਕਰਨਾ, ਭੋਜਨ ਕਿਉਂ ਲਿਆ? ਕਹਿੰਦੇ ਜੀ ਮੇਰੇ ਪਿਤਾ ਦਾ ਖਿਆ ਸੀ, ਇੱਕ ਵਿਆਹ ਹੁੰਦਾ ਕਿ ਖਿਆ ਹੁੰਦਾ, ਕਿਆ ਹੁੰਦਾ ਜਿਹੜਾ ਮਰੇ 'ਤੇ ਕੀਤਾ ਜਾਵੇ। ਬਰਸੀ ਦੇ ਸੰਬੰਧ ਵਿੱਚ ਜਿਹੜੇ ਕਈ ਸ਼ਰਾਧ ਆਦਿ ਦੀ ਇਸ ਤਰ੍ਹਾਂ ਦੀ ਪਰੰਪਰਾ ਸੀ, ਉਹਨੂੰ ਖਿਆ ਕਹਿ ਦਿੰਦੇ ਆ। ਭਾਈ ਸਾਹਿਬ ਕਹਿੰਦੇ ਅੱਛਾ, ਇੰਨਾ ਸੋਹਣਾ ਭੋਜਨ ਹੈ। ਕਹਿੰਦੇ ਚੰਗਾ ਭਾਈ ਨਗਰ 'ਚ ਖਿਆ ਹੀ ਹੁੰਦੇ ਰਹਿਣ, ਐਂ ਕਹਿ ਹੋ ਗਿਆ। ਭਗਤ ਮੁੱਖ ਹੈ ਤੇ ਬੋਲਦੇ ਸੀ ਬਚਨ ਉਹ ਮੰਦੇ, ਤੇ ਉਹ ਐਸਾ ਪਾਣਾ ਵਰਤਿਆ। ਰਮਦਾਸ ਛੋਟਾ ਜਿਹਾ ਕਬਸਾ ਹੈ, ਬਹੁਤਾ ਨਗਰ ਤਾਂ ਹੈ ਨਹੀਂ ਸੀ, ਰੋਜ਼ ਇੱਕ ਬੰਦਾ ਮਰ ਜਾ ਕਰੇ। ਜਿਹੜੇ ਬਜ਼ੁਰਗ ਸੀ ਉਹ ਮਰਨੇ ਸ਼ੁਰੂ ਹੋ ਗਏ। ਲੋਕ ਕਹਿੰਦੇ ਉਹ ਹੋਰ ਕੀ ਗਿਆ, ਇੱਕ ਨੂੰ ਫੂਕ ਕੇ ਉਹਨੇ ਸੇਵਾ ਠੰਡਾ ਨਹੀਂ ਹੁੰਦਾ, ਦੂਜੇ ਦਿਨ ਦੂਆ ਮਰ ਜਾਂਦਾ। ਕਹਿੰਦੇ ਕਿਸੇ ਸੰਤ ਦਾ ਨਿਰਾਦਰ ਹੋ ਗਿਆ ਆਪਣੇ ਨਗਰ ਚੋਂ ਕਿਸੇ ਕੋਲੋਂ, ਉਹਦੇ ਕਰਕੇ ਸਾਰਿਆਂ ਨੂੰ ਦੁੱਖ ਮਿਲ ਰਿਹਾ। ਸਾਰਾ ਨਗਰ ਕਹਿੰਦੇ ਇਕੱਠਾ ਹੋ, ਆਪ ਹੀ ਦੱਸੋ ਕੀ ਹੋਇਆ। ਅਕਸ ਨੂੰ ਕਿਤੇ ਨਾ ਕਿਤੇ ਕੋਈ ਰੱਬ ਦੇ ਪਿਆਰੇ ਦਾ ਨਿਰਾਦਰ ਹੋਇਆ, ਤਾਂ ਕਹਿਰ ਹੋ ਰਿਹਾ ਆਪਣੇ ਤੇ। ਤੇ ਉਹ ਸਾਸ ਨੇ ਵੀ ਨਗਰ ਨੂੰ ਭੁਗਤਣੀ ਪੈ ਰਹੀ ਹੈ। ਤਾਂ ਉਹ ਜਿਹੜੇ ਪ੍ਰੇਮੀ ਨੇ ਭਾਈ ਰਾਮ ਕੌਰ ਜੀ ਨੂੰ ਪ੍ਰਸ਼ਾਦਾ ਛਕਾਇਆ ਸੀ ਪਿਤਾ ਦੇ ਨਿਮਿਤ, ਉਹ ਕਹਿੰਦਾ ਜੀ ਮੈਂ ਆਪਣੇ ਪਿਤਾ ਦਾ ਪ੍ਰਸ਼ਾਦਾ ਲੈ ਕੇ ਗਿਆ ਸੀ ਬਰਸੀ ਦਾ। ਭਾਈ ਸਾਹਿਬ ਨੇ ਪੁੱਛਿਆ ਸੀ ਵੀ ਕਿਆ ਕਾਰਨ ਹੈ, ਬੜਾ ਪ੍ਰੇਮ ਨਾਲ ਪ੍ਰਸ਼ਾਦਾ ਛਕਾਇਆ। ਕਹਿੰਦੇ ਮੈਂ ਕਿਹਾ ਜੀ ਪਿਤਾ ਦਾ ਖਿਆ ਹੈ। ਕਹਿੰਦੇ ਉਹਨਾਂ ਨੇ ਕਹਿ ਦਿੱਤਾ ਵੀ ਪਿੰਡ ਦੇ ਵਿੱਚ ਵੀ ਖਿਆ ਹੁੰਦੇ ਹੀ ਰਹਿਣ। ਕਹਿੰਦੇ ਉਦੋਂ ਦਾ ਮਰਨਾ ਸ਼ੁਰੂ ਹੋਇਆ, ਇੱਕ ਬੰਦਾ ਰੋਜ਼ ਮਰ ਜਾਂਦਾ। ਉਹ ਕਹਿੰਦੇ ਹੋ, ਕਹਿੰਦੇ ਭਾਈ ਸਾਹਿਬ ਨੂੰ ਤਾਂ ਪਤਾ ਹੀ ਨਹੀਂ, ਬਿਰਤੀ ਅਰੂੜ ਰਹਿੰਦੀ ਹੈ, ਜੋ ਬਚਨ ਕਰਦੇ ਪੂਰਾ ਹੋ ਜਾਂਦਾ। ਫਿਰ ਕਹਿੰਦੇ ਇਉਂ ਕਰੋ, ਹੁਣ ਜਲਦੀ ਜਲਦੀ ਕਿਤੇ ਸਾਧ ਸਿੰਘ ਜੀ ਸਾਕ ਕਰਕੇ ਨਾ ਉਹਨਾਂ ਨੇ ਸ਼ਗਨ ਕਰਕੇ ਫਿਰ ਖੁਸ਼ੀ ਦੇ ਮਾਹੌਲ ਦਾ ਉਦੋਂ ਵੀ ਸੁੰਦਰ ਪ੍ਰਸ਼ਾਦਾ ਤਿਆਰ ਕੀਤਾ, ਭਾਈ ਸਾਹਿਬ ਕੋਲ ਲੈ ਕੇ ਆ ਗਏ। ਪ੍ਰਸ਼ਾਦਾ ਛਕ ਕੇ ਕਹਿੰਦੇ ਭਾਈ ਅੱਜ ਅੱਗੇ ਨਾਲੋਂ ਵੀ ਸਵਾਦ ਆ ਪ੍ਰਸ਼ਾਦਾ, ਕਿਸ ਤਰ੍ਹਾਂ ਕਿਹਦੇ ਨਾਂ ਦੀ ਅਰਦਾਸ ਕਰੀਏ। ਕਹਿੰਦੇ ਜੀ ਵਿਆਹ ਰੱਖਿਆ। ਕਹਿੰਦੇ ਰਵਿਦਾਸ ਨਗਰ ਚ ਵਿਆਹ ਹੀ ਹੁੰਦੇ ਰਹਿਣ। ਕਹਿੰਦੇ ਭਾਈ ਸਦਾ ਸੁੱਖ ਨਾਲ ਵਸੇ ਇਹ, ਉਦੋਂ ਦਾ ਤਾਂ ਮਰਨ ਤੇ ਹੋਟੇ ਕਹਿਣ ਤੋਂ ਭਾਵ ਹੈ ਬਾਣੀ ਉਚਰਿਆ ਸਾਧ ਜਨਮੇ ਉਹ ਚੱਲੇ ਚਰਨੇ, ਉਹ ਤਾਂ ਅੰਮ੍ਰਿਤ ਦੇ ਚਰਨੇ ਚੱਲਦੇ ਨੇ। ਪਰ ਸਾਧ ਸਿੰਘ ਜੀ ਜੋ ਵੀ ਸੁਭਾਕ ਬਚਨ ਹੋ ਜਾਂਦਾ ਉਹ ਫਿਰ ਪੂਰਾ ਹੋ ਜਾਂਦਾ, ਉਹਦੇ ਵਿੱਚ ਗੁਰੂ ਸਾਹਿਬ ਬਚਨ ਵਿਅਰਥ ਨਹੀਂ ਜਾਣ ਦਿੰਦੇ। ਤੇ ਜਿਨ ਕੀ ਬਾਣੀ ਸੱਚੀ ਹੋਏ, ਉਹਨਾਂ ਦੀ ਬਾਣੀ ਜੋ ਕਹਿਣ ਮੁੱਖ ਤੇ ਉਹ ਬਚਨ ਪੂਰੇ ਹੋ ਜਾਂਦੇ ਨੇ, ਕਿਉਂਕਿ ਨਾਮ ਦਾ ਹੀ ਪ੍ਰਤਾਪ ਹੈ ਇਹ।
ਜੋ ਆਪ ਗਿਆ ਨਾ ਮੰਨਿਆ,
ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਨੂੰ ਮੰਨਣ ਕੀਤਾ ਉਹਨਾਂ ਦੇ ਹਿਰਦੇ ਦੇ ਵਿੱਚੋਂ, ਤੇ ਜਿਹੜਾ ਆਪਾ ਭਾਵ ਹੈ, ਆਪ ਤੋਂ ਭਾਵ ਕੀ ਹੈ ਆਪਾ ਭਾਵ, ਆਪ ਕੀ ਅਹੰਕਾਰ ਦਾ ਨਾਮ, ਉਹ ਚਲਿਆ ਗਿਆ ਹੈ।
ਸੱਚ ਮਿਲਾਵਾ ਹੋਏ,
ਉਹਨਾਂ ਦਾ ਸੱਚ ਸਰੂਪ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ, ਉਹਨਾਂ ਦੀ ਸੰਗਤ ਜਿਹੜੀ ਹੈ ਸੰਗਤ ਕਰਕੇ ਸੱਚ ਸਰੂਪ ਦਾ ਮਿਲਾਪ ਹੋ ਜਾਂਦਾ।
ਹਰ ਹਰ ਨਾਮ ਜਨ ਕੀ ਪਤ ਹੋਏ,
ਇਹਨੂੰ ਪਤ ਪੋਲਾ ਬੋਲਣਾ ਭਾਈ। ਹਰ ਪਰਮੇਸ਼ੁਰ ਵਾਹਿਗੁਰੂ ਜੋ ਸਭ ਨੂੰ ਹਰੇ ਭਰੇ ਕਰਨ ਵਾਲੇ, ਹਰ ਪਰਮੇਸ਼ੁਰ ਦਾ ਜੋ ਅੰਮ੍ਰਿਤ ਨਾਮ ਜਪਦੇ ਨੇ, ਉਹ ਜਨ ਪੁਰਖਾਂ ਦੀ ਲੋਕ ਪ੍ਰਲੋਕ ਜੀ। ਪਤ ਨਾਮ ਇੱਜ਼ਤ ਹੈ, ਇੱਜ਼ਤ ਚੰਗੀ ਹੁੰਦੀ ਹੈ, ਸੋਹਣੀ ਇੱਜ਼ਤ ਹੁੰਦੀ ਹੈ।
ਸਫਲ ਤਿਨ੍ਹਾਂ ਕਾ ਜਨਮ ਹੈ,
ਜਿਨ੍ਹਾਂ ਉਹਨਾਂ ਪਿਆਰਿਆਂ ਦਾ ਮਨੁੱਖਾ ਜਨਮ ਧਾਰਿਆ ਹੋਇਆ, ਸਫਲ ਸਹਿਤ ਗਿਆਨ ਫਲ ਦੇ ਹੋ ਗਿਆ, ਸਫਲਾ ਹੋ ਗਿਆ ਹੈ, ਕਿਉਂਕਿ ਉਹਨਾਂ ਨੇ ਨਾਮ ਜਪ ਕੇ ਗਿਆਨ ਪ੍ਰਾਪਤ ਕਰ ਲਿਆ।
ਤਿੰਨ ਮਾਨੈ ਸਭ ਕੋਈ,
ਉਹਨਾਂ ਨੂੰ ਤਾਂ ਮਨੁੱਖ ਵੀ, ਦੇਵੀ ਦੇਵਤੇ ਵੀ, ਧਰਮ ਰਾਜ ਵੀ ਸਾਰੇ ਉਹਨੂੰ ਮੰਨਦੇ ਆ, ਸਾਰੀ ਉਹਦਾ ਪੂਜਨ ਕਰਦੇ ਨੇ। ਨਾਮ ਤੇ ਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਪਵਨ ਪਨੀਤ। ਇਸ ਤਰ੍ਹਾਂ ਧਰਮ ਰਾਜ ਵੀ ਕਹਿੰਦਾ ਹੈ,
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਹਉਮੈ ਮੇਰਾ ਜਾਤ ਹੈ।
ਤੇ ਇਹ ਜਿਹੜਾ ਹਉਮੈ ਜਿਹੜੀ ਆ ਬਹੁਤ ਵੱਡੀ ਬਿਮਾਰੀ ਹੈ ਜੀਵ ਨੂੰ ਚਿੰਬੜੀ ਹੋਈ, ਜੀਵ ਦੀ ਜਿਹੜੀ ਹੈ, ਤੇ ਇਹ ਦੇਹ ਦੀ ਹਉਮੈ ਹੰਗਤਾ, ਤੇ ਪਦਾਰਥਾਂ ਦੀ ਜਿਹੜਾ ਮੇਰਾ ਮੇਰ ਅਪਣਾਤਾ, ਇਹਨਾਂ ਕਰਕੇ ਜਾਤ ਜਾਤੀ ਦੇ ਅਭਿਮਾਨ ਚ ਫਸਿਆ ਹੋਇਆ ਵੀ ਮੇਰੀ ਜਾਤ ਬੜੀ ਉੱਚੀ, ਅਸੀਂ ਬ੍ਰਾਹਮਣ ਹੁੰਦੇ ਹਾਂ ਜੀ, ਤੇ ਇਤਿਹਾਸਕ ਇਸ ਕਰਕੇ ਅੱਗੇ ਦੱਸਦੇ ਨੇ, ਅਤ
ਅਤ ਕ੍ਰੋਧ ਅਭਿਮਾਨ,
ਅਤ ਅਤਿਅੰਤ ਹੀ ਬਹੁਤ ਕ੍ਰੋਧ ਗੁੱਸੇ ਤੇ ਅਭਿਮਾਨ ਹੰਕਾਰ ਦੇ ਸਹਿਤ ਹੋ ਰਿਹਾ ਜੀਵ। ਹੋਮੇ ਹੰਗਤਾ ਮੇਰਾ ਮਮਤਾ ਆਦਿ ਕ੍ਰੋਧ ਗੁੱਸਾ ਅਭਿਮਾਨ ਇਹਦੇ ਸਹਿਤ ਹੋਣ ਕਰਕੇ ਜਾਤ, ਇਹਦੇ ਕਰਕੇ ਜਾਤ ਨਾਮ ਪੈਦਾ ਹੁੰਦਾ ਰਹਿੰਦਾ ਹੈ, ਜਾਤ ਨਾਮ ਜੰਮਣਦਾ ਹੈ, ਭਾਵ ਕਿ ਜੰਮਣਾ ਤੇ ਮਰਦਾ ਰਹਿੰਦਾ ਹੈ।
ਸ਼ਬਦ ਮਰੈ ਤਾਂ ਜਾਤ ਜਾਏ,
ਜੇ ਗੁਰਾਂ ਦੇ ਉਪਦੇਸ਼ ਦੁਆਰਾ ਜੀਵਤ ਭਾਵ ਤੋਂ ਮਰ ਜਾਵੇ, ਬ੍ਰਾਹਮਣਪੁਣਾ ਜੱਟਪੁਣਾ ਸੂਦਰਪੁਣਾ ਤੇ ਇਹ ਸਾਰਾ ਜਾਤੀ ਅਭਿਮਾਨ ਜਿਹੜਾ ਇਹ ਚਲਿਆ ਜਾਂਦਾ ਹੈ।
ਜੋਤੀ ਜੋਤ ਮਿਲੈ ਭਗਵਾਨ,
ਤਾਂ ਫਿਰ ਉਹ ਤੇ ਜਿਹੜੀ ਜੋਤੀ ਪਰਮੇਸ਼ੁਰ ਦੇ ਅਦਵੈ ਆਨੰਦ ਸਰੂਪ ਜੋ ਵਾਹਿਗੁਰੂ ਹੈ, ਉਸ ਪ੍ਰਕਾਸ਼ ਦੇ ਵਿੱਚ, ਭਗਵਾਨ ਪਰਮੇਸ਼ੁਰ ਦੀ ਜੋਤ ਵਿੱਚ ਗਿਆਸੂ ਦੀ ਜਿਹੜੀ ਪਰਤਕ ਜੋਤ ਹੈ ਉਹ ਮਿਲ ਜਾਂਦੀ ਹੈ, ਅਭੇਦ ਹੋ ਜਾਂਦੀ ਹੈ। ਇਹ ਪਰਤਕ ਜੋਤ ਹੈ ਜਿਹੜੀ ਵੱਖਰੇ ਵੱਖਰੇ ਅੰਤਸਕਰਾਂ ਨੂੰ ਭਾਸਦੀ, ਕੰਤਸਕਰਾਂ ਨੂੰ ਭਾਸਦੀ ਹੈ, ਅੰਤਸਕਰਨ ਵੱਖਰੇ ਵੱਖਰੇ ਨੇ, ਤੇ ਜੋਤ ਹੈ ਇੱਕੋ ਹੀ ਪਰ ਅੰਤਸ਼ਕਰਨ ਵੱਖਰੇ ਵੱਖਰੇ ਕਰਕੇ ਹੋਣ ਕਰਕੇ ਉਹਨੂੰ ਪ੍ਰਤਕ ਜੋਤ ਕਹਿੰਦੇ ਆ। ਅਦਵੈ ਅਨੰਤ ਸਰੂਪ ਦੇ ਵਿੱਚ ਇਉਂ ਮਿਲ ਜਾਂਦਾ ਫਿਰ
ਪੂਰਾ ਸਤਿਗੁਰ ਭੇਟਿਆ,
ਇਉਂ ਹੈ ਪੂਰਾ ਸਤਿਗੁਰੂ ਜਿਨ੍ਹਾਂ ਨੂੰ ਭੇਟਿਆ ਮਿਲਿਆ ਮਿਲਣੇ ਕਰਕੇ
ਸਫਲ ਜਨਮ ਹਵਾਰਾ,
ਇਉਂ ਫਿਰ ਕਹਿੰਦੇ ਸਾਡਾ ਜਨਮ ਸਫਲਾ ਹੋਇਆ। ਜਗਾਸੂ ਫਿਰ ਐਸਾ ਅਨੁਭਵ ਕਰਦਾ ਹਮਾਰਾ ਤਮਾਮ ਅਧਿਕਾਰੀਆਂ ਦਾ ਮਨੁੱਖਾ ਜਨਮ ਸਹਿਤ ਫਲ ਗਿਆਨ ਫਲ ਦੇ ਹੋ ਜਾਂਦਾ ਹੈ, ਹੋ ਗਿਆ ਹੈ।
ਨਾਮ ਨਵੇਂ ਨਿਧ ਪਾਇਆ,
ਜਿਨ੍ਹਾਂ ਨੇ ਨੌ ਨਿਧ ਇਹ ਜਿਹੜੀਆਂ ਨੌ ਨਿਧੀਆਂ ਦੇ ਦੇਣ ਵਾਲਾ ਕੀ ਹੈ ਪਰਮੇਸ਼ਵਰ ਦਾ ਨਾਮ ਹੈ, ਉਸ ਨਾਮ ਨੂੰ ਨਾਮ ਨਵੇਂ ਨਿਧ ਪਾਇਆ। ਉਹ ਨੌ ਨਿਧੀਆਂ ਦਾ ਮਾਲਕ ਜਿਹੜਾ ਹੈ ਜਿਹਦੇ ਕਰਕੇ ਨੌ ਨਿਧੀਆਂ ਪ੍ਰਾਪਤ ਹੋ ਜਾਂਦੀਆਂ ਹੈ, ਤੇ ਪਦਮਾ ਮਹਾਪਦਮ ਮਕਰ ਕਸ਼ਮ ਮਕੰਦ ਕੁੰਦ ਨੀਲ ਸੰਖ ਖਰਵ ਇਸ ਤਰ੍ਹਾਂ ਦੀ ਵੀ ਗਿਣਤੀ ਹੈ। ਤੇ ਇਹਦੇ ਵਿੱਚ ਦੂਸਰੇ ਢੰਗ ਦੇ ਨਾਲ ਵੀ ਸਤਿਪੁਰਸ਼ ਗਿਣਤੀ ਕਰਦੇ ਹੈ ਤੇ ਇਹਦੀ ਦੋ ਤਰ੍ਹਾਂ ਕਰਕੇ ਹੈ। ਖੈਰ ਨੌ ਨਿਧੀਆਂ ਦਾ ਮਾਲਕ ਜਿਹੜਾ ਪਰਮੇਸ਼ਵਰ ਵਾਹਿਗੁਰੂ ਦਾ ਨਾਮ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਅਸਨ ਬਸਨ ਪੂ ਕਨਕ ਪੁਨ ਦਾਸੀ ਚੌਂਪ ਗੁਲਾਮ ਰਥ ਵਾਹੇ ਹੰਡਵਾਏ ਜਾਣੀਆਂ ਜੈ ਨਵਨਿਧ ਕੇ ਨਾਮ। ਇਹ ਸਾਰੀਆਂ ਪ੍ਰਾਪਤ ਹੋ ਜਾਂਦੀਆਂ ਹਨ
ਭਰੇ ਅਖੁੱਟ ਭੰਡਾਰਾ,
ਕਿਉਂਕਿ ਉਹਨਾਂ ਦੇ ਅੰਤਸ਼ਕਰਨ ਰੂਪੀ ਜਿਹੜੇ ਭੰਡਾਰੇ ਨੇ, ਅੰਤਸ਼ਕਰਨ ਰੂਪੀ ਜਿਹੜੇ ਬਰਤਨ ਅਖੁੱਟ ਮੁੱਕਣ ਤੋਂ ਰਹਿਤ ਭੰਡਾਰਾ ਖਜ਼ਾਨੇ ਭਰੇ ਭਰ ਦਿੱਤੇ ਨੇ, ਇਹ ਸਾਰੀਆਂ ਵਰਗਤਾਂ ਉਹਨਾਂ ਦੇ ਵਿੱਚ ਆ ਜਾਂਦੀਆਂ ਨੇ। ਪਰ ਉਹ ਰਿੱਧ ਸਿੱਧ ਅਵਰਾ ਸਾਧ ਕਹਿੰਦੇ ਨੇ ਵੀ ਨਹੀਂ, ਇਹ ਨਾਮ ਤੋਂ ਤੋੜਨ ਵਾਲੀਆਂ ਹਨ। ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਬਸੇ ਮਨ ਆਏ, ਉਹ ਆਪਣੀ ਬਿਰਤੀ ਨੂੰ ਇਸ ਤਰ੍ਹਾਂ ਠੀਕ ਰੱਖਦੇ ਨੇ।
ਆਵਹਿ ਇਸ ਰਾਸੀ ਕੇ ਵਾਪਾਰੀਏ,
ਉਸ ਪੁਰਖ ਤੇ ਇਸ ਨਾਮ ਰੂਪੀ ਰਾਸੀ ਪੂੰਜੀ ਦੇ ਵਪਾਰੀਏ ਵਣਜ ਕਰਨ ਦੇ ਲਈ, ਤੇ ਇਉਂ ਫਿਰ ਆਵਹਿ ਆਉਂਦੇ ਨੇ, ਵਣਜ ਕਰੋ ਵਣਜਾਰਿਓ ਵੱਖਰ ਲਿਓ ਸੰਭਾਲ, ਤੇ ਇਸ ਕਰਕੇ ਉਹ ਪੁਰਖ ਨੇ ਜਿਹੜੇ ਫਿਰ ਉਹ ਪੁਰਖ ਇਸ ਨਾਮ ਰੂਪੀ ਰਾਸੀ ਪੂੰਜੀ ਦੇ ਵਪਾਰੀ ਵਣਜ ਕਰਨ ਦੇ ਲਈ ਆਉਂਦੇ ਹਨ।
ਜਿਨ੍ਹਾਂ ਨਾਮ ਪਿਆਰਾ,
ਜਿਨ੍ਹਾਂ ਨੂੰ ਪਰਮੇਸ਼ਵਰ ਦਾ ਨਾਮ ਮਿੱਠਾ ਲੱਗਦਾ ਹੈ, ਪਿਆਰੇ ਦਾ ਅਰਥ ਮਿੱਠਾ ਹੈ।
ਗੁਰਮੁਖ ਹੋਵੇ ਸੋ ਧਨ ਪਾਏ,
ਗੁਰਮੁਖ ਕਹਿੰਦੇ ਜਿਹੜੇ ਗੁਰਮੁਖ ਹੁੰਦੇ ਹੈ ਉਹ ਗੁਰਾਂ ਦੁਆਰਾ ਨਾਮ ਰੂਪੀ ਧਨ ਦੌਲਤ ਰੋਕੜੀ ਜਾਂ ਨਗਦੀ ਜਿਹੜੀ ਹੈ ਉਹਨੂੰ ਪਾਉਂਦੇ ਹੈ, ਨਾਮ ਰੂਪੀ ਧਨ ਨੂੰ ਪਾਉਂਦੇ ਹਨ।
ਤਿੰਨਾਂ ਅੰਤਰ ਸ਼ਬਦ ਵਿਚਾਰਾ,
ਕਿਉਂਕਿ ਤੈਨੂੰ ਉਹਨਾਂ ਦੇ ਅੰਤਰ ਹਿਰਦੇ ਵਿੱਚ ਸ਼ਬਦ ਬ੍ਰਹਮ ਦੀ ਵਿਚਾਰ ਵਸੀ ਹੋਈ ਹੈ।
ਭਗਤੀ ਸਾਰ ਨਾ ਜਾਣਨੀ,
ਸਾਰਾ ਬੋਲ ਦੋ ਜੀ।
ਮਨਮੁਖ ਅਹੰਕਾਰੀ,
ਜਿਹੜੇ ਮਨਮੁਖ ਨੇ ਮਨ ਦੇ ਪਿੱਛੇ ਲੱਗਣ ਵਾਲੇ ਉਹ ਅਹੰਕਾਰੀ ਅਭਿਮਾਨੀ ਪੁਰਖ ਨੇ, ਉਹ ਭਾਉ ਭਗਤੀ ਦੀ ਸਾਰ ਖਬਰ ਨਹੀਂ ਉਹਨਾਂ ਨੂੰ ਜਾਣੀ ਨਹੀਂ ਹੈ, ਨਾ ਜਾਣਨੀ ਨਹੀਂ ਜਾਣਦੇ ਹਨ।
ਧੁਰੋ ਆਪ ਖੁਆਇਨ,
ਉਹ ਪਰਮੇਸ਼ਰ ਨੇ ਧੁਰੋਂ ਮੁੱਢ ਤੋਂ ਆਪਣੇ ਵੱਲੋਂ ਖੁਆਇਨ ਭੁਲਾਏ ਹੋਏ ਨੇ, ਇਸ ਲਈ ਉਹਨਾਂ ਨੂੰ ਇਉਂ ਸਮਝ ਲਓ ਜਿਹੜਾ ਅੱਗੇ ਜੂਏ
ਬਾਜੀ ਹਾਰੀ,
ਉਹਨਾਂ ਨੇ ਇਉਂ ਸਮਝ ਲਓ ਕਿ ਉਹਨਾਂ ਨੇ ਵਿਸ਼ਿਆਂ ਰੂਪੀ ਜੂਏ ਦੇ ਵਿੱਚ ਸਾਹਾਂ ਰੂਪੀ ਬਾਜੀ ਹਾਰ ਦਿੱਤੀ ਹੈ, ਜਾਂ ਇਉਂ ਕਹੇ ਸੰਸਾਰ ਰੂਪੀ ਜੂਏ ਦੇ ਵਿੱਚ ਮਨੁੱਖਾ ਜਨ ਰੂਪੀ ਬਾਜੀ ਹਾਰ ਦਿੱਤੀ ਹੈ। ਉਹ ਹਾਰ ਕੇ ਜਾਣਗੇ ਫਿਰ
ਬਿਨ ਪਿਆਰੇ ਭਗਤ ਨਾ ਹੋਵੇ,
ਪਿਆਰੇ ਪ੍ਰੇਮ ਤੋਂ ਬਿਨਾਂ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ। ਜੇ ਪ੍ਰੇਮ ਹੀ ਨਹੀਂ ਹੈ ਉਹ ਤਾਂ ਫਿਰ ਰਟਣ ਹੋ ਗਿਆ ਨਾ, ਉਸ ਤਰ੍ਹਾਂ ਪ੍ਰੇਮ ਦੇ ਨਾਲ ਹੀ ਭਗਤੀ ਹੁੰਦੀ ਹੈ, ਇਹਨੂੰ ਪ੍ਰੇਮਾ ਭਗਤੀ ਕਹਿੰਦੇ ਨੇ।
ਨਾ ਸੁੱਖ ਹੋਏ ਸਰੀਰ,
ਨਾ ਫਿਰ ਸਰੀਰ ਨੂੰ ਸੁੱਖ ਸ਼ਾਂਤੀ ਹੁੰਦੀ ਹੈ, ਬਿਨ ਪਿਆਰੇ ਭਗਤ ਨਾ ਹੋਵੇ, ਪਿਆਰੇ ਸਤਿਗੁਰਾਂ ਤੋਂ ਬਗੈਰ ਭਗਤੀ ਨਹੀਂ ਹੋ ਸਕਦੀ। ਨਾ ਸਰੀਰ ਦੇਹ ਨੂੰ ਜੰਮਣ ਮਰਨੋਂ ਸੁੱਖ ਪ੍ਰਾਪਤ ਹੋ ਸਕਦਾ, ਟਿਕਾ ਹੋ ਸਕਦਾ, ਅਖੰਡ ਚੇਤਨ ਦਾ ਸੁੱਖ ਪ੍ਰਾਪਤ ਨਹੀਂ ਹੁੰਦਾ, ਸ਼ਾਂਤੀ ਨਹੀਂ ਹਿਰਦੇ ਵਿੱਚ ਆਉਂਦੀ, ਟਿਕਾ ਨਹੀਂ ਹੁੰਦਾ।
ਪ੍ਰੇਮ ਪਦਾਰਥ ਪਾਈਏ,
ਜੇ ਗੁਰੂ ਸਾਹਿਬ ਜੀ ਦੀ ਭਗਤੀ ਕਰੀਏ ਇਸ ਪ੍ਰਕਾਰ ਕਹਿੰਦੇ ਨੇ ਪ੍ਰੇਮ ਪਦਾਰਥ ਪਾਈ ਹੈ। ਸਾਰੀ ਤੁਕ ਬੋਲੋ ਜੀ।
ਪ੍ਰੇਮ ਪਦਾਰਥ ਪਾਈਏ ਗੁਰ ਭਗਤੀ ਮਨ ਧੀਰ,
ਹਾਂਜੀ ਜੇ ਗੁਰੂ ਸਾਹਿਬ ਦੀ ਭਗਤੀ ਕਰਕੇ ਮਨ ਹਿਰਦੇ ਦੇ ਅੰਦਰ ਧੀਰ ਨਾਮ ਧੀਰਜ ਵਾਲਾ ਹੋਵੇ ਤੇ ਫਿਰ ਪ੍ਰੇਮ ਰੂਪ ਪਦਾਰਥ ਇਹ ਵਸਤੂ ਨੂੰ ਪਾਈਏ ਪਾ ਲੈਂਦਾ ਹੈ। ਇਹ ਤਰੀਕਾ ਦੱਸਦੇ ਹਨ।
ਜਿਸ ਨੂੰ ਭਗਤ ਕਰਾਏ ਸੋ ਕਰੇ,
ਜਿਸ ਨੂੰ ਵਾਹਿਗੁਰੂ ਭਗਤੀ ਕਰਾਉਂਦਾ ਹੈ ਉਹੀ ਪੁਰਖ ਪਾਈ ਗੁਰਾਂ ਦੁਆਰਾ ਫਿਰ ਇਉਂ ਫਿਰ ਭਗਤੀ ਕਰਦੇ ਹਨ।
ਗੁਰ ਸ਼ਬਦ ਵਿਚਾਰ
ਤੇ ਉਹਨਾਂ ਨੂੰ ਗੁਰੂ, ਜਿਨ੍ਹਾਂ ਨੂੰ ਵਾਹਿਗੁਰੂ ਭਗਤੀ ਕਰਾਉਣੀ ਚਾਹੁੰਦਾ, ਗੁਰੂ ਮਿਲ ਦਿੰਦਾ ਤੇ ਗੁਰੂ ਫਿਰ ਆਪਣੇ ਉਪਦੇਸ਼ ਦੀ ਵਿਚਾਰ ਦੇ ਕੇ ਉਹ ਭਗਤੀ ਦੇ ਵਿੱਚ ਲਾ ਦਿੰਦੇ ਨੇ। ਫਿਰ ਜਗਿਆਸੂ ਉਹ ਗੁਰੂ ਦੇ ਉਪਦੇਸ਼ ਦੁਆਰਾ ਭਗਤੀ ਕਰੇ ਕਰਦਾ ਹੈ।
ਹਿਰਦੈ ਇੱਕੋ ਨਾਮ ਵਸੈ,
ਉਹਨਾਂ ਦੇ ਹਿਰਦੇ ਵਿੱਚ ਅੰਤਸਕਰਨ ਵੀ ਇੱਕੋ ਹੀ ਨਾਮ ਅਖੰਡ ਚੇਤਨ ਵਾਹਿਗੁਰੂ ਦਾ ਵਸਦਾ ਹੈ।
ਹਉਮੈ ਦੁਬਦਾ ਮਾਰ,
ਤੇ ਮੈਂ ਇਹਦੇ ਚ ਹੰਗਤਾ ਮਮਤਾ ਦੋ ਵਿਧਾਂ ਜਿਹੜੀਆਂ ਸੀ, ਦਵੈਤ ਆਦਿ ਸੀ, ਇਹ ਮਾਰ ਦਿੱਤੀ, ਨਿਵਰਤ ਕਰ ਦਿੱਤੀ।
ਭਗਤਾ ਕੀ ਜਤ ਪਤ ਏਕੋ ਨਾਮ ਹੈ,
ਇਹਨੂੰ ਪਾਈ ਪੋਲੇ ਪਾਠਨ, ਇਹਨੂੰ ਜਤ ਪਤ ਨਾ ਬਣਦਾ, ਜਾਣੀ ਇਸ ਨੂੰ ਜਤ ਪਤ। ਤੇ ਇਸ ਪ੍ਰਕਾਰ ਕਹਿੰਦੇ ਭਗਤਾਂ ਦੀ ਜਤ ਨਾਮ ਹੈ ਜਾਤ ਦਾ, ਪਤ ਨਾਮ ਹੈ ਪੰਗਤੀ ਦਾ, ਇੱਜ਼ਤ ਦਾ, ਸ਼੍ਰੇਣੀ ਹੈ ਇੱਥੇ ਪਤ ਪੰਗਤੀ ਦਾ ਨਾਮ, ਤੇ ਫਿਰ ਜਾਂ ਜਤ ਜਾਤੀ ਤੇ ਪਤ ਇੱਜ਼ਤ, ਇੱਕ ਵਾਹਿਗੁਰੂ ਦਾ ਨਾਮ ਹੀ ਹੈ, ਇੱਕੋ ਨਾਮ ਹੈ। ਜਾਂ ਫਿਰ ਭਗਤਾਂ ਭਗਤੀ ਕਰਨ ਵਾਲਿਆਂ ਨੇ ਜਤ ਜਾਣ ਲਿਆ, ਕੀ ਜਾਣ ਲਿਆ ਕਿ ਪਤ ਪਤੀ ਪਰਮੇਸ਼ਵਰ ਦੀ ਪ੍ਰਾਪਤੀ ਵਾਸਤੇ ਇੱਕੋ ਨਾਮ ਹੈ, ਇੱਕ ਨਾਮ ਹੀ ਹੈ ਜਿਹੜਾ ਪ੍ਰਾਪਤੀ ਕਰਾਉਂਦਾ।
ਆਪੇ ਲੈ ਸਵਾਰ,
ਤੇ ਕਿਉਂਕਿ ਉਹ ਆਪਣਿਆਂ ਭਗਤਾਂ ਨੂੰ, ਭਗਤਾਂ ਦੀ ਜਾਤ ਪ੍ਰਤਿਸ਼ਠਾ ਜਿਹੜੀ ਪ੍ਰਤਿਸ਼ਠਾ ਹੈ ਇੱਜ਼ਤ ਨੂੰ ਪਰਮੇਸ਼ਰ ਆਪ ਹੀ ਸਵਾਰ, ਠੀਕ ਭਾਵ ਸਵਾਰ ਲੈਂਦਾ ਹੈ, ਉਹਨਾਂ ਨੂੰ ਬੇਇੱਜ਼ਤ ਨਹੀਂ ਹੋਣ ਦਿੰਦਾ। ਤੇ ਆਪੇ ਉਹਨਾਂ ਦੇ ਹਿਰਦਿਆਂ ਨੂੰ ਆਪੇ ਲਏ ਸਵਾਰ, ਉਹਨਾਂ ਦੇ ਹਿਰਦੇ ਨੂੰ ਸਵਾਰ ਕੇ ਬ੍ਰਹਮ ਗਿਆਨ ਦੇ ਦਿੱਤਾ, ਉਹਦੇ ਵਿੱਚ ਸ਼ੁਭ ਗੁਣ ਦੇ ਦਿੱਤੇ ਹਨ।
ਸਦਾ ਸਰਣਾਈ ਤਿਸ ਕੀ,
ਸਦਾ ਸਰਣਾਈ ਤਿਸ ਕੀ, ਉਸ ਵਾਹਿਗੁਰੂ ਅੰਤਰਜਾਮੀ ਸਦਾ ਹਮੇਸ਼ਾ ਹੀ ਸਰਣਾਈ ਓਟ ਲੈ ਕੇ ਕੀ ਕਰਨਾ ਚਾਹੀਦਾ, ਇਉਂ ਬੇਨਤੀ ਕਰੇ।
ਜੋ ਭਾਵੈ ਤਿਉ ਕਾਰਜ ਸਾਰ,
ਹੇ ਵਾਹਿਗੁਰੂ ਜਿਉਂ ਜਿਵੇਂ ਆਪ ਜੀ ਨੂੰ ਭਾਵੈ ਪਾਉਂਦਾ ਹੈ, ਤਿਉਂ ਤਿਵੇਂ ਸਾਡਾ ਮੁਕਤੀ ਰੂਪੀ ਜਿਹੜਾ ਕਾਰਜ ਕੰਮ ਹੈ ਨਾ, ਇਹ ਆਪ ਬ੍ਰਹਮ ਗਿਆਨ ਰੂਪੀ ਕਾਰਜ ਜੋ ਹੈ ਸਾਡਾ ਕੰਮ ਹੈ, ਇਹਨੂੰ ਸਾਰ ਸੰਭਾਲਣਾ ਕਰ, ਭਾਵ ਪੂਰਾ ਕਰਦੇ ਮਹਾਰਾਜ।
ਭਗਤ ਨਿਰਾਲੀ ਅੱਲਾਹ ਦੀ,
ਇਹ ਅਧਿਕ ਸਹਿਤ ਪਾਠ ਹੈ ਭਾਈ, ਅੱਲਾਹ ਕਹਿਣਾ ਇਹਨੂੰ, ਅਲਾਹ ਨਾ ਬਣ ਜਾਏ, ਜਿਵੇਂ ਅਲਾਹਾਬਾਦ ਉਹਦੇ ਨਾਲ ਉੱਥੇ ਬੋਲੇ ਨੇ ਅੱਲਾਹ, ਜੋ ਪਰਮੇਸ਼ਰ ਵਾਹਿਗੁਰੂ ਹੈ, ਅੱਲਾਹ ਪਾਕ ਰੂਪ ਪਵਿੱਤਰ ਰੂਪ ਪਰਮੇਸ਼ਰ, ਉਹਦੀ ਭਗਤੀ ਦੁਨੀਆਂ ਤੋਂ ਨਿਰਾਲੀ ਨਿਰਲੇਪ ਕਰਨ ਵਾਲੀ ਹੈ। ਵਾਹਿਗੁਰੂ ਦੀ ਭਗਤੀ ਜਿਹੜੀ ਹੈ ਦੇਵੀ ਦੇਵਤਿਆਂ ਦੀ ਭਗਤੀ ਨਾਲੋਂ ਇਹ ਨਿਰਾਲੀ ਨਿਆਰੀ ਅਨੋਖੀ ਹੈ।
ਜਾਪੈ ਗੁਰ ਵਿਚਾਰ,
ਇਹ ਗੱਲ ਪੂਰਿਆਂ ਸਤਿਗੁਰਾਂ ਦੀ ਵਿਚਾਰ ਦੁਆਰਾ ਜਾਣੀ ਜਾਂਦੀ ਹੈ, ਆਪੋ ਨਹੀਂ ਜਾਣੀ ਜਾਂਦੀ ਇਹ।
ਨਾਨਕ ਨਾਮ ਹਿਰਦੈ ਵਸੈ,
ਸਤਿਗੁਰੂ ਜੀ ਕਥਨ ਕਰਦੇ ਜੇਕਰ ਗੁਰਾਂ ਦੁਆਰਾ ਨਾਮ ਹਿਰਦੇ ਵਿੱਚ ਵਸ ਜਾਵੇ, ਟਿਕ ਜਾਵੇ ਪਰਮੇਸ਼ਰ ਦਾ ਨਾਮ,
ਭੈ ਭਗਤੀ ਨਾਮ ਸਵਾਰ,
ਤੇ ਭੈ ਨਾਮ ਡਰਦਾ, ਤੇ ਭਗਤੀ ਤੇ ਡਰ ਤੇ ਭਗਤੀ ਦੇ ਸਹਿਤ ਹੋਵੇ, ਜਾਣੀ ਦੋਨੇ ਚੀਜ਼ਾਂ ਹੁਣ, ਭਗਤੀ ਦੀ ਹੋਵੇ, ਰੱਬ ਦਾ ਭੈ ਵੀ ਹੋਵੇ, ਤੇ ਇਸ ਤਰ੍ਹਾਂ ਭਗਤੀ ਦੇ ਸਹਿਤ ਫਿਰ ਜਿਹੜਾ ਨਾਮ ਉਹ ਹਿਰਦੇ ਦੇ ਵਿੱਚ ਤੇ ਮਨ ਦੇ ਵਿੱਚ ਵਸ ਜਾਵੇ, ਨਾਮ ਨੂੰ ਸਵਾਰ ਕੇ, ਹਿਰਦੇ ਨੂੰ ਸਵਾਰ ਕੇ, ਉਹਦੇ ਨਾਮ ਨੂੰ ਟਿਕਾ ਕੇ ਰੱਖੇ, ਤੇ ਇਸ ਤਰ੍ਹਾਂ ਉਹ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਦਾ ਜਿਹੜਾ ਨਾਮ ਹੈ ਇਉਂ ਟਿਕਦਾ ਹੈ। ਨਾਮ ਨਾਮੀ ਦਾ, ਕਿਉਂਕਿ ਮੰਮੀ ਨੂੰ ਸਿਹਾਰੀ ਹੈ, ਨਾਮੀ ਪਰਮੇਸ਼ਰ ਇਸ ਜੀਵ ਦੇ ਸਭ ਕਾਰਜਾਂ ਨੂੰ ਫਿਰ ਸਵਾਰ ਦਿੰਦਾ ਹੈ, ਕੋਈ ਕਾਰਜ ਦੇ ਚ ਵਿਘਨ ਨਹੀਂ ਪੈਂਦਾ।
ਆਸਾ ਮਹੱਲਾ ਤੀਜਾ,
ਆਸਾ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਜੀ,
ਅਨ ਰਸ ਮਹਿ ਭੁਲਾਇਆ,
ਇਹ ਮਨਾ ਤੂੰ ਅਨ ਹੋਰ ਹੀ ਦਵੈਤ ਦੇ ਰਸ ਨਾਮ ਸਵਾਦਾਂ ਦਾ ਹੈ, ਜਾਂ ਸ਼ਬਦ ਸਪਰਸ਼ ਰੂਪ ਰਸਗੰਧ ਆਦਿ ਇਹਨਾਂ ਸਵਾਦਾਂ ਵਿੱਚ ਤੇ ਅਨ ਦਵੈਤ ਦੇ ਵਿੱਚ ਤੂੰ ਆਪਣੇ ਜੀਵਨ ਦੇ ਵਿੱਚ ਇਹਨੂੰ ਭੁਲਾਇਆ, ਭੁਲਾ ਛੱਡਿਆ ਵਾਹਿਗੁਰੂ ਨੂੰ, ਤੇ ਇਹਨਾਂ ਦੇ ਵਿੱਚ ਤੂੰ ਲੁਭਾਏਮਾਨ ਹੋ ਰਿਹਾ ਹੈ, ਤੇ ਇਸ ਕਰਕੇ ਫਿਰ ਤੂੰ ਰੱਬ ਨੂੰ ਭੁੱਲ ਕਰਕੇ,
ਬਿਨ ਨਾਮੈ ਦੁੱਖ ਪਾਏ,
ਜਿਸ ਕਰਕੇ ਨਾਮ ਤੋਂ ਬਿਨਾਂ ਜੰਮਣ ਮਰਨ ਦਾ ਦੁੱਖ ਕਸ਼ਟ ਹੀ ਪਾਵੇਂਗਾ ਫਿਰ ਤੂੰ।
ਸਤਿਗੁਰ ਪੁਰਖ ਨਾ ਭੇਟਿਓ,
ਜਿਹਨਾਂ ਨੂੰ ਪੁਰਖ ਪੂਰਨ ਸਤਿਗੁਰੂ ਮਿਲਿਆ ਨਹੀਂ ਹੈ, ਪ੍ਰਾਪਤ ਨਹੀਂ ਹੋਇਆ,
ਜੇ ਸੱਚੀ ਬੂਝ ਬੁਝਾਏ,
ਕਿਉਂਕਿ ਜਿਹੜੇ ਤੈਨੂੰ ਸੱਚੀ ਪ੍ਰੇਮ ਦੀ ਬੂਝ ਸਮਝ ਤੇ ਸਿੱਖਿਆ ਨੂੰ ਬੁਝਾਏ, ਸਮਝਾ ਦਿੰਦੇ, ਬੂਝ ਬੁਝਾਏ ਇਹਨੂੰ ਸਿੱਖਿਆ ਬੁਝਾ ਦਿੰਦੇ ਸਮਝਾ ਦਿੰਦੇ ਬੁਝਾਉਣ ਬੁੱਝਣ ਤੋਂ ਭਾਵ ਹੈ ਭਾਈ ਥੋੜਾ ਜਿਹਾ ਕਸਕੇ ਹਨ ਪਾਠ ਦੋਨੇ
ਏ ਮਨ ਮੇਰੇ ਬਾਵਲੇ
ਇਹ ਬਾਵਰੇ ਝੱਲੇ ਪਾਗਲ ਮਨਾ ਮੇਰਿਆ ਕਹਿੰਦੇ ਤੂੰ ਸੁਣਨਾ ਕਰ
ਹਰ ਰਸ ਚੱਖ ਸਾਧ ਪਾਏ
ਹਰੀ ਪਰਮੇਸ਼ਰ ਦੇ ਨਾਮ ਰਸ ਨੂੰ ਚੱਖ ਰਸ ਨੂੰ ਮਾਨਣਾ ਕਰ ਧਾਰਨ ਕਰਕੇ ਤੂੰ ਸਾਧ ਰਸਦਾਇਕ ਆਤਮਕ ਆਨੰਦ ਨੂੰ ਪਾਏ ਪਾ ਲਵੇਂਗਾ
ਅਨਰਸ ਲਾਗਾ ਤੂੰ ਫਿਰ ਹੈ
ਆਤਮ ਆਨੰਦ ਨੂੰ ਛੱਡ ਕੇ ਅਨ ਹੋਰ ਭਾਵ ਦਵੈਸ ਦੇ ਰਸਾਂ ਵਿਸ਼ਿਆਂ ਦੇ ਰਸਾਂ ਵਿੱਚ ਲਾਗਾ ਲੱਗ ਰਿਹਾ ਹੈ ਜਿਸ ਕਰਕੇ ਫਿਰ
ਅਨਰਸ ਲਾਗਾ ਤੂੰ ਫਿਰ ਹੈ
ਆਤਮਕ ਆਨੰਦ ਨੂੰ ਛੱਡ ਕੇ ਮਹਾਰਾਜ ਕਹਿੰਦੇ ਅਨ ਨਾਮ ਹੈ ਹੋਰ ਦਾ ਅਨ ਹੋਰ ਭਾਵ ਦਵੈਸ ਦੇ ਰਸਾਂ ਵਿਸ਼ਿਆਂ ਦੇ ਰਸਾਂ ਵਿੱਚ ਤੂੰ ਲਾਗਾ ਲੱਗਾ ਹੋਇਆ ਤੇ ਇਸ ਕਰਕੇ ਫਿਰ 84 ਲੱਖ ਜੂਨਾਂ ਦੇ ਅੰਦਰ
ਬਿਰਥਾ ਜਨਮ ਗਵਾਏ
ਉਹਨਾਂ ਜੂਨਾਂ ਦੇ ਅੰਦਰ ਤੁਰਿਆ ਫਿਰੇਗਾ ਫਿਰ ਤੂੰ ਇਸ ਕਰਕੇ ਬਿਰਥਾ ਜਨਮ ਬੇਅਰਥ ਗਵਾ ਕੇ ਜਨ ਨੂੰ ਉਹਦੇ ਚ ਤੁਰਿਆ ਫਿਰੇਗਾ ਮਨੁੱਖਾ ਜਨਮ ਬੇਅਰਥ ਹੀ ਗਵਾ ਰਿਹਾ ਹੈ ਤੂੰ
ਰਹਾਓ
ਅਸਤਾਈ ਦੇ ਕੇ ਫਰਮਾਉਂਦੇ ਹਾਂ ਜੀ
ਇਸ ਯੁੱਗ ਮੈਂ ਗੁਰਮੁਖ ਨਿਰਮਲੇ
ਇਸ ਯੁੱਗ ਦੇ ਵਿੱਚ ਸਮੇਂ ਦੇ ਵਿੱਚ ਕਲਯੁੱਗ ਦੇ ਸਮੇਂ ਵਿੱਚ ਉਹ ਗੁਰਮੁਖ ਨਿਰਮਲੇ ਉਜਲੇ ਜੋ ਹਰ ਵਕਤ ਇਸ ਯੁੱਗ ਮੈਂ ਗੁਰਮੁਖ ਨਿਰਮਲੇ ਜਿਹੜੇ ਹਰ ਵਕਤ ਇਹ
ਸਤਨਾਮ ਰਹਿ ਲਿਵ ਲਾਏ
ਸੱਚੇ ਨਾਮ ਚ ਲਿਵ ਵਿਰਤੀ ਨੂੰ ਲਾ ਕਰਕੇ ਰਹਿ ਰਹੇ ਹਨ ਤੇ ਜਿਵੇਂ ਰਾਤ ਭਾਵੇਂ ਜਿੰਨੀ ਮਰਜ਼ੀ ਮੱਸਿਆ ਦੀ ਰਾਤ ਜਿਵੇਂ ਕਾਲੀ ਹੁੰਦੀ ਹੈ ਨਾ ਰਾਤੀ ਹੋਵੇ ਕਾਰੀਆਂ ਜਿੰਨੀ ਮਾਤੇ ਰਾਤ ਕਾਲੀ ਹੋਵੇ ਦੁੱਧ ਤਾਂ ਚਿੱਟਾ ਹੀ ਰਹੂਗਾ ਜਿਹੜੀਆਂ ਚੀਚੀਆਂ ਚਿੱਟੇ ਵਾਸਤੇ ਚਿੱਟੇ ਹੀ ਰਹਿਣਗੇ ਚਿੱਟੇ ਫੁੱਲ ਚਿੱਟੇ ਹੀ ਰਹਿਣਗੇ ਕਾਲੀ ਰਾਤ ਕਰਕੇ ਕਾਲੇ ਨਹੀਂ ਹੁੰਦੇ ਉਹ ਇਸੇ ਪ੍ਰਕਾਰ ਕਲਯੁੱਗ ਦੀ ਜਿੰਨਾ ਮਰਜ਼ੀ ਕਾਲੀ ਬੋਲੀ ਰਾਤ ਔਗਣਾ ਕਰਕੇ ਹੈ ਗੁਰਮੁਖ ਉਜਲੇ ਹੀ ਰਹਿੰਦੇ ਨੇ ਉਹਨਾਂ ਦੇ ਮਨ ਪਵਿੱਤਰ ਹੀ ਰਹਿੰਦੇ ਹਨ
ਬਿਨ ਕਰਮਾਂ ਕਿਛ ਪਾਈਐ ਨਹੀਂ
ਗੁਰੂ ਸਾਹਿਬ ਜੀ ਦੀ ਕਿਰਪਾ ਤੋਂ ਬਿਨਾਂ ਨਿਸ਼ਕਾਮ ਕਰਮ ਤੋਂ ਬਿਨ ਬਗੈਰ ਕਿਛ ਕੁਝ ਵੀ ਨਹੀਂ ਪਾਈਐ ਉਹ ਪ੍ਰਾਪਤ ਨਹੀਂ ਕੋਈ ਕੁਛ ਵੀ ਕਰ ਸਕਦੇ
ਕਿਆ ਕਰ ਕਹਿਆ ਜਾਏ
ਹਾਂ ਕੀ ਕਰਕੇ ਕਿਹਾ ਜਾ ਸਕਦਾ ਭਾਵ ਕਰਮਾਂ ਤੋਂ ਬਿਨਾਂ ਵੀ ਕੁਝ ਪਾਇਆ ਨਹੀਂ ਜਾਂਦਾ ਕੁਛ ਨਹੀਂ ਕਿਹਾ ਜਾ ਸਕਦਾ ਕਰਮਾਂ ਅਨੁਸਾਰ ਹੀ ਮਿਲਦਾ ਸਭ ਕੁਛ ਕਰਮਾਂ ਤੋਂ ਬਿਨਾਂ ਕੁਛ ਕਹਿਣ ਨੂੰ ਹੈ ਕੀ ਹੋਰ ਕਰਮੀ ਸਭ ਕੁਛ ਪਾਈਆ ਕਰਮ ਦੁਆਰਾ ਹੀ ਪ੍ਰਾਪਤ ਹੁੰਦਾ ਸਭ ਕੁਛ
ਆਪ ਪਛਾਣ ਹੈ ਸ਼ਬਦ ਮਰਹਿ
ਸਾਰਾ ਬੋਲੋ ਜੀ
ਮਨੋ ਤਜ ਵਿਕਾਰ
ਹਿਰਦੇ ਚੋਂ ਵਿਕਾਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ਿਆਂ ਨੂੰ ਤਜ ਛੱਡ ਕੇ ਇਹਨਾਂ ਨੂੰ ਤਜ ਛੱਡ ਦੇਵੇ ਇਹਨਾਂ ਨੂੰ ਅਤੇ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਤੇ ਜੀਵਤ ਭਾਵ ਤੋਂ ਮਰਹਿ ਮਰ ਜਾਵੇ ਤਾਂ ਫਿਰ ਆਪ ਆਪਣੇ ਸਰੂਪ ਨੂੰ ਪਛਾਣ ਹੈ ਪਛਾਣ ਸਕਦਾ ਹੈ ਤੇ ਇਸ ਪ੍ਰਕਾਰ ਫਰਮਾਨ ਕੀਤਾ
ਗੁਰ ਸਰਣਾਈ ਭੱਜ ਪਏ
ਤੇ ਇਹਦੇ ਵਿੱਚ ਸੰਸਾਰ ਨੂੰ ਦੁੱਖ ਰੂਪ ਜਾਣ ਕੇ ਜਿਹੜੇ ਭੱਜ ਦੌੜ ਕੇ ਨੱਠ ਕਰਕੇ ਗੁਰੂ ਸਾਹਿਬ ਦੀ ਸ਼ਰਨ ਓਟ ਵਿੱਚ ਜਾ ਪਏ ਨੇ ਭਾਵ ਕੀ ਹੈ ਪਾਣੀ ਦੀ ਸਾਸ ਜੀ ਚੜਿਆ ਆਉਂਦਾ ਹੋਵੇ ਪਾਣੀ ਕਈ ਵਾਰੀ ਬਹੁਤ ਜਲਦੀ ਪਾਣੀ ਚੜ੍ਹਦਾ ਹੁੰਦਾ ਆ ਗੰਗਾ ਦਾ ਪਾਣੀ ਦੇਖਿਆ ਤੇ ਇੰਨੀ ਜਲਦੀ ਚੜਿਆ ਆ ਜਾ ਤੇ ਉਹ ਨੱਠੇ ਜਾਂਦਿਆਂ ਦੇ ਵੀ ਪਾਣੀ ਕੋਟੇ ਕੋਟੇ ਆ ਗਿਆ ਉਹ ਨੱਠੇ ਆ ਰਹੇ ਸੀ ਕਿਉਂ ਵੀ ਡੋਬ ਲਊਗਾ ਪਾਣੀ ਜਦ ਪਤਾ ਵੀ ਪਾਣੀ ਡੋਬ ਲੂ ਬੰਦਾ ਭੱਜਦਾ ਉੱਥੋਂ ਜੰਗਲ ਨੂੰ ਅੱਗ ਲੱਗ ਗਈ ਹੋਵੇ ਬੰਜਾ ਦੌੜਦਾ ਵੀ ਮੇਰੇ ਕੱਪੜੇ ਨੂੰ ਅੱਗ ਨਾ ਲੱਗ ਜਾਵੇ ਨੱਠ ਕੇ ਨਿਕਲ ਜਾਂਦਾ ਦੁਸ਼ਮਣਾਂ ਦੇ ਘੇਰੇ ਦੇ ਵਿੱਚ ਆ ਜਾਵੇ ਉਹਨਾਂ ਘੇਰੇ ਚੋਂ ਸਮਾਂ ਮਿਲੇ ਤੇ ਦੌੜ ਜਾਂਦਾ ਉੱਥੋਂ ਦੁਸ਼ਮਣ ਦੇ ਕੋਲੋਂ ਵੀ ਹੁਣ ਭੱਜ ਕੇ ਬਚਾਅ ਹੋ ਸਕਦਾ ਇਸ ਕਰਕੇ ਕਹਿੰਦੇ ਸੰਸਾਰ ਨੂੰ ਤ੍ਰਿਸ਼ਨਾ ਦੀ ਲੱਗੀ ਵੀ ਅੱਗ ਤੂੰ ਭੱਜ ਇੱਥੋਂ ਗੁਰੂ ਦੀ ਸ਼ਰਨ ਵਿੱਚ ਆਵਾ ਤੇ ਜਾਂ ਫਿਰ ਇਹ ਪਦਾਰਥਾਂ ਦਾ ਪਾਣੀ ਤੈਨੂੰ ਡੋਬਣ ਵਾਸਤੇ ਆ ਰਿਹਾ ਭੱਜ ਕੇ ਆ ਜਾ ਗੁਰੂ ਦੀ ਸ਼ਰਨ ਦੁਸ਼ਮਣ ਕਾਮ ਕ੍ਰੋਧ ਦੇ ਘੇਰੇ ਵਿੱਚ ਆਇਆ ਨੱਠ ਕੇ ਗੁਰੂ ਦੀ ਆ ਜਾ ਸ਼ਰਨ ਤੈਨੂੰ ਬਚਾ ਲੈਣਗੇ
ਬਖਸ਼ੇ ਬਖਸ਼ਣ ਹਾਰ
ਬਖਸ਼ਣ ਵਾਲਾ ਸਤਿਗੁਰੂ ਫਿਰ ਆਪ ਬਖਸ਼ ਲਏਗਾ
ਬਿਨ ਨਾਵੇ ਸੁਖ ਨਾ ਪਾਈਐ
ਨਾਮ ਤੋਂ ਬਗੈਰ ਆਤਮ ਸੁਖ ਨੀ ਆਨੰਦ ਨੀ ਪ੍ਰਾਪਤ ਪਾਈਦਾ ਭਾਈ ਇਹ ਨੀ ਮਿਲਣਾ ਹੈ
ਨਾ ਦੁੱਖ ਵਿੱਚ ਹੋ ਜਾਏ
ਨਾ ਹਿਰਦੇ ਚੋਂ ਅਗਿਆਨ ਦਾ ਜਿਹੜਾ ਦੁੱਖ ਹੈ ਅਗਿਆਨ ਜਨ ਦੁੱਖ ਇਹ ਸਾਰੇ ਜੰਮਣ ਮਰਨ ਦਾ ਦੁੱਖ ਕਸ਼ਟ ਇਹ ਨੀ ਜਾਂਦਾ
ਇਹੋ ਜਗ ਮਾਇਆ ਮੋਹੇ ਵਿਆਪਿਆ
ਇਹ ਸਾਰਾ ਜਗ ਸੰਸਾਰ ਜਿਹੜਾ ਮਾਇਆ ਧਨ ਦੇ ਮੋਹ ਸਨੇਹ ਦੇ ਵਿੱਚ ਵਿਆਪਿਆ ਫਸਿਆ ਹੋਇਆ ਚਿੰਬੜਿਆ ਹੋਇਆ।
ਦੂਜੇ ਭਰਮ ਭੁਲਾਏ,
ਦਵੈਸ਼ ਭਾਵਨਾ ਕਰਕੇ ਭੁਲੇਖਿਆਂ ਦੇ ਵਿੱਚ ਭੁੱਲਣ ਦੇ ਵਿੱਚ ਆ ਰਿਹਾ ਹੈ।
ਦੁਹਾਗਣੀ ਪਿਰਕੇ ਸਾਰ ਨਾ ਜਾਣਹੀ,
ਜਿਵੇਂ ਛੁੱਟੜ ਔਰਤ ਉਹ ਆਪਣੇ ਪਤੀ ਦੇ ਸੁਹਾਗ ਦੇ ਆਨੰਦ ਨੂੰ ਨਹੀਂ ਜਾਣਦੀ ਹੈ, ਇਸੇ ਤਰ੍ਹਾਂ ਦੁਹਾਗਣੀ ਪਿਰਕੀ ਸਾਰ ਨਾ ਜਾਣਹੀ ਉਹ ਮਨਮੁਖ ਰੂਪ ਖੋਟੀ ਇਸਤਰੀ ਦੀ ਨਿਆਈ ਹੈ, ਉਹ ਫਿਰ ਪਤੀ ਅਕਾਲ ਪੁਰਖ ਦੀ ਸਾਰ ਖਬਰ ਨਹੀਂ ਜਾਣਦੀਆਂ ਹਨ।
ਕਿਆ ਕਰਹਿ ਸ਼ਿੰਗਾਰ,
ਛੁੱਟੜ ਔਰਤ ਕੀ ਸ਼ਿੰਗਾਰ ਕਰਕੇ ਕਰੂਗੀ, ਪਤੀ ਦਾ ਸੁਖ ਤਾਂ ਹੈ ਨਹੀਂ। ਜਿਹੜਾ ਪਖੰਡ ਕਰਕੇ ਜਪ ਤਪ ਆਦਿ ਸਾਧਨਾ ਦਾ ਸ਼ਿੰਗਾਰ ਕਰਦੇ ਹੈ ਕੀ ਕਰਨਗੀਆਂ, ਜਦੋਂ ਵਾਹਿਗੁਰੂ ਦੀ ਸਿੱਖਿਆ ਤਾਂ ਆਕਾਰ ਹੀ ਨਹੀਂ ਹੈ।
ਅਨਜਨ ਸਦਾ ਜਲਦੀਆ ਫਿਰ ਹੈ,
ਤੇ ਜਿਵੇਂ ਔਰਤਾਂ ਪਤੀ ਦੀਆਂ ਛੱਡੀਆਂ ਰਾਤ ਦਿਨ ਉਹ ਅੰਦਰ ਸੜਦੀਆਂ ਰਹਿੰਦੀਆਂ ਹਨ, ਸੜੇਵਾ ਹੁੰਦਾ ਵਿਛੋੜੇ ਦਾ, ਤੇ ਹਰ ਵਕਤ ਜਲਦੀਆਂ ਹਨ।
ਸੇਜਾ ਰਵੈ ਨਾ ਪਤਾਰ,
ਉਹਨਾਂ ਦੀ ਸੇਜਾ ਤੇ ਪਤੀ ਜਿਹੜਾ ਆਨੰਦ ਦੇਣ ਵਾਸਤੇ ਨਹੀਂ ਕਦੇ ਹੁੰਦਾ ਕਿਉਂਕਿ ਛੁੱਟੜ ਹੋ ਗਈਆਂ। ਇਸੇ ਪ੍ਰਕਾਰ ਅਨਦਿਨ
ਸਦਾ ਜਲਦੀਆ ਫਿਰ ਹੈ,
ਉਹ ਮਨਮੁਖ ਇਸਤਰੀਆਂ ਵੀ ਰਾਤ ਦਿਨ ਪਰਮਾਤਮਾ ਦੇ ਵਿਛੋੜੇ ਵਿੱਚ ਰਸਾਂ ਕਸਾਨੀ ਅਗਨੀ ਵਿੱਚ ਤੇ ਸਦਾ ਹਮੇਸ਼ਾ ਹੀ ਜਲਦੀਆਂ ਸੜਦੀਆਂ ਤ੍ਰਿਸ਼ਨਾ ਚ ਰਹਿੰਦੀਆਂ ਹਨ, ਤੇ ਉਹ ਫਿਰ ਅੰਤਸ਼ਕਰਨ ਰੂਪੀ
ਸੇਜਾ ਰਵੈ ਨਾ ਪਤਾਰ,
ਅੰਤਸ਼ਕਰਨ ਰੂਪੀ ਸੇਜਾ ਦੇ ਉੱਤੇ ਪਤਾਰ ਪਤੀ ਪਰਮੇਸ਼ਰ ਦੇ ਆਨੰਦ ਨੂੰ ਉਹ ਨਾ ਰਵੇ ਨਹੀਂ ਰਵਦੀਆਂ, ਭਾਵ ਆਨੰਦ ਨਹੀਂ ਮਾਣਦੀਆਂ ਪਤੀ ਦੇ ਆਨੰਦ ਸੁਖ ਨੂੰ, ਤੇ ਇਸ ਪ੍ਰਕਾਰ ਉਹ ਆਨੰਦ ਰਵੈ ਉਚਾਰਨ ਨਹੀਂ ਕਰ ਸਕਦੀਆਂ ਕਿਉਂਕਿ ਉਹਨਾਂ ਦੇ ਭਾਵ ਗੁਪਤ ਹੋ ਰਿਹਾ, ਉੱਥੇ ਸਿੱਖਿਆ ਦਾ ਆਕਾਰ ਨਹੀਂ ਹੋਇਆ ਉਹਨਾਂ ਨੂੰ।
ਸੁਹਾਗਣੀ ਮਹਿਲ ਪਾਇਆ,
ਸੁਹਾਗਵੰਤੀਆਂ ਮਹਾਤਮਾ ਰੂਪ ਸੁਖੀਆਂ ਜਿਨ੍ਹਾਂ ਨੇ ਉਹਨਾਂ ਨੇ ਸੁਹਾਗਣੀ ਮਹਿਲ ਪਾਇਆ, ਉਹ ਸਰੂਪ ਰੂਪੀ ਵਾਹਿਗੁਰੂ ਪਰਮੇਸ਼ਰ ਦੇ ਸਿਖਿਆਤਾਕਾਰ ਕਰ ਲਏ।
ਵਿੱਚੋਂ ਆਪ ਗਵਾਏ,
ਅਖੇ ਜੀ ਪਾਇਆ ਕਿਵੇਂ, ਕਹਿੰਦੇ ਵਿੱਚੋਂ ਅੰਦਰੋਂ ਅੰਤਸ਼ਕਰਨ ਦੇ ਆਪਾ ਭਾਵ ਗਵਾਇਆ, ਪਤੀ ਪਰਮੇਸ਼ਰ ਦੇ ਫਿਰ ਮਹਿਲ ਸਰੂਪ ਨੂੰ ਪਾਇਆ ਉਹਨਾਂ ਸੁਹਾਗਣੀਆਂ ਨੇ।
ਗੁਰ ਸ਼ਬਦੀ ਸੀ ਗਾਰੀਆ,
ਜੋ ਗੁਰੂ ਦੇ ਉਪਦੇਸ਼, ਜੋ ਗੁਰ ਸਤਿਗੁਰੂ ਜੀ ਦੇ ਸ਼ਬਦੀ ਨਾਮ ਹੈ ਉਪਦੇਸ਼ ਦਾ, ਤੇ ਉਹ ਸ਼ਬਦੀ ਉਪਦੇਸ਼ ਦੀ ਕਮਾਈ ਕਰਨ ਰੂਪ ਸੀ ਗਾਰੀਆਂ, ਇਹ ਸ਼ਿੰਗਾਰ ਕਰਾ ਲਿਆ, ਸੁਹਾਪਣ ਸਮੱਗਰੀ ਇਹ ਬਣਾਈ ਹੈ।
ਆਪਣੇ ਸਹਿ ਲਈਆ ਮਿਲਾਏ,
ਉਹ ਫਿਰ ਆਪਣੇ ਸਹਿਪਤੀ ਪਰਮੇਸ਼ਰ ਨੇ ਆਪਣੇ ਨਾਲ ਮਿਲਾਏ, ਮਿਲਾ ਲਈਆਂ ਹਨ, ਅਭੇਦ ਕਰ ਲਈਆਂ। ਜੇ
ਮਰਨਾ ਮਨਹ ਵਿਸਾਰਿਆ,
ਮਨਮੁਰਖ ਰੂਪ ਦੁਹਾਗਣਾ ਨੇ ਇਹਦੇ ਨਾਲ ਮਾਇਆ ਦਾ ਮੋਹ ਲੱਗਿਆ, ਮਰਨਾ ਤਾਂ ਉਹਨਾਂ ਨੂੰ ਭੁੱਲ ਹੀ ਗਿਆ ਹੈ ਜੀਵ ਰੂਪ ਇਸਤਰੀਆਂ ਨੂੰ।
ਮਾਇਆ ਮੋਹ ਗੁਬਾਰ,
ਮਨਮੁਖ ਰੂਪ ਦੁਹਾਗਣਾ ਨੇ ਮਾਇਆ ਧਨ ਸੰਪਤੀ ਮੋਹ ਸਨੇਹ ਤੇ ਇਹਦੇ ਵਿੱਚ ਲਾ ਕੇ ਬਹੁਤ ਗੁਬਾਰ, ਇਹ ਹਨੇਰਾ ਹੀ ਆ ਉਹਨਾਂ ਵਾਸਤੇ, ਤੇ ਫਿਰ ਉਹਨਾਂ ਨੇ ਮਨੋ ਚਿੱਤ ਦੇ ਚੋਂ ਮਰਨਾ, ਮੌਤ ਨੂੰ ਤਾਂ ਉੱਕਾ ਹੀ ਵਿਸਾਰ ਦਿੱਤਾ ਨਾ, ਮਰਨਾ ਮਨੋ ਵਿਸਾਰੇ ਤੇ ਭੁਲਾ ਹੀ ਦਿੱਤਾ ਵੀ ਕਦੇ ਮਰਨਾ। ਮਨਮੁਖ ਇਸੇ ਤਰ੍ਹਾਂ ਜੀ ਰਹੇ ਨੇ ਗੁਰੇ ਪੁਰਸ਼, ਉਹਨਾਂ ਨੂੰ ਮਰਨ ਦੀ ਕੋਈ ਚਿੰਤਾ ਹੀ ਨਹੀਂ ਵੀ ਮਰਨਾ ਵੀ ਹੈ, ਫਿਰ ਜਦੋਂ ਮਰਨਾ ਪੈ ਜਾਵੇ ਫਿਰ ਉਸ ਵੇਲੇ ਜਮਦੂਤਾਂ ਨੂੰ ਦੇਖ ਕੇ ਚੀਕਾਂ ਨਿਕਲਦੀਆਂ, ਫਿਰ ਰੋਂਦਾ ਹੈ, ਦੁਖੀਆ ਚੱਲਿਆ ਰੋਏ। ਹੋਂ ਅੱਗੇ ਦੱਸਦੇ ਹਨ ਜੀ, ਮਨਮੁਖ
ਮਨਮੁਖ ਮਰ ਮਰ ਜੰਮੇ ਹੈ ਭੀ ਮਰ ਹੈ,
ਹੁਣ ਦੱਸਦੇ ਹਨ ਮਨਮੁਖਾਂ ਦੀ ਹਾਲਤ। ਮਨਮੁਖ ਪਰਮੇਸ਼ਰ ਵੱਲੋਂ ਮਰ ਮਰੇ ਹੋਏ ਨੇ ਅਤੇ ਮੌਤ ਦੇ ਮਾਰੇ ਹੋਏ ਮਰ ਮਰਦੇ ਨੇ ਅਤੇ ਵਾਸ਼ਨਾ ਦੇ ਬੱਧੇ ਜੰਮੇ ਜੰਮਦੇ ਨੇ, ਭੀ ਵੋੜੋ ਮੁੜ ਕੇ ਫੇਰ ਮਰਹੇ ਮਰਦੇ ਨੇ, ਭਾਵ ਜੰਮਣ ਮਰਨ ਦੇ ਗੇੜ ਦੇ ਵਿੱਚ ਹੀ ਪਏ ਰਹਿੰਦੇ ਹਨ ਹਰ ਵੇਲੇ, ਤੇ ਇਸ ਕਰਕੇ
ਜਮਦਰ ਹੋਏ ਖੁਆਰ,
ਤੇ ਉਹ ਜੰਮਦੇ ਔਰ ਮਰਦੇ ਰਹਿੰਦੇ ਨੇ ਜਮਾਂ ਦੇ ਦਰ ਦੁਆਰੇ ਦੇ ਉੱਤੇ, ਖੁਆਰ ਖਰਾਬ ਹੋਏ ਹੁੰਦੇ ਨੇ, ਇਹ ਉਹਨਾਂ ਦੀ ਹਾਲਤ ਬਣੀ ਰਹਿੰਦੀ ਹੈ।
ਆਪ ਮਿਲਾਇਨ ਸੇ ਮਿਲੇ,
ਜੋ ਸਾਰੀ ਪੰਕਤੀ ਸਾਰੀ ਬੋਲੋ ਜੀ।
ਆਪ ਮਿਲਾਇਨ ਸੇ ਮਿਲੇ ਗੁਰ ਸ਼ਬਦ ਵਿਚਾਰ,
ਜੋ ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਦੇ ਹੈ, ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਆਪ ਆਪਣੇ ਸਰੂਪ ਨਾਲ ਮਿਲਾਇਨ ਮਿਲਿਆ, ਤੇ ਫਿਰ ਸੇ ਉਹ ਪਰਮੇਸ਼ਰ ਨਾਲ ਮਿਲੇ ਅਭੇਦ ਹੋ ਜਾਂਦੇ ਹਨ।
ਨਾਨਕ ਨਾਮ ਸਮਾਣੇ ਮੁਖ ਉਜਲੇ,
ਸਤਿਗੁਰੂ ਜੀ ਹੁਣ ਕਥਨ ਕਰਦੇ ਹੈ, ਜੋ ਪਰਮੇਸ਼ਰ ਦੇ ਅੰਮ੍ਰਿਤ ਨਾਮ ਵਿੱਚ ਸਮਾਣੇ ਸਮਾਏ ਹਨ ਉਹ ਲੋਕ ਪ੍ਰਲੋਕ ਦੇ ਵਿੱਚ ਉਜਲੇ ਪਵਿੱਤਰ ਮੁਖ ਵਾਲੇ, ਉਜਾਲੇ ਵਾਲੇ, ਜਸ ਰੂਪ ਉਜਾਲੇ ਵਾਲੇ ਹੋਏ ਨੇ, ਦਾਗਾਂ ਤੋਂ ਰਹਿਤ ਮੁਖੜੇ ਉਹਨਾਂ ਦੇ ਸਰੂਪ ਹੋਏ ਨੇ, ਪਵਿੱਤਰ ਹਨ, ਐਸੇ ਜੋ ਹਨ।
ਤਿਤ ਸੱਚੇ ਦਰਬਾਰ,
ਨਾਮੀ ਪਰਮੇਸ਼ਰ ਵਾਹਿਗੁਰੂ ਦੇ ਦਰਬਾਰ ਵਿੱਚ, ਸੱਚਖੰਡ ਦੇ ਵਿੱਚ, ਸਾਧ ਸੰਗਤ ਰੂਪੀ ਦਰਬਾਰ ਦੇ ਵਿੱਚ ਉਜਲੇ ਮੁਖ ਵਾਲੇ ਕਹੇ ਜਾਂਦੇ ਨੇ। ਇੱਥੇ ਹੁਣ ਤੀਸਰੇ ਪਾਤਸ਼ਾਹ ਦੀਆਂ ਜਿਹੜੀਆਂ ਅਸ਼ਪਦੀਆਂ ਸਾਧ ਸਿੰਘ ਜੀ ਸਮਾਪਤ ਹੋਈਆਂ ਨਾ, ਇਹਦੇ ਚ ਅੰਕਾਂ ਦੀ ਗਿਣਤੀ ਇੱਕ ਤਾਂ ਅੱਠ ਲੱਗਿਆ ਹੋਇਆ। ਅੱਠ ਦਾ ਤਾਂ ਭਾਵ ਹੈ ਵੀ ਅੱਠ ਪਦਾਂ ਵਾਲਾ ਸ਼ਬਦ ਸੀ ਇਹ, ਇਸ ਕਰਕੇ ਅੱਠ ਹੈ। ਤੇ ਇਸ ਤੋਂ ਬਾਅਦ ਬਾਈ ਲੱਗਿਆ ਹੋਇਆ, ਇਹਦਾ ਮਤਲਬ ਹੈ ਵੀ ਗੁਰੂ ਨਾਨਕ ਸਾਹਿਬ ਜੀ ਦੀਆਂ ਪਹਿਲੇ ਸਰੂਪ ਦੀਆਂ 22 ਅਸ਼ਪਦੀਆਂ ਗੁਰੂ ਨਾਨਕ ਸਾਹਿਬ ਦੀਆਂ ਆਈਆਂ। ਇਸ ਤੋਂ ਬਾਅਦ 15 ਸ਼ਬਦ ਹੈ, 15 ਸ਼ਬਦ ਦਾ ਮਤਲਬ ਹੈ ਵੀ ਇਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਦੀਆਂ 15 ਅਸ਼ਪਦੀਆਂ ਹਨ। ਪਿੱਛੋਂ 37 ਜੋੜ ਹੈ, ਕੁੱਲ ਜੋੜ 37 ਹੋ ਗਿਆ। ਇਸ ਤੋਂ ਅੱਗੇ ਮਹਾਰਾਜ ਸਾਹਿਬ ਜੀ ਹੁਣ ਅੱਗੇ ਗੁਰੂ ਅਰਜਨ ਦੇਵ ਜੀ ਦਾ ਸਾਧ ਸਿੰਘ ਜੀ ਸ਼ਬਦ ਆ ਰਿਹਾ, ਸੁਣੋ ਜੀ।
ਆਸਾ ਮਹਲਾ ਪੰਜਵਾਂ ਅਸ਼ਟਪਦੀਆ ਕਰ ਦੂਜਾ।
ਆਸਾ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਅੱਠ ਪਦਿਆਂ ਵਾਲਾ, ਇਹ ਜਿਹੜਾ ਸ਼ਬਦ ਹੈਗਾ ਰਾਗ ਦੇ ਦੂਸਰੇ ਸੁਰਤਾਲ ਵਿੱਚ ਹੈ। ਜਿਸ ਵਕਤ ਗੁਰੂ ਰਾਮਦਾਸ ਜੀ ਮਹਾਰਾਜ ਨੇ ਅੰਮ੍ਰਿਤਸਰ ਸਾਹਿਬ ਵਸਾਇਆ ਨਾ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇੱਥੇ 52 ਕਿਸਮ ਦੇ ਗੋਤਾਂ ਵਾਲੇ ਲੋਕ ਲਿਆਂਦੇ, ਤੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਸਾਧ ਸਿੰਘ ਜੀ 22 ਤਾਂ ਉਹ ਲੋਕ ਸੀ ਜਿਹੜੇ ਵੱਖਰਾ ਵੱਖਰਾ ਕੀਤਾ ਜਾਣਦੇ ਸੀ, ਜਿਵੇਂ ਕੋਈ ਲੁਹਾਰ ਹੈ, ਕੋਈ ਤਰਖਾਣ ਹੈ, ਕੋਈ ਰਾਜ ਮਿਸਤਰੀ ਹੈ, ਤੇ 22 ਕਿੱਤਾ ਕਰਨ ਵਾਲੇ। ਇਸ ਕਰਕੇ ਬਹੁਤ ਜਲਦੀ ਰੌਣਕਾਂ ਵਧਣ ਲੱਗੀਆਂ, ਤੇ ਭਾਵੇਂ ਵਸਾਇਆ ਤਾਂ ਗੁਰੂ ਰਾਮਦਾਸ ਮਹਾਰਾਜ ਨੇ, ਪਰ ਜਦੋਂ 1638 ਬਿਕਰਮੀ ਦੇ ਵਿੱਚ ਭਾਦਰੋਂ ਸੁਦੀ ਦੂਜ ਵਿੱਚ ਗੁਰੂ ਅਰਜਨ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਫਿਰ ਅੰਮ੍ਰਿਤਸਰ ਦੀ ਬਹੁਤੀ ਆਬਾਦੀ ਫਿਰ ਗੁਰੂ ਅਰਜਨ ਦੇਵ ਜੀ ਦੇ ਮੇਲੇ ਹੋਈ ਹੈ, ਤੇ ਬਹੁਤ ਆਬਾਦੀ ਜਿਹੜੀ ਸੀ ਉਹ ਰਚ ਦਿੱਤੀ ਗਈ ਸਾਰੇ ਸ਼ਹਿਰਾਂ ਦੇ ਵਿੱਚੋਂ। ਇਹ ਇੱਕ ਵਪਾਰ ਦਾ ਕੇਂਦਰ ਵੀ ਬਣ ਗਿਆ ਸ਼ਹਿਰ, ਲੋਕਾਂ ਦੇ ਵਿੱਚ ਬੜਾ ਜਸ ਹੋਇਆ। ਤਾਂ ਸੰਗਤਾਂ ਆਈਆਂ, ਉਹਨਾਂ ਨੇ ਪੁੱਛਿਆ ਮਹਾਰਾਜ ਇਹ ਕਿਵੇਂ ਨਗਰ ਵਸਾਇਆ ਆਪ ਜੀ ਨੇ ਅੰਮ੍ਰਿਤਸਰ ਸਾਹਿਬ। ਇਹ ਖੁਸ਼ੀ ਦੇ ਵਿੱਚ ਮਹਾਰਾਜ ਸਾਹਿਬ ਜੀ ਫਿਰ ਵੀ ਇਉਂ ਵਸਾਇਆ ਭਾਈ, ਉਹ ਵਸੋਂ ਹੋਈ ਤੋਂ ਖੁਸ਼ੀ ਦੇ ਵਿੱਚ ਇਹ ਸ਼ਬਦ ਉਚਾਰਨ ਕਰਦੇ ਹੈ, ਤੇ ਕੁਛ ਜਿਗਿਆਸੂ ਬੈਠੇ ਸੀ ਤੇ ਉਹਨਾਂ ਨੇ ਅੰਤਰੀ ਭਾਵ ਦੇ ਵਿੱਚ ਸਤਸੰਗਤ ਰੂਪੀ ਮਹਾਰਾਜ ਇਹ ਨਗਰ ਕਿਵੇਂ ਵਸਦਾ ਹੈ, ਜਾਂ ਅੰਤਸ਼ਕਰਨ ਰੂਪੀ ਨਗਰ ਕਿਵੇਂ ਵਸਦਾ ਹੈ, ਯੋਗ ਮਤ ਬੈਠਾ ਸੀ ਮਹਾਰਾਜ ਯੋਗੀਆਂ ਦਾ ਅੰਤਕਰਨ ਰੂਪੀ ਘਰ ਜਿਹੜਾ ਯੋਗ ਮਤ ਅਨੁਸਾਰ ਕਿਵੇਂ ਵਸਦਾ ਹੈ, ਬ੍ਰਹਮ ਗਿਆਨੀ ਦਾ ਕਿਵੇਂ ਵਸਦਾ, 4-5 ਸਵਾਲ ਨੇ, ਇਹਦੇ ਅਰਥ ਕਈ ਹੋਣਗੇ। ਸੋ ਇਸ ਕਰਕੇ ਆਓ ਹੁਣ ਜਿਸ ਪ੍ਰਕਾਰ ਸਤਿਗੁਰੂ ਪਹਿਲਾਂ ਮੰਗਲ ਕਰਨਗੇ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਦੁਆਰਾ ਐਸੇ ਵਿਸ਼ੇਸ਼ਣਾਂ ਵਾਲਾ ਪਰਮੇਸ਼ੁਰ ਪ੍ਰਾਪਤ ਹੁੰਦਾ ਹੈ। ਹੁਣ ਮਹਾਰਾਜ ਸਾਹਿਬ ਨੂੰ ਜਦੋਂ ਸੰਗਤਾਂ ਨੇ ਪੁੱਛਿਆ ਮਹਾਰਾਜ ਇਹ ਕਿਵੇਂ ਵਸਾਇਆ ਨਗਰ, ਐਡਾ ਐਡੀ ਜਲਦੀ ਕਿਵੇਂ ਵਸ ਗਿਆ, ਕਿਸ ਢੰਗ ਦੇ ਨਾਲ ਵਸਾਇਆ, ਤਾਂ ਹੁਣ ਮਹਾਰਾਜ ਸਾਹਿਬ ਜੀ ਇਸ ਵਸੋਂ ਦੀ ਆਪਣੇ ਸ਼ਬਦ ਦੇ ਵਿੱਚ ਮਹਾਰਾਜ ਉਪਦੇਸ਼ ਰੂਪ ਦੇ ਅੰਦਰ ਨਾਲੇ ਉਪਦੇਸ਼ ਵੀ ਹੈ ਤੇ ਨਾਲੇ ਇਹ ਘਟਨਾ ਨੂੰ ਦੱਸਦੇ ਹਨ।
ਪੰਚ ਮਨਾਏ ਪੰਚ ਰਸਾਏ।
ਕਹਿੰਦੇ ਭਾਈ ਜਿਹੜੇ ਤਾਂ ਸਤਸੰਗੀ ਸਤਸੰਗ ਕਰਨ ਵਾਲੇ ਪੰਚ ਇੱਥੇ ਮਹਾਤਮਾ ਦਾ ਨਾਮ ਹੈ, ਸ੍ਰੇਸ਼ਟ ਪੁਰਸ਼ ਨੇ ਜਿਹੜੇ, ਉਹਨਾਂ ਨੂੰ ਤਾਂ ਅਸੀਂ ਇੱਥੇ ਮਨਾ ਕੇ ਲਿਆਉਣਾ ਕੀਤਾ, ਮਤਲਬ ਉਹਨਾਂ ਨੂੰ ਸਿੱਖਿਆ ਦਿੱਤੀ ਵੀ ਭਾਈ ਇੱਥੇ ਵਸੋਂ ਕਰੋ, ਨਵੇਂ ਥਾਂ ਕਿਸੇ ਨੂੰ ਸਿਖਾਈ ਦੇਣ ਵੀ ਆਹਦਾ ਇੱਥੇ ਆਹ ਲਾਭ ਹੈ, ਕੋਈ ਨਵੀਂ ਕਲੋਨੀ ਹੋਵੇ ਤੇ ਨਵੀਂ ਵਸਤੂ ਹੋਵੇ ਉੱਥੇ ਉਹਦੇ ਲਾਭ ਦੱਸੀ ਦੇਣ, ਇੱਥੇ ਪਾਣੀ ਦੀ ਸਹੂਲਤ ਹੈ ਜੀ, ਇੱਥੇ ਡਾਕਟਰੀ ਦੀ ਸਹੂਲਤ ਹੈ, ਇੱਥੇ ਆਹ ਇਹੀ ਦਿੰਦੇ ਨੇ, ਤਾਂ ਉਹਨੂੰ ਮਨਾਉਂਦੇ ਹਾਂ ਆਪਾਂ ਵੀ ਮੰਨ ਜਾਵੇ ਉਹ। ਕਹਿੰਦੇ ਅਸੀਂ ਭਾਈ ਸ੍ਰੇਸ਼ਟ ਸਤਸੰਗੀਆਂ ਨੂੰ ਵੀ ਇੱਥੇ ਗੁਰੂ ਦੇ ਜਸ ਦਾ ਹਰਿਮੰਦਰ ਸਾਹਿਬ ਰਚਿਆ ਗਿਆ, ਇੱਥੇ 8 ਵਾਰ ਭਗਤੀ ਹੋ ਗਈ, ਐਂ ਉਹਨਾਂ ਨੂੰ ਮਨਾਉਣਾ ਕੀਤਾ ਹੈ ਤੇ ਪੰਚ ਮਨਾਏ, ਅਤੇ ਜੋ ਆਪਣੇ ਆਪ ਨੂੰ ਪੰਚ ਰੁਸਾਏ, ਰੁਸਾਏ ਨਾਮ ਹੈ ਰੁੱਸ ਜਾਣ ਦਾ, ਜਿਹੜੇ ਇੱਥੇ ਆਪਣੇ ਆਪ ਨੂੰ ਮੁਖੀ ਬਣੇ ਬੈਠੇ ਸੀ ਪ੍ਰਥੀ ਵਰਗੇ, ਉਹ ਰੁਸਾਏ ਤੇ ਉਹ ਰੋਸੇ ਵਿੱਚ ਆ ਗਏ ਵੀ ਸਾਡੀ ਹੁਣ ਕੋਈ ਪੁੱਛਗਿੱਛ ਨਹੀਂ ਕਰਦਾ ਹੈ, ਇਸ ਪ੍ਰਕਾਰ ਹੋਇਆ ਹੈ।
ਪੰਚ ਵਸਾਏ ਪੰਚ ਗਵਾਏ।
ਜਿਹੜੇ ਸਤਸੰਗੀ ਹੈ ਪੰਚਮੁਖੀ, ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਤਾਂ ਮਨਾਇਆ ਸੀ ਤੇ ਫਿਰ ਵਸਾਏ, ਵਸਾਉਣਾ ਕੀਤਾ ਵੀ ਇੱਥੇ ਹੀ ਰਹੋ ਤੁਸੀਂ, ਜੋ ਪ੍ਰਿਥੀ ਵਰਗੇ ਤੇ ਉੱਥੇ ਮੁਖੀ ਬਣੇ ਹੋਏ ਸੀ, ਪੰਚ ਬਣੇ ਹੋਏ ਸੀ ਵੀ ਪੈਂਚ ਹੈ ਅਸੀਂ ਇੱਥੇ ਦੇ, ਅਸੀਂ ਆਗੂ ਹੈ, ਗੁਰੂ ਸਾਹਿਬ ਦਾ ਮੈਂ ਵੱਡਾ ਪੁੱਤਰ ਹਾਂ, ਉਹ ਪੰਚ ਗਵਾਏ, ਉਹ ਅੰਮ੍ਰਿਤਸਰ ਤੋਂ ਗਵਾਏ, ਗਵਾ ਦਿੱਤੇ, ਉਹ ਹੇਰੀ ਪਿੰਡ ਉੱਥੇ ਉਹਦੇ ਸਹੁਰੇ ਸੀ ਉੱਥੇ ਜਾ ਕੇ ਰਿਹਾ, ਤੇ ਅਕਬਰ ਨੇ ਦੇ ਦਿੱਤੇ ਸੀ ਇਹਨਾਂ ਨੂੰ ਜਹਾਂਗੀਰ ਨੇ, ਜਹਾਂਗੀਰੇ ਵੇਲੇ ਦੀ ਸਾਹਸਨ ਜੀ ਗੱਲ ਹੈ। ਤੇ ਇਸ ਪ੍ਰਕਾਰ ਦੇ ਇਹ ਫਿਰ ਸ਼ਿਕਾਇਤਾਂ ਕਰਦਾ ਰਿਹਾ ਸੀ, ਇਹ ਦੇ ਦਿੱਤੇ ਜਾਂ ਫਿਰ ਗੁਰੂ ਕਾ ਕੋਠਾ ਮਾਲ ਵਿੱਚ ਉਹ ਦੇ ਦਿੱਤਾ, ਉੱਥੇ ਜਾ ਕੇ ਰਿਹਾ। ਇਹ ਗਵਾਦ ਤੇ ਅੰਮ੍ਰਿਤਸਰ ਤੋਂ ਗਏ ਗੁਜਰੇ ਹੋ ਗਏ, ਜਾਂ ਫਿਰ ਇਉਂ ਕਹੋ ਜਿਹੜੇ ਕੁਸੰਗੀ ਆਦਮੀ ਸੀ, ਪੰਚ ਚੌਧਰੀ ਬਣੇ ਬੈਠੇ ਸੀ ਕੁਸੰਗਤ ਕਰਕੇ, ਉਹਨਾਂ ਨੂੰ ਅੰਮ੍ਰਿਤਸਰ ਜੋ ਗਵਾਏ ਗਵਾ ਦਿੱਤਾ, ਭਾਈ ਤੁਹਾਡਾ ਕੋਈ ਟਿਕਾਣਾ ਨਹੀਂ, ਸ਼ਰਾਬੀ ਗਵਾ ਵੀ ਨਹੀਂ ਇੱਥੇ ਰਹਿ ਸਕਦਾ, ਇਹ ਗੁਰੂ ਕੀ ਨਗਰੀ ਹੈ, ਉਹਨੂੰ ਗਵਾ ਦਿੱਤਾ। ਇਸ ਪ੍ਰਕਾਰ ਵਸਾਇਆ ਹੈ
ਇਹਨਾਂ ਬਿਦ ਨਗਰ ਉਠਾ ਮੇਰੇ ਭਾਈ।
ਹੇ ਮੇਰੇ ਭਾਈ, ਭਰਾਵੋ ਚੇਤਨ ਦੀ ਅਣਸੁਣ ਕਰਕੇ ਕਹਿੰਦੇ ਇਸ ਪ੍ਰਕਾਰ ਇਹ ਤਰੀਕੇ ਨਾਲ ਅੰਮ੍ਰਿਤਸਰ ਨਗਰ ਜਿਹੜਾ ਹੈ ਉਹ ਸ਼ਹਿਰ ਬੁੱਠਾ ਵਸਿਆ ਹੈ। ਇਹ ਨਗਰ ਦੇ ਵਸਣ ਦੀ ਕਹਾਣੀ ਸੀ। ਫਿਰ ਕਹਿੰਦੇ ਮਹਾਰਾਜ ਸਤਸੰਗੀ ਪੁੱਛਦੇ ਹੈ, ਸਤਸੰਗਤ ਰੂਪੀ ਨਗਰ ਵੀ ਤਾਂ ਹੈ, ਉਹ ਕਿਵੇਂ ਵਸਦਾ ਹੁੰਦਾ ਹੈ, ਉਹਦੀ ਵਸੋਂ ਕਿਵੇਂ ਹੁੰਦੀ ਹੈ? ਤੇ ਇਸੇ ਪ੍ਰਕਾਰ ਜੇ
ਪੰਚ ਮਨਾਏ ਪੰਚ ਰਸਾਏ,
ਕਹਿੰਦੇ ਪੰਜ ਕੌਣ? ਸਤ, ਸੰਤੋਖ, ਦਇਆ, ਧਰਮ ਤੇ ਧੀਰਜ। ਇਹਨਾਂ ਨੂੰ ਪਹਿਲਾਂ ਇਹਨਾਂ ਦੇ ਉੱਤੇ ਮਨ ਮੰਨੇ, ਇਹਨਾਂ ਨੂੰ ਮਨਾਉਣਾ ਕੀਤਾ, ਭਾਵ ਸਤਸੰਗਤ ਨੇ ਇਹਨਾਂ ਨੂੰ ਮਨ ਦੇ ਵਿੱਚ ਲਿਆਉਣਾ ਕੀਤਾ, ਇਹਨਾਂ ਨੂੰ ਪੰਚਾਂ ਨੂੰ ਮਨਾਇਆ ਹੈ। ਇਸ ਫਿਰ ਪੰਚ ਰਸਾਏ, ਤੇ ਪੰਜ ਰਸਾਏ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਹੰਕਾਰ। ਇਹ ਰਸਾਏ ਪ੍ਰਿਥੀ ਵਾਂਗੂ ਰੁਸ ਗਏ। ਭਾਵ ਕੀ ਹੈ? ਵੀ ਸਤਸੰਗਤ ਨੇ ਇਹਨਾਂ ਨੂੰ ਅੰਦਰੋਂ ਨਿਰਾਦਰ ਕਰ ਦਿੱਤਾ ਹੈ, ਵੀ ਤੁਹਾਡਾ ਕੋਈ ਟਿਕਾਣਾ ਨਹੀਂ ਹੁਣ ਇੱਥੇ। ਇਸ ਪ੍ਰਕਾਰ ਜੇ ਹਾਂਜੀ ਅੱਗੇ ਪੰਚ ਵਸਾਏ,
ਪੰਚ ਵਸਾਏ, ਪੰਚ ਗਵਾਏ,
ਤੇ ਇਉਂ ਫਿਰ ਜਿਹੜੇ ਪੰਚ ਕਿਹੜੇ? ਸਤ, ਸੰਤੋਖ, ਦਇਆ, ਧਰਮ, ਜਿਹੜੇ ਮਨਾਏ ਸੀ ਤੇ ਜਿਨ੍ਹਾਂ ਉੱਤੇ ਮਨ ਮੰਨਿਆ ਸੀ ਉਹਨਾਂ ਨੇ ਹਿਰਦੇ ਚ ਵਸਾਉਣਾ ਕੀਤਾ, ਸਤਸੰਗ ਦੇ ਵਸਾਉਣਾ ਕੀਤਾ। ਪੰਜ ਪੰਜੇ ਜਿਹੜੇ ਕਾਮ, ਕ੍ਰੋਧ, ਲੋਭ, ਹੰਕਾਰ ਸੀ, ਇਹ ਪੰਚ ਗਵਾਏ, ਇਹ ਗਵਾ ਦਿੱਤੇ ਨੇ। ਭਾਈ ਤੁਹਾਡਾ ਹੁਣ ਕੋਈ ਟਿਕਾਣਾ ਨਹੀਂ ਸੰਗਤ ਦੇ ਵਿੱਚ, ਸੰਗਤ ਦੇ ਕਾਮੀ ਕੁਰਬੀਆਂ ਦਾ ਕੀ ਟਿਕਾਣਾ ਹੈ?
ਇਨ ਵਿਦ ਨਗਰ ਉਠਾ ਮੇਰੇ ਭਾਈ।
ਇਹ ਮੇਰੇ ਭਰਾਵੋ, ਇਸ ਤਰ੍ਹਾਂ ਸਤਸੰਗਤ ਰੂਪੀ ਨਗਰ ਵਸਦਾ, ਇਉਂ ਬੁੱਠਾ ਵਸਿਆ ਹੈ। ਇਸੇ ਪ੍ਰਕਾਰ ਜੀ
ਪੰਚ ਮਨਾਏ ਪੰਚ ਰਸਾਏ,
ਤੇ ਹੁਣ ਜਗਿਆਸੂ ਨੇ ਸਵਾਲ ਕੀਤਾ ਅੰਤਸ਼ਕਰ ਰੂਪੀ ਨਗਰ ਕਿਵੇਂ ਵਸਦਾ ਮਹਾਰਾਜ? ਚਲੋ ਅੰਮ੍ਰਿਤਸਰ ਦਾ ਦੱਸਤਾ ਪ੍ਰਤੱਖ ਸੀ, ਸਤਸੰਗਤ ਰੂਪੀ ਨਗਰ ਦੱਸਤਾ, ਤੇ ਹੁਣ ਇਹ ਅੰਤਸ਼ਕਰ ਰੂਪੀ ਨਗਰ ਕਿਵੇਂ ਵਸਦਾ? ਮਹਾਰਾਜ ਕਹਿੰਦੇ ਪੰਚ ਮਨਾਏ, ਪੰਜ ਕੀਤੀ, ਸਤ, ਸੰਤੋਖ, ਦਇਆ, ਧਰਮ, ਧੀਰਜ ਨੂੰ ਮਨਾਏ, ਮਨਾਉਣਾ ਕੀਤਾ, ਅੰਤਿਸ਼ ਕਰਨ ਵਾਸਤੇ ਵੀ ਤੁਸੀਂ ਇਹਦੇ ਟਿਕੋ। ਪੰਚ ਰਸਾਏ, ਪੰਜੇ ਜਿਹੜੇ ਸ਼ਬਦ ਸਪਰਸ਼ ਰੂਪ ਰਸਗੰਧ ਸੀ ਇਹਨੂੰ ਅੰਦਰੋਂ ਰਸਾਏ ਰਸਾ ਦਿੱਤਾ। ਇਸ ਪ੍ਰਕਾਰ ਕਰਕੇ ਨਾ ਫਿਰ ਤੇ ਇਹ ਅੰਦਰ ਇਸ ਤਰ੍ਹਾਂ ਨਗਰ ਵਸਾਇਆ ਹੈ।
ਪੰਚ ਵਸਾਏ ਪੰਚ ਗਵਾਏ,
ਪੰਚ ਵਸਾਏ ਪੰਜ ਕੌਣ? ਪੰਜ ਤੱਤਾਂ ਦੀ ਧਾਰਨਾ, ਧਰਤੀ ਦੇ ਚੌਂਖੇ ਮਾਂ ਜੋ ਵਸਦਾ, ਕੋਹ ਖੋਦਾ, ਕੋਈ ਚੰਦਨ ਲੇਪ, ਇਹ ਗੁਣ ਧਾਰਨ ਕਰ ਲਿਆ ਵੀ ਐਡੀ ਧੀਰਜ ਹੋਣੀ, ਕੋਈ ਕੁਛ ਕਹੀ ਜਾਵੇ ਡੋਲਣਾ ਨਾ, ਘਬਰਾਉਣਾ ਨਾ, ਗੁੱਸਾ ਨਾ ਕਰਨਾ। ਤੇ ਅਗਨੀ ਦੀ ਚੋਂ ਪ੍ਰਕਾਸ਼ ਦਾ ਗੁਣ, ਗਿਆਨ ਦੇ ਚਾਨਣੇ ਚ ਰਹਿਣਾ, ਅਗਿਆਨ ਦੀਆਂ ਠੋਕਰਾਂ ਨਹੀਂ ਖਾਣੀਆਂ। ਪਾਣੀ ਚੋਂ ਨਿਰਮਲਤਾ ਦਾ ਗੁਣ, ਔਗਣਾ ਕਰਕੇ ਮੇਲੇ ਨਹੀਂ ਹੋਣਾ। ਪਾਉਣ ਵਿੱਚੋਂ ਨਿਰਲੇਪਤਾ ਦਾ ਗੁਣ, ਬੈਰੀ ਮਿੱਤਰ ਨੂੰ ਇਕਸਾਰ ਸਮਝਣਾ। ਆਕਾਸ਼ ਵਿੱਚ ਨਿਰਖੋਭਤਾ ਦਾ ਗੁਣ, ਕੋਈ ਗਾਲ ਵੀ ਕੱਢ ਦੇਵੇ ਤਾਂ ਵੀ ਗੁੱਸਾ ਨਾ ਆਉਣਾ। ਤੇ ਇਸ ਕਰਕੇ ਨਾ ਇਹ ਜਿਹੜੇ ਹਾਂਜੀ ਪੰਚ ਵਸਾਏ ਕਿੱਥੇ ਸੀ ਬੋਲੇ?
ਪੰਚ ਵਸਾਏ ਪੰਚ ਗਵਾਏ,
ਇਹ ਪੰਜਾਂ ਨੂੰ ਵਸਾਏ ਵਸਾਉਣਾ ਕੀਤਾ, ਜਿਹੜੇ ਪੰਜੇ ਤੱਤਾਂ ਦੀ ਧਾਰਨਾ ਜਿਹੜੀ ਸੀ, ਪੰਚ ਗਵਾਏ। ਪੰਜ ਗਵਾਏ ਕਿਹੜੇ ਨੇ? ਪੰਜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਉਹ ਤਾਂ ਗਵਾ ਹੀ ਦਿੱਤੇ, ਖਤਮ ਹੀ ਕਰ ਦਿੱਤੇ ਵੀ ਤੁਹਾਡਾ ਕੋਈ ਟਿਕਾਣਾ ਨਹੀਂ, ਤੁਸੀਂ ਹੋਰ ਕਿਸੇ ਜਾ ਕੇ ਮਨਮੁਖੀ ਨੂੰ ਚਿੰਬੜੋ ਜਾ ਕਰਕੇ।
ਇਨ ਵਿਦ ਨਗਰ ਉਠਾ ਮੇਰੇ ਭਾਈ।
ਹੇ ਮੇਰੇ ਭਰਾਵੋ, ਇਹ ਤਰੀਕੇ ਨਾਲ ਅੰਤਸ਼ਕਰਨ ਰੂਪੀ ਨਗਰ ਸ਼ੁਭ ਗੁਣਾਂ ਦੇ ਨਾਲ ਵਸ ਗਿਆ। ਲਵਾ ਲਵ ਕਹਿਣੇ ਜਿਵੇਂ ਨਗਰ ਚ ਬਹੁਤ ਹੀ ਰੌਣਕ ਹੋਈ, ਸ਼ੁਭ ਗੁਣਾਂ ਦੀ ਰੌਣਕ ਹੈ ਹੁਣ ਅੰਦਰ ਦੇ ਅੰਦਰ, ਇਸ ਪ੍ਰਕਾਰ ਨਗਰ ਵਸਿਆ। ਕਹਿੰਦੇ ਮਹਾਰਾਜ ਜੋਗ, ਕੋਈ ਜੋਗ ਮਤ ਦਾ ਬੈਠਾ ਸੀ, ਉਹ ਕਹਿੰਦਾ ਮਹਾਰਾਜ ਜੋਗ ਮਤ ਦੇ ਅਨੁਸਾਰ ਦੱਸੋ ਵੀ ਜੋਗੀਆਂ ਦਾ ਨਗਰ ਉਹ ਕਿਵੇਂ ਵਸਦਾ ਹੈ। ਹੁਣ ਮਹਾਰਾਜ ਜੋਗ ਮਤ ਦੇ ਅਨੁਸਾਰ ਆਪ ਕਿਰਪਾ ਕਰਨਗੇ। ਇਸੇ ਪ੍ਰਕਾਰ ਜੇ
ਪੰਚ ਮਨਾਏ ਪੰਚ ਰਸਾਏ,
ਜੋਗੀ ਪੁਰਖਾਂ ਨੇ ਪੰਜ ਪੰਜਾਂ ਨੂੰ ਮਨਾਉਣਾ ਕੀਤਾ ਹੈ, ਭਾਵ ਕੀ ਹੈ? ਪ੍ਰਾਣ, ਅਪਾਨ, ਸਮਾਨ, ਉਦਾਨ, ਬਿਆਨ, ਇਹ ਪੰਜ ਪੌਣਾਂ ਨੂੰ ਮਨ ਦੇ ਵਿੱਚ ਲਿਆਂਦਾ, ਮਨਾਇਆ, ਲਿਆਉਣਾ ਕੀਤਾ, ਧਾਰਨ ਕੀਤਾ ਮੈਂ। ਇਹ ਧਾਰਨ ਕਰਕੇ ਪੰਚ ਰੁਸਾਏ, ਪੰਚ ਰੁਸਾਏ ਕਿਹੜੇ? ਪੰਜ ਪੰਜੇ ਪ੍ਰਮਾਣ, ਨਿੰਦਰਾ, ਸਿਮਰਤੀ, ਵਿਕਲਪ, ਵਿਪਰਜਾ, ਜਿਹੜਾ ਪ੍ਰਮਾਣ, ਵਿਪਰਜਾ, ਨਿੰਦਰਾ, ਸਿਮਰਤੀ, ਵਿਕਲਪ, ਇਹ ਬਿਰਤੀਆਂ ਨੂੰ ਰੁਸਾਏ, ਰੋਜ਼ ਵਿਸਾਰ ਦਿੱਤਾ ਹੈ ਭਾਲ, ਇਹ ਰੁਸ ਗਈਆਂ। ਹੁਣ ਵੀ ਬਿਰਤੀ ਕੈਸੀ ਜੀ? ਜੋਗਾਸ ਚਿੱਤ ਬਿਰਤੀ ਨਿਰੋਧਾ, ਯੋਗ ਸ਼ਾਸਤਰ ਦੇ ਅੰਦਰ ਐਸਾ ਕਿਹਾ ਹੈ। ਇਸੇ ਤਰ੍ਹਾਂ ਫਿਰ ਅੱਗੇ
ਪੰਚ ਵਸਾਏ ਪੰਚ ਗਵਾਏ,
ਇਹ ਪੰਜੇ ਤੱਤਾਂ ਦੇ ਵਿੱਚੋਂ ਕਿਸ ਤਰ੍ਹਾਂ ਸਾਧਨਾ ਕੀਤਾ? ਯੋਗ ਮਤ ਅਨੁਸਾਰ ਹੈ ਇਹ, ਗੁਰਸਿੱਖਾਂ ਵਾਸਤੇ ਨਹੀਂ, ਇਹ ਤਾਂ ਜਾਣਕਾਰੀ ਵਾਸਤੇ ਹੀ ਹੈ। ਪੰਜ ਤੱਤਾਂ ਦੀ ਧਾਰਨਾ, ਪਹਿਲਾਂ ਗੋਡਿਆਂ ਤੱਕ ਧਰਤੀ ਦਾ ਧਿਆਨ ਧਰੇ, ਧਰਤੀ ਦੇ ਵਿੱਚ ਗੱਡਿਆ ਹੋਇਆ ਨਹੀਂ ਰਹਿੰਦਾ, ਇਹ ਸ਼ਕਤੀ ਮਿਲ ਜਾਂਦੀ ਹੈ। ਫਿਰ ਉਹ ਸ਼ਕਤੀ ਪ੍ਰਾਪਤ ਕਰਨ ਵਾਸਤੇ ਲੱਕ ਤੱਕ ਪਾਣੀ ਦਾ ਧਿਆਨ ਧਰਦੇ ਹੈ, ਤਾਂ ਪਾਣੀ ਫਿਰ ਡੋਬ ਨਹੀਂ ਸਕਦਾ, ਪਾਣੀ ਦੇ ਵਿੱਚ ਸਿੱਟ ਦੋ ਉਹਨੂੰ ਡੁੱਬੂਗਾ ਨਹੀਂ, ਜੋਗੀ ਤੇ ਇਹ ਸ਼ਕਤੀ ਹੋ ਜਾਂਦੀ। ਫਿਰ ਨਾਭੀ ਤੱਕ ਅਗਨੀ ਦਾ ਧਿਆਨ ਕਰਕੇ ਅੱਗ ਦੇ ਵਿੱਚ ਬਹਿਜਵੇ ਸੜਦਾ ਨਹੀਂ, ਕੰਠ ਤੱਕ ਪਾਉਣ ਦਾ ਧਿਆਨ ਕਰਕੇ ਹਵਾ ਵਿੱਚ ਉਡਾਰੀਆਂ ਮਾਰ ਸਕਦਾ ਪੰਛੀ ਦੀ ਤਰ੍ਹਾਂ, ਇਹ ਸ਼ਕਤੀ ਹੋ ਜਾਂਦੀ, ਜਿਵੇਂ ਸਿੱਧਾਂ ਦੇ ਵਿੱਚ ਹੋ ਗਈ ਸੀ, ਉੱਡਦੇ ਫਿਰਦੇ ਸੀ ਨਾ ਇਲਾਂ ਵਾਂਗੂ ਗੁਰੂ ਨਾਨਕ ਸਾਹਿਬ ਦੇ ਵੇਲੇ। ਅਤੇ ਇਸ ਤਰ੍ਹਾਂ ਦਸਵੇਂ ਦੁਆਰ ਤਾਲੂ ਅਸਥਾਨ ਦੇ ਵਿੱਚ ਜਿਹੜਾ ਧਿਆਨ ਸਾਧ ਸਿੰਘ ਜੀ ਦਸਵੇਂ ਦੁਆਰ ਦਾ ਕਰਨਾ, ਅਤੇ ਉਹਦੇ ਵਿੱਚ ਆਕਾਸ਼ ਦਾ ਧਿਆਨ ਕਰਦੇ ਦਸਵੇਂ ਦੁਆਰ ਦੇ ਵਿੱਚ, ਆਕਾਸ਼ ਦਾ ਧਿਆਨ ਧਰ ਕੇ ਦਸਵੇਂ ਦੁਆਰ ਦੇ ਵਿੱਚ ਸਾਰੀਆਂ ਗੱਲਾਂ ਸੰਸਾਰ ਦੀਆਂ ਇੱਥੇ ਬੈਠਾ ਸੁਣੀ ਜਾਂਦਾ। ਇਹ ਜੋਗੀਆਂ ਦੀ ਪੰਜ ਤੱਤਾਂ ਦੀ ਧਾਰਨਾ ਮੰਨੀ ਹੈ। ਇਸ ਪ੍ਰਕਾਰ ਕਿ ਪੰਚ ਮਨਾਏ ਪੰਚ ਰੁਸਾਏ, ਜਿਹੜੇ ਪੰਚ ਵਸਾਏ, ਅੰਦ ਬਾਰੇ ਬੋਲੋ ਜੀ, ਪੰਚ ਵਸਾਏ,
ਪੰਚ ਵਸਾਏ ਪੰਚ ਗਵਾਏ,
ਤੇ ਪੰਜ ਵਸਾਏ ਨਾ ਪੰਜਾਂ ਤੱਤਾਂ ਦੀ ਧਾਰਨਾ ਨੂੰ ਵਸਾਏ ਵਸਾ ਲਿਆ। ਪੰਚ ਜਿਹੜੇ ਅੱਗੇ ਗਵਾਏ ਕਿਹੜੇ ਨਾ? ਪੰਜ ਕਲੇਸ਼, ਅਵਿਦਿਆ, ਸਮਤਾ, ਰਾਗ, ਦਵੈਸ਼, ਅਭਿੰਨ ਵੇਸ਼, ਇਹ ਗਵਾ ਦਿੱਤੇ ਹੈ। ਅਵਿਦਿਆ ਅਸਲੀਅਤ ਨੂੰ ਨਾ ਸਮਝਣਾ, ਅਸਮਤਾ ਦੇਹ ਧਨ ਆਦਿ ਸੰਬੰਧੀਆਂ ਵਿੱਚ ਬਹੁਤ ਸਾਰਾ ਹੰਕਾਰ ਕਰਨਾ, ਘਮੰਡ ਕਰਨਾ, ਹਉਮੈ ਕਰਨੀ, ਅਭਿੰਨ ਵੇਸ਼ ਨਾ ਕਰਨ ਯੋਗ ਕਰਮਾਂ ਨੂੰ ਜਾਣ ਬੁੱਝ ਕੇ ਹਟ ਕਰਕੇ ਕਰੀ ਜਾਣਾ, ਉਹਨਾਂ 'ਚ ਮਨ ਨੂੰ ਲਾਉਣਾ, ਅਤੇ ਮੌਤ ਤੋਂ ਡਰਨਾ, ਰਾਗ ਕਿਸੇ ਨਾਲ ਬਹੁਤਾ ਮੋਹ ਕਰੀ ਜਾਣਾ, ਕਿਸੇ ਨਾਲ ਬਹੁਤੀ ਦਵੈਸ਼ ਕਰੀ ਜਾਣੀ, ਇਸ ਪ੍ਰਕਾਰ ਇਹ ਪੰਜ ਗਵਾ ਦਿੱਤੇ ਉਹਨਾਂ ਨੇ। ਇਸ ਤਰੀਕੇ ਨਾਲ ਜੋਗੀਆਂ ਦਾ
ਇਨ ਬਿਦ ਨਗਰ ਉਠਾ ਮੇਰੇ ਭਾਈ,
ਇਹ ਮੇਰੇ ਭਰਾਵੋ, ਇਸ ਯੁਗਤੀ ਦੇ ਨਾਲ ਜੋਗੀਆਂ ਦਾ ਦਸਵਾਂ ਦੁਆਰ ਰੂਪੀ ਨਗਰ ਦੈਵੀ ਗੁਣਾ ਕਰਕੇ ਬੁੱਠਾ ਵਸ ਗਿਆ। ਇਹ ਦਸਵਾਂ ਦੁਆਰ ਰੂਪੀ ਨਗਰ ਦਾ ਯੋਗ ਮਤ ਅਨੁਸਾਰ ਫਲ ਹੈ। ਅੱਗੇ ਹੁਣ ਸਾਧ ਸਿੰਘ ਜੀ ਮਹਾਰਾਜ ਸਾਹਿਬ ਨੂੰ ਪੁੱਛਿਆ, ਮਹਾਰਾਜ ਕਿਰਪਾ ਕਰੋ ਵੀ ਜਿਹੜੇ ਗਿਆਨਵਾਨ ਬ੍ਰਹਮ ਗਿਆਨ ਰੂਪੀ ਨਗਰ ਵਸਾਉਂਦੇ ਆ, ਕਿਵੇਂ ਵਸਾਉਂਦੇ ਆ ਉਹ? ਇਹ ਨਿਰੋਲ ਹੀ ਅਰਥ ਅੰਤਿਮ ਇਹ ਗੁਰਮਤ ਅਨੁਸਾਰ ਸਾਰਾ ਜਾਣਨਾ, ਉਹ ਯੋਗ ਮਤ ਅਨੁਸਾਰ ਸੀ। ਸਹਿਯੋਗ ਦੇ ਵਿੱਚ ਹੁਣ ਕੀ ਹੈ ਦੱਸ ਦੇਣ, ਯੋਗ ਦੇ ਨਾਲ ਗੱਲ ਕਰਕੇ ਫਿਰ ਜੀ ਇਸੇ ਪ੍ਰਕਾਰ
ਪੰਚ ਮਨਾਏ ਪੰਚ ਰੁਸਾਏ,
ਪੰਚ ਮਨਾਏ ਤੇ ਕਿਹੜੇ ਮਨਾਏ? ਸੱਤ, ਚੇਤਨ, ਆਨੰਦ, ਤਿੰਨ ਤਾਂ ਇਹ ਹੋ ਗਏ, ਪਰੋਖ ਤੇ ਅਪਰੋਖ ਦੋ ਹੋ ਗਏ, ਇਹਦੇ ਵਿੱਚ ਪਰੋਖ ਗਿਆਨ ਤੇ ਅਪਰੋਖ ਗਿਆਨ ਪੰਜ ਹੋ ਗਏ ਨਾ, ਇਹ ਮਨਾਏ ਮਨਾ ਲੈਣ। ਤੇ ਫਿਰ ਪੰਚ ਰੁਸਾਏ, ਰੁਸਾਏ ਕਿਹੜੇ? ਅਸੱਤ, ਜੜ, ਦੁੱਖ, ਤਿੰਨ ਤੈਅ ਹੋ ਗਏ, ਤੇ ਨਾਮ ਤੇ ਰੂਪ ਇਹ ਰੁਸਾਏ ਰੁਸਾ ਦਿੱਤੇ। ਇਸ ਪ੍ਰਕਾਰ ਫਿਰ ਇਹ ਨਗਰ ਇਉਂ ਵਸਦਾ ਦੱਸਦੇ ਨੇ।
ਪੰਚ ਵਸਾਏ ਪੰਚ ਗਵਾਏ,
ਪੰਚ ਵਸਾਏ ਪੰਜੇ ਸਰਬਣ ਮੰਨਣ ਅਧਿਆਸਨ ਤਿੰਨ, ਤਤ ਤੂੰ ਪਦ ਸੰਸ਼ੋਧਨ ਤੇ ਗਿਆਨ ਸਿਖਿਆਤਾਕਾਰ ਨੂੰ, ਇਹਨੂੰ ਵਸਾਏ ਵਸਾਉਣਾ ਕੀਤਾ। ਅਤੇ ਪੰਜ ਗਵਾਏ ਕਿਹੜੇ? ਤਿੰਨੇ ਗੁਣ, ਰਜੋ ਗੁਣ, ਸਤੋ ਗੁਣ, ਤਮੋ ਗੁਣ, ਇਹਨਾਂ ਦੇ ਨਾਲ ਦੋ ਹੋਰ ਜੋੜ ਲਓ, ਰਾਗ ਤੇ ਦਵੈਸ਼, ਪੰਜਾਂ ਨੂੰ ਗਵਾਏ, ਗਵਾ ਦਿੱਤਾ ਹੈ।
ਇਨ ਬਿਦ ਨਗਰ ਉਠਾ ਮੇਰੇ ਭਾਈ,
ਇਹ ਮੇਰੇ ਭਾਈ ਭਰਾਵੋ, ਇਸ ਤਰੀਕੇ ਦੇ ਨਾਲ ਬ੍ਰਹਮ ਗਿਆਨੀਆਂ ਦਾ ਅੰਤਸ਼ਕਰਨ ਰੂਪੀ ਨਗਰ ਇਉਂ ਵਸਿਆ ਹੈ। ਇਹ ਨਗਰ ਦੇ ਗਿਆਨ ਦੇ ਸਹਿਤ ਬੁੱਠਾ ਵਸ ਗਿਆ। ਹੁਣ ਗਿਆਨ ਹੀ ਗਿਆਨ ਹੈ ਉਹਨਾਂ ਦੇ ਹਿਰਦੇ ਦੀ, ਅਗਿਆਨ ਜਿਵੇਂ ਜਦੋਂ ਸੂਰ ਚੜ ਜਾਂਦਾ ਨਾ, ਫਿਰ ਹਨੇਰਾ ਕਿਤੇ ਲੱਭਦਾ ਹੀ ਨਹੀਂ, ਦਿਖਦਾ ਹੀ ਨਹੀਂ ਹੈ, ਇਉਂ ਗਿਆਨ ਹੀ ਗਿਆਨ ਹੈ ਉਹਨਾਂ ਦੇ ਕੋਲ, ਮਨੇ ਪਿਆ ਪ੍ਰਗਾਸਾ, ਮਨ ਦੇ ਵਿੱਚ ਗਿਆਨ ਦਾ ਚਾਨਣਾ ਹੋ ਕੇ ਇਉਂ ਅੰਤਸਕਰਨ ਵਸਿਆ ਹੈ।
ਦੁਰਤ ਗਿਆ ਗੁਰ ਗਿਆਨ ਦਿਰੜਾਈ,
ਗੁਰ ਸਤਿਗੁਰੂ ਐਸਾ ਗਿਆਨ ਪੱਕਾ ਕਰਾ ਦਿੱਤਾ ਹੈ, ਜਿਸ ਕਰਕੇ ਦੁਰਤ ਪਾਪ ਚਲੇ ਗਏ ਨੇ, ਪਾਪ ਨਿਮਿਰਤ ਹੋ ਗਏ ਹਨ ਜਦੋਂ
ਰਹਾਉ,
ਤੇ ਗੁਰ ਗਿਆਨ ਦਿਰੜਾਈ, ਪਾਪ ਦੁਰਤ ਗਿਆ, ਪਾਪ ਚਲੇ ਗਏ ਜਦੋਂ ਗੁਰੂ ਸਾਹਿਬ ਨੇ ਹਿਰਦੇ ਦੇ ਵਿੱਚੋਂ ਅਪਰੋਸ਼ ਗਿਆਨ ਦਿਰੜਾਈ ਪੱਕਾ ਕਰਾ ਦਿੱਤਾ ਹੈ। ਦੁਰਤ ਦਾ ਦੋ ਦਵੈਸ਼, ਰਤ ਪ੍ਰੀਤੀ, ਜਿਹੜੀ ਦਵੈਸ਼ ਪ੍ਰੀਤੀ ਸੀ, ਇਸ ਪ੍ਰੀਤੀ ਵਾਲਾ ਸੁਆਦ ਚਲਿਆ ਗਿਆ। ਜਿਵੇਂ ਨਗਰ ਦੇ ਆਲੇ ਦੁਆਲੇ ਨਾ, ਜਾਂ ਖੇਤਾਂ ਦੇ ਆਲੇ ਦੁਆਲੇ ਫਸਲ ਦੀ ਰੱਖਿਆ ਵਾਸਤੇ ਬਾੜ ਨਹੀਂ ਕੀਤੀ ਹੁੰਦੀ, ਨਗਰਾਂ ਦੇ ਆਲੇ ਦੁਆਲੇ ਕੋਟ ਕੀਤਾ ਹੁੰਦਾ ਸੀ, ਤੇ ਰਾਜੇ ਮਹਾਰਾਜੇ ਕਿਲੇ ਬਣਾਉਂਦੇ ਸੀ ਮਹਿਲਾਂ ਦੇ ਆਲੇ ਦੁਆਲੇ। ਇਸੇ ਪ੍ਰਕਾਰ ਹਿਰਦੇ ਰੂਪੀ ਨਗਰ ਜਿਹੜਾ ਵਸਾਇਆ ਉਹਦੇ ਆਲੇ ਦੁਆਲੇ ਤੇ ਕਿਹੜੀ ਵਾੜ ਕੀਤੀ ਹੈ, ਕਿਹੜਾ ਕਿਲਾ ਕੀਤਾ ਤੇ ਰਹਾਓ ਅਸਥਾਈ ਦੇ ਹੁਣ ਅੱਗੇ ਦੱਸਦੇ ਹਨ ਜੇ
ਸਾਚ ਧਰਮ ਕੀ ਕਰ ਦੀਨੀ ਵਾਰ।
ਅਸਥੂਲ ਕਾਰਨ ਸੂਖਮ ਇਹ ਦੇਹਾਂ ਦਾ ਅਭਾਨ ਛੱਡਣਾ, ਸਾਬਤ ਸੂਰਤ ਰੱਖਣੀ, ਅੰਮ੍ਰਿਤ ਵੇਲੇ ਉੱਠਣਾ, ਨਾਮਦਾਨ ਇਸ਼ਨਾਨ ਕਰਨਾ, ਇਹ ਸਾਚ ਸੱਚਾ ਧਰਮ ਧਾਰਨ ਕਰਨ ਦੀ ਇਹ ਹਿਰਦੇ ਰੂਪੀ ਨਗਰ ਨੂੰ ਬਾੜ ਕੀਤੀ ਹੋਈ ਹੈ। ਜਿਹੜਾ ਅੰਮ੍ਰਿਤ ਵੇਲੇ ਉੱਠਣਾ ਹੈ, ਰਹਿਤ ਬਹਿਤ ਰੱਖਣੀ ਹੈ, ਇਹ ਬਾੜ ਕਰ ਦਿੱਤੀ ਹੈ। ਜਿਵੇਂ ਬਾੜ ਵਿੱਚ ਸਾਧ ਸਿੰਘ ਫੜੇ ਫਾਟਕ ਹੁੰਦੇ ਆ, ਉਹ ਫੜੇ ਹੁੰਦੇ ਸੀ ਪੁਰਾਣੇ ਸਮੇਂ ਦੇ ਵਿੱਚ, ਐੜਾ ਖੋੜ ਬੋਲਦੇ ਸੀ, ਦਸਾਂਗੜ ਜੇ ਹੁੰਦੀ ਸੀ ਲੱਕੜ, ਵੀ ਪਸ਼ੂ ਲੰਘੇ ਨਾ ਬੰਦਾ ਲੰਘ ਜਾਵੇ ਉਹਦੇ ਉੱਤੇ ਨੂੰ, ਜਾਂ ਫਿਰ ਉਹ ਫੜੇ ਹੁੰਦੇ ਸੀ, ਫੜਾ ਲਾ ਦੇਣਾ ਉਹ। ਇਹ ਪੁਰਾਣੇ ਸਮੇਂ ਦੇ ਫਾਟਕ ਸੀ, ਹੁਣ ਤਾਂ ਕੋਈ ਲੋਹੇ ਦੇ ਫਾਟਕ ਨਾ, ਬੰਦ ਕਰਨ ਲਈ ਉਹਨੂੰ ਵੇ ਕੁੰਡਾ ਲੱਗਿਆ ਹੁੰਦਾ ਵੀ ਪਸ਼ੂ ਆਦਿਕ ਨਾ ਵੜ ਜਾਵੇ। ਉਹਦਾ ਹੁਣ ਅੱਗੇ ਪ੍ਰਮਾਣ ਦੇ ਕੇ ਦੱਸ ਦੇਣ।
ਫਰਹਿ ਮੋਹਕਮ ਗੁਰ ਗਿਆਨ ਵਿਚਾਰ।
ਗੁਰੂ ਸਾਹਿਬ ਜੀ ਦੇ ਜਿਹੜਾ ਗੁਰੂ ਸਾਹਿਬ ਜੀ ਨੇ ਕੀ ਕੀਤਾ, ਹਿਰਦੇ ਨੂੰ ਮੋਹ ਰੂਪੀ ਪਸ਼ੂਆਂ ਤੋਂ ਬਚਾਉਣ ਦੇ ਲਈ, ਵਿਕਾਰਾਂ ਰੂਪੀ ਪਸ਼ੂਆਂ ਤੋਂ ਬਚਾਉਣ ਲਈ ਮੋਹਕਮਨ ਮਜ਼ਬੂਤ ਫਰੇ ਫਾਟਕ, ਉਹ ਉਪਦੇਸ਼ ਰੂਪ ਫੜੇ ਫਾਟਕ ਲਾ ਦਿੱਤੇ। ਗੁਰੂ ਸਾਹਿਬ ਜੀ ਦਾ ਗਿਆਨ ਇਹਦਾ ਵਿਚਾਰਨਾ ਰੂਪੀ ਕੁੰਡਾ ਲਾ ਦਿੱਤਾ ਇਹਨੂੰ, ਪਸ਼ੂ ਬੜੇ ਹੀ ਨਾ। ਤੇ ਜਾਂ ਫਿਰ ਫਰਹੇ ਮੋਹਕਮ ਗੁਰ ਗਿਆਨ ਵਿਚਾਰ, ਗੁਰੂ ਸਾਹਿਬ ਜੀ ਨੇ ਪਰੋਖ ਅਪਰੋਖ ਪੂਰੀ ਗਿਆਨ ਦੀ ਵਿਚਾਰ ਕਰਨ ਰੂਪ ਮੋਹਕਮ ਮਜ਼ਬੂਤ ਫਰੇ ਇਹ ਫਲਾ ਫਾਟਕ ਲਗਾ ਦਿੱਤਾ ਤੇ ਕੋਈ ਭੇਦਵਾਦੀ ਪਸ਼ੂ ਆ ਕੇ ਸ਼ੁਭ ਗੁਣਾਂ ਦੀ ਖੇਤੀ ਨੂੰ ਨਾ ਚਰ ਜਾਵੇ, ਇਸ ਕਰਕੇ ਇੰਤਜ਼ਾਮ ਕਰ ਦਿੱਤਾ।
ਨਾਮ ਖੇਤੀ ਬੀਜੋ ਭਾਈ ਮੀਤ।
ਇਸ ਕਰਕੇ ਇਹ ਮੀਤ ਸੱਜਣ ਦੈਵੀ ਸੰਪਦਾ ਦੇ ਸਹਿਤ ਮਨ ਬਾਣੀ ਸਰੀਰ ਦੇ ਮਨ ਬਾਣੀ ਸਰੀਰ ਤੇ ਚੇਤਨ ਦੀ ਅੰਸ ਹੋਣ ਕਰਕੇ ਹੇ ਭਾਈ ਭਰਾਵੋ, ਤੇ ਇਸ ਸਰੀਰ ਰੂਪੀ ਜਿਹੜਾ ਨਗਰ ਹੈ ਇਹਦੇ ਵਿੱਚ ਹੁਣ ਤੁਸੀਂ ਕੀ ਕਰਨਾ ਹੈ, ਨਾਮ ਰੂਪੀ ਖੇਤੀ ਬੀਜੋ, ਨਾਮ ਖੇਤੀ ਬੀਜੋ ਭਾਈ ਮੀਤ ਹੈ ਮੇਰੇ ਭਾਈ ਤੇ ਮਿੱਤਰੋ, ਚੇਤਨ ਦੀ ਅੰਸ ਹੋਣ ਕਰਕੇ ਤੇ ਬਹੁਤ ਪਿਆਰ ਦਾ ਸੱਜਣ ਸ਼ਬਦ ਬੋਲ ਕੇ ਕਹਿੰਦੇ ਨੇ, ਇਹ ਬੀਜਣਾ ਕਰੋ ਤੁਸੀਂ ਪਰਮੇਸ਼ਵਰ ਦਾ ਨਾਮ। ਜਿਹੜਾ ਨਾਮ ਖੇਤੀ ਬੀਜੋ ਭਾਈ ਮੀਤ, ਪਰਮੇਸ਼ਵਰ ਦਾ ਜਿਹੜਾ ਨਾਮ ਸਰਵਣ ਕਰਨਾ ਇਹ ਤਾਂ ਖੇਤੀ ਪੈਲੀ ਦੀ ਨਿਆਈ ਹੈ, ਤੇ ਇਹ ਇਹਨੂੰ ਬੀਜੋ ਬੀਜਣਾ ਕਿਹੜਾ ਕੀ ਨਾ ਮੰਨਣ ਦੀ ਨਿਆਈ ਹੈ, ਇਹ ਬੀਜਣਾ। ਇਸ ਕਰਕੇ ਨੀਤ ਨਿਤਾ ਪ੍ਰਤੀ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਸੌਦਾ
ਕਰੋ ਗੁਰ ਸੇਵੋ ਨੀਤ।
ਇਸ ਕਰਕੇ ਨੀਤ ਨਿਤਾ ਪ੍ਰਤੀ ਜਾਂ ਹਮੇਸ਼ਾ ਹੀ ਗੁਰੂ ਸਾਹਿਬਾਂ ਦੇ ਮਨੁੱਖਾ ਜਨਮ ਵਿੱਚ ਸੇਵੋ ਟਹਿਲ ਕਰੋ, ਨਾਮ ਰੂਪੀ ਸੌਦਾ ਖਰੀਦਣਾ ਕਰੋ, ਨਾਮ ਜਪਣ ਜਪਾਉਣ ਰੂਪੀ ਇਹ ਵਪਾਰ ਕਰੋ ਜਿਹੜਾ ਅੱਗੇ ਜਪਾਉਣਾ ਗੁਰਸਿੱਖਾਂ ਨੂੰ।
ਸ਼ਾਂਤ ਸਹਿਜ ਸੁਖ ਕੇ ਸਭ ਹਾਟ।
ਸਤਸੰਗਤ ਕਰਨ ਵਾਲੇ ਸਤਸੰਗੀਆਂ ਦੇ ਹਿਰਦੇ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਹਟਾ ਕਰਕੇ ਜੋ ਅੰਤਸਕਰਨ ਜੋ ਸ਼ੁਭ ਗੁਣ ਧਾਰਨ ਕਰਨੇ ਹਨ, ਇਹ ਸਭ ਕਹਿੰਦੇ ਕੀ ਹੈ, ਸਾਰੇ ਸਹਿਜ ਸੁਤੇ ਸਿੱਧ ਹੀ ਸ਼ਾਂਤ ਸ਼ਾਂਤੀ ਤੇ ਆਤਮਕ ਸੁਖ ਆਨੰਦ ਦੇ ਇਹ ਸਮਝ ਲਓ ਵੀ ਹਾਟ ਹੱਟ ਬਣੇ ਹੋਏ ਹਨ।
ਸਾਹ ਵਪਾਰੀ ਏਕਾ ਥਾਟ।
ਇੱਥੇ ਸਾਹ ਸਾਹੂਕਾਰ ਰੂਪੀ ਸਤਿਗੁਰੂ ਤੇ ਵਪਾਰੀ ਵਣਜ ਕਰਨ ਵਾਲੇ ਸਿੱਖ ਤੇ ਉਹਨਾਂ ਸਿੱਖਾਂ ਦਾ ਤੇ ਗੁਰੂ ਸਾਹਿਬ ਦਾ ਏਕ ਹੈ, ਇੱਕੋ ਹੀ ਥਾਟ ਥਾਂ ਹੈ ਸਤਸੰਗਤ। ਸਾਹੂਕਾਰ ਰੂਪੀ ਗੁਰੂ ਸਾਹਿਬ ਜੀ ਵਪਾਰੀ ਰੂਪ ਸਿੱਖ ਸਤ ਸੰਤੋਖ ਆਨੰਦ ਇਹਦਾ ਬੋਧ ਕਰਾ ਦਿੱਤਾ ਹੈ, ਇਹ ਬੋਧ ਨੂੰ ਪਾ ਕੇ ਸਿੱਖ ਸਚੇਤਤਾ ਦੇ ਪਾਉਣਾ ਕੀਤਾ, ਇਹ ਤੁਰਿਆ ਪਦ ਰੂਪੀ ਥਾਟ ਥਾਂ ਵਿੱਚ ਸਿੱਖ ਨੇ ਗੁਰੂ ਤੇ ਗੁਰੂ ਤੇ ਸਿੱਖ ਇੱਕ ਏਕਤਾ ਦੇ ਵਿੱਚ ਹਨ ਦੋਨੇ, ਇਸ ਕਰਕੇ ਸਿੱਖ ਤੇ ਗੁਰੂ ਦੀ ਏਕ ਹੈ ਏਕਤਾ ਹੋ ਗਈ ਹੈ। ਤੇ ਹਾਂ, ਇਸ ਪ੍ਰਕਾਰ ਜਿਹੜਾ ਨਾ ਪਿਛਲੇ ਸਮਿਆਂ ਦੇ ਵਿੱਚ ਸਾਧ ਸਿੰਘ ਜੀ ਨਗਰਾਂ ਦੇ ਵਿੱਚ ਕੀ ਸੀ ਕਿ ਜਦੋਂ ਮੁਸਲਮਾਨਾਂ ਦਾ ਰਾਜ ਸੀ ਨਾ, ਉਹਨਾਂ ਨੇ ਹਿੰਦੂ ਧਰਮ ਨੂੰ ਜਲੀਲ ਕਰਨ ਵਾਸਤੇ ਉਹ ਜੇਜੀਆ ਲਾਇਆ ਹੁੰਦਾ, ਉਹਨੂੰ ਟੈਕਸ ਕਹਿੰਦੇ ਆ, ਜੇ ਹਿੰਦੂ ਨੇ ਬੋਧੀ ਰੱਖਣੀ ਤਾਂ ਇਹਦੇ ਟੈਕਸ ਲੱਗਦਾ ਸੀ। ਉਦੋਂ ਦੇ ਇਹਨਾਂ ਨੂੰ ਮੁਸਲਮਾਨਾਂ ਤੋਂ ਡਰਦੇ ਉਹ ਬੋਧੀਆਂ ਰੱਖਣ ਤੋਂ ਵੀ ਹਟ ਗਏ, ਕਿਉਂਕਿ ਵੀ ਟੈਕਸ ਲੱਗਦਾ ਸੀ, ਇਹ ਚਿੰਨ੍ਹ ਸੀ ਵੀ ਮੈਂ ਹਿੰਦੂ ਹਾਂ, ਕਿਉਂਕਿ ਹਿੰਦੂ ਧਰਮ ਦੇ ਵਿੱਚ ਇਹ ਸੀ ਵੀ ਸਾਬਤ ਸੂਰਤ ਹੋਵੇ। ਚਲੋ ਹੌਲੀ ਹੌਲੀ ਬੋਧੀ ਰੱਖਣ ਲੱਗ ਗਏ ਤੇ ਤਿਲਕ ਹੁੰਦਾ ਸੀ, ਜਿਹਨੇ ਤਿਲਕ ਲਾਉਣਾ ਉਹਦੇ ਤੇ ਵੀ ਟੈਕਸ, ਬੋਧੀ ਰੱਖਣੀ ਹੈ ਉਹਦੇ ਤੇ ਟੈਕਸ, ਤੀਰਥਾਂ ਉੱਤੇ ਜਾਣਾ ਉਹਦੇ ਤੇ ਡਨ, ਜੇ ਇੱਕ ਮੂਰਤੀ ਰੱਖਣੀ ਹੈ ਤਾਂ 5 ਰੁਪਈਏ ਉਹਨੂੰ ਦੇਣੇ ਪੈਂਦੇ ਸੀ, ਸਾਲ ਦੇ, ਤੇ ਦੋ ਮੂਰਤੀਆਂ ਰੱਖਣੀਆਂ 10 ਰੁਪਏ ਦੇਣੇ ਪੈਂਦੇ। ਇਹ ਡਨ ਹੁੰਦਾ ਸੀ ਤੇ ਮਾਲ ਉੱਤੇ ਮਸੂਲ ਲੱਗਦੀ ਸੀ, ਇਹੋ ਜਿਹਾ ਮਾਲ ਉਹੀ ਜਗਾਤ ਲੱਗਦੀ ਹੈ। ਪਰ ਜੇ ਕਿਤੇ ਜਿਹੜਾ ਬਾਦਸ਼ਾਹ ਹੈ ਤੇ ਉਹ ਬਾਦਸ਼ਾਹ ਕਿਸੇ ਨੂੰ ਮੁਆਫੀ ਪਟਾ ਲਿਖ ਕੇ ਦੇਵੇ ਨਾ, ਲਿਖ ਕੇ ਮੋਹਰ ਛਾਪ ਲਾ ਦੇਵੇ, ਉਹ ਤੋਂ ਫਿਰ ਟੈਕਸ ਨਹੀਂ ਸੀ ਲੈ ਸਕਦੇ ਟੈਕਸ ਲੈਣ ਵਾਲੇ, ਫਿਰ ਉਹ ਜਜ਼ੀਆ ਨਹੀਂ ਸੀ ਲੈ ਸਕਦੇ, ਡਨ ਹੈ ਇਹ, ਡਨ ਮਸੂਲ ਮਸੂਲੀਆ ਲੈ ਨਹੀਂ ਸੀ ਸਕਦਾ। ਉਹਦਾ ਹੁਣ ਪ੍ਰਮਾਣ ਦਿੰਦੇ ਨੇ ਮਹਾਰਾਜ ਸਾਹਿਬ, ਉਹ ਪ੍ਰਮਾਣ ਦੇ ਕੇ ਅਗਲੀ ਪੰਕਤੀ ਦੱਸਦੇ ਹਨ, ਜੇ ਜੀਆ
ਡਨ ਕੋ ਲੈ ਨਾ ਜਗਾਤ।
ਇਹ ਜੇ ਜੀਆ ਪੋਲਾ ਬੋਲਣਾ, ਉਹਨਾਂ ਨੂੰ ਨਾ ਤਾਂ ਕੋਈ ਕਾਮ ਕਰੋ ਆਦਿਕ ਦੇ ਜੇ ਜੀਆ ਟੈਕਸ, ਨਾ ਲੋਕ ਦੰਡ, ਨਾ ਪਿੱਤਰ ਦੰਡ, ਨਾ ਦੇਵ ਦੰਡ, ਇਹ ਤੇ ਆਦਿਕ ਇਹ ਨਹੀਂ ਫੇ ਲੱਗਦਾ, ਤੇ ਨਾ ਹੀ ਜਮਦੂਤਾਂ ਦਾ ਕੋਈ ਕਰਮਾਂ ਧਰਮਾਂ ਦੀ ਜਗਾਤ ਜਿਹੜਾ ਮਸੂਲ ਹੈ ਇਹ ਵੀ ਨਹੀਂ ਲੱਗਦਾ। ਕਰਮ ਧਰਮ ਪਾਖੰਡ ਜੋ ਦਿਸਦਾ ਤਿੰਨ ਜਮ ਜਗਾਤੀ ਲੁੱਟ ਹੈ, ਇਹ ਜਗਾਤ ਵੀ ਨਹੀਂ ਲੱਗਦੀ ਹੈ।
ਸਤਿਗੁਰ ਕਰ ਦੇਣੀ ਧੁਰ ਕੀ ਛਾਪ,
ਕਿਉਂਕਿ ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਹੈ, ਧੁਰ ਆਦਿ ਮੁੱਢ ਤੋਂ ਭਗਤੀ ਦੀ ਛਾਪ ਮੋਹਰ ਲਾ ਦਿੱਤੀ ਹੈ ਕਿ ਗੁਰਸਿੱਖ ਨਾਮ ਜਪੂਗਾ, ਤੇ ਭਾਵ ਜਿਨ੍ਹਾਂ ਨੂੰ ਵਾਹਿਗੁਰੂ ਦੀ ਭਗਤੀ ਰੂਪੀ ਮੋਹਰ ਲੱਗ ਗਈ ਉਹ ਪਾਤਸ਼ਾਹੀ ਮਾਲ ਬਣ ਗਏ ਨੇ, ਫਿਰ ਉਹਨਾਂ ਤੋਂ ਡੰਨ ਨਹੀਂ ਫਿਰ ਲੱਗ ਸਕਦਾ ਕਿਸੇ ਪ੍ਰਕਾਰ ਦਾ ਵੀ, ਧਰਮਰਾਜ ਆਦਿ ਦੇ ਜਾਂ ਫਿਰ ਜਮਦੂਤ ਆਦਿ ਜਿਹੜੇ ਰਸਤੇ ਦੇ ਵਿੱਚ ਲੁੱਟਦੇ ਨੇ, ਜਗਾਤ ਆਦਿ ਲਾਉਂਦੇ ਹਨ, ਉਹ ਨਹੀਂ ਲੱਗਦੇ।
ਵੱਖਰ ਨਾਮ ਲਦ ਖੇਪਤ ਲਾਭ,
ਤੇ ਹੇ ਗੁਰਸਿੱਖੋ ਲਾਭਦਾਇਕ ਵੱਖਰ ਨਾਮ, ਥੋੜਾ ਜਿਹਾ ਕਸ ਕੇ ਪਾਠ, ਵੱਖਰ ਸੌਦੇ ਦਾ ਨਾਮ ਹੈ ਤੇ ਇਸ ਨੂੰ, ਤੇ ਲਦ ਵੀ ਅੱਧ ਜਿਹੜਾ ਥੋੜਾ ਜਿਹਾ ਕਸ ਕੇ ਬੋਲਣਾ ਹੈ। ਇਸ ਪ੍ਰਕਾਰ ਇਹ ਸੌਦਾ ਪਰਮੇਸ਼ਰ ਦਾ ਨਾਮ ਰੂਪੀ ਜਿਹੜਾ ਨਾ ਵੱਖਰ ਨਾਮ ਲਦ ਖੇਪ ਚਲਾਵੋ, ਹੇ ਗੁਰਸਿੱਖੋ ਲਾਭ ਲੈ, ਲਾਭਦਾਇਕ ਜਿਹੜਾ ਵੱਖਰ ਸੌਦਾ ਹੈ ਪਰਮੇਸ਼ਰ ਦਾ ਨਾਮ ਹੈ, ਇਸ ਨਾਮ ਦੀ ਖੇਪ ਪੂੰਜੀ ਨੂੰ ਆਪਣੇ ਅੰਤਸ਼ਕਰ ਰੂਪੀ ਤੇ ਗੱਡੇ ਨੂੰ ਭਰ ਕੇ ਲੱਦ ਕੇ ਉੱਪਰ ਭਰ ਕੇ ਜਿਵੇਂ ਗੱਡਾ ਲੱਦ ਦੇਈਦਾ, ਉਹ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਰਸਤੇ ਵੱਲ ਨੂੰ ਚਲਾਵੋ, ਚਲਾਉਣਾ ਕਰੋ।
ਲੈ ਲਾਹਾ ਗੁਰਮੁਖ ਘਰ ਆਵਹੋ,
ਕਿਉਂ ਗੁਰਮੁਖ ਮੁਗੀ ਗੁਰੂ ਸਾਹਿਬ ਦੁਆਰਾ ਬ੍ਰਹਮਾਨੰਦ ਦਾ ਲਾਹਾ ਲੈ ਕੇ ਆਪਣੇ ਸਰੂਪ ਰੂਪੀ ਘਰ ਗ੍ਰਹਿ ਦੇ ਵਿੱਚ ਆਉਣਾ ਕਰੋ, ਸੱਚਖੰਡ ਰੂਪੀ ਘਰ ਦੇ ਵਿੱਚ ਆਉਣਾ ਕਰੋ, ਅੰਤਰਮੁਖੀ ਤੁਰਿਆ ਪਦ ਰੂਪੀ ਘਰ ਦੇ ਆਵੋ ਆਉਣਾ ਕਰੋ।
ਸਤਿਗੁਰ ਸਾਹੋ ਸਿੱਖ ਵਣ ਜਾਰੇ,
ਕਿਉਂ ਫਿਰ ਸਤਿਗੁਰੂ ਜੀ ਦਾ ਨਾਮ ਰੂਪੀ ਪੂੰਜੀ ਦੇ ਕੇ, ਸਤਿਗੁਰੂ ਜੀ ਨਾਮ ਰੂਪੀ ਪੂੰਜੀ ਦੇ ਕੇ ਸੱਚੇ ਸਾਹੂ ਸਾਹੂਕਾਰ ਨੂੰ ਤਾਂ ਪੂੰਜੀ ਦੇਣ ਵਾਲੇ ਸਿੱਖ ਗੁਰਸਿੱਖ ਨੇ ਜਿਹੜੇ, ਉਹ ਨਾਮ ਬਣਜਾਰੇ ਵਪਾਰੀ ਨਾਮ ਦੇ, ਇਸ ਪ੍ਰਕਾਰ ਹੈ।
ਪੂੰਜੀ ਨਾਮ ਲੇਖਾ ਸਾਚ ਸੰਭਾਰੇ,
ਤੇ ਇਸ ਕਰਕੇ ਫਿਰ ਇਹ ਅੱਗੇ ਕਥਨ ਕੀਤਾ, ਨਾਮ ਰੂਪੀ ਪੂੰਜੀ ਰਾਸ ਸ਼ਰਧਾ ਕਰਕੇ ਪ੍ਰਾਪਤੀ ਹੁੰਦੀ ਹੈ, ਹਿਰਦੇ ਵਿੱਚ ਸੱਚ ਸੱਚ ਨਾਮ ਨੂੰ ਸੰਭਾਰੇ ਸੰਭਾਲਣਾ, ਇਹ ਲੇਖਾ ਹਿਸਾਬ ਕਿਤਾਬ ਹੈ। ਗਿਆਨ ਰੂਪ ਸੌਦੇ ਦੀ ਨਾਮ ਰੂਪੀ ਪੂੰਜੀ ਰਾਸ ਭਾਵ ਸਰਮਾਇਆ, ਇਹ ਸੱਚ ਸੱਚੇ ਨੂੰ ਸੰਭਾਰੇ ਯਾਦ ਕਰਨਾ, ਸੰਭਾਰੇ ਕਹਿਣਾ ਭਾਈ ਹੇਠਾਂ ਚਿੰਨ ਲੱਗਿਆ, ਇਹੋ ਹੀ ਲੇਖਾ ਹਿਸਾਬ ਕਿਤਾਬ ਹੈ।
ਸੋ ਵਸੈ ਇਤ ਘਰ ਜਿਸ ਗੁਰ ਪੂਰਾ ਸੇਵ,
ਸੋ ਉਹ ਇਤ ਇਸ ਸਰੂਪ ਰੂਪੀ ਘਰ ਗ੍ਰਹਿ ਦੇ ਵਿੱਚ ਵਸਦਾ ਹੈ ਜਿਸ ਨੇ ਪੂਰਾ ਪੂਰਨ ਗੁਰੂ, ਕੌਣ ਹੈ ਸਤਿਗੁਰੂ, ਪੂਰਨ ਗੁਰੂ ਸਤਿਗੁਰੂ ਜੀ ਦੇ ਦਰ ਘਰ ਦੀ ਸੇਵ ਟਹਿਲ ਕੀਤੀ ਹੋਵੇ। ਸੋ ਵਸੈ ਇਤ ਘਰ ਜਿਸ ਗੁਰ ਪੂਰਾ, ਤੇ ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹੈ, ਕਹਿੰਦੇ ਇਹ ਅੰਮ੍ਰਿਤਸਰ ਸਾਹਿਬ, ਇਹ ਅਬਚਲ ਨਗਰ, ਇਹ ਨਗਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ। 10 ਦਿਨ ਅਬਚਲ ਨਗਰੀ,
ਅਬਚਲ ਨਗਰੀ ਨਾਨਕ ਦੇਵ,
ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਇਹ ਅੰਮ੍ਰਿਤਸਰ ਸਾਹਿਬ ਅਬਚਲ ਅਚਲ ਨਗਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ। ਦੇਵ ਪ੍ਰਕਾਸ਼ ਰੂਪ ਦਾ ਨਾਮ ਹੈ, ਪ੍ਰਕਾਸ਼ ਰੂਪ ਬ੍ਰਹਮ ਦੀ ਅਬਚਲ ਅਚਲ ਰੂਪੀ ਨਗਰੀ ਹੈ। ਅਬਚਲ ਨਗਰੀ ਸਤਸੰਗ ਨਗਰੀ, ਇਹ ਵੀ ਅਬਚਲ ਨਗਰ ਹੈ, ਦੇਵ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਹੈ। ਮਨੁੱਖਾ ਦੇਹ ਰੂਪੀ ਨਗਰੀ ਅਬਚਲ ਨਗਰੀ ਨਾਨਕ ਦੇਵ, ਇਹ ਨਗਰੀ ਪਰਮੇਸ਼ਰੀ ਪ੍ਰਾਪਤੀ ਵਾਲੀ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਭਾਈ ਇਹ ਨਗਰ ਇਸ ਤਰ੍ਹਾਂ ਦਾ ਵਸਿਆ ਹੈ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਦੇ ਨਾਲ। ਆਓ ਹੁਣ ਇੱਥੇ ਸਮਾਪਤੀ ਹੈ ਜੀ ਇਹਦੇ ਵਿੱਚ, ਕਿਉਂਕਿ ਕਈ ਅਰਥ ਸੀ ਜਿਹੜਾ ਪੰਚ ਮਨਾਏ ਪੰਚ ਰਸਾਏ ਵਾਲਾ, ਜਿਹੜੀਆਂ ਪੰਕਤੀਆਂ ਇੱਥੇ ਹੁਣ ਸਮਾਪਤੀ ਭੁੱਲਾਂ ਚੁੱਕਾਂ ਦੀ। ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨ ਜੀ, ਆਓ ਮਹਾਰਾਜ ਸਾਹਿਬ ਜੀ ਸਭ ਦਾ ਭਲਾ ਕਰਨ, ਹਾਜ਼ਰੀ ਦਰਗਾਹ ਪ੍ਰਵਾਨ ਕਰਨ ਜੀ।
ਸੋ ਵਸੈ ਇਤ ਘਰ
ਜਿਸ ਗੁਰ ਪੂਰਾ ਸੇਵ, ਅਵ ਚਲ ਨਗਰੀ ਨਾਨਕ ਦੇਵ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।